ਨੁਕਰੋਂ ਤਾਂ ਕੀ ਮਤਲਬ ਹੁੰਦਾ? ਮੇਰੀ ਜਿਹੜੀ ਚੀਜ਼ ਮੈਨੂੰ ਸਮਝ ਆਏਗੀ ਕਿ ਪਾਕਿਸਤਾਨੀ ਗਵਰਨਮੈਂਟ ਗਲਤ ਕੀਤੀ ਹੈ, ਮੈਂ ਆਪਣਾ ਪੁਆਇੰਟ ਵੀ ਰੱਖਾਂਗਾ। ਪਾਕਿਸਤਾਨ ਦੀ ਆਰਮੀ ਨੂੰ ਮੈਂ ਸ਼ੁਰੂ ਚੁੱਕੇ ਡਿਸਾਈਡ ਕਰ ਰਿਹਾ, ਇੰਡੀਆ ਦੀ ਜਿਹੜਾ ਮੈਨੂੰ ਸਮਝ ਆਏਗੀ ਕਿ ਇੰਡੀਅਨ ਗਵਰਨਮੈਂਟ ਦਾ ਇਹ ਸਟਾਂਸ ਹੈ, ਮੈਂ ਆਪਣਾ ਪੁਆਇੰਟ ਵੀ ਰੱਖਾਂਗਾ। ਬਾਕੀ ਕਿਸੇ ਨੂੰ ਕਿਸੇ ਦੀ ਨਿਊਟਰੈਲਿਟੀ ਜੱਜ ਕਰਨ ਦਾ ਕੋਈ ਹੱਕ ਨਹੀਂ, ਨਾ ਕਿਸੇ ਨੂੰ ਇਸ ਚੀਜ਼ ਦਾ ਗੇਜ ਕਰਨ ਦਾ ਹੱਕ ਹੈ ਕਿ ਫਲਾਣਾ ਨਿਊਟਰਲ ਹੋ ਫਲਾਣਾ ਇਸ ਤਰ੍ਹਾਂ। ਹਰ ਬੰਦੇ ਦਾ ਆਪਣਾ ਪੁਆਇੰਟ ਵੀ ਹੈ, ਤੁਹਾਨੂੰ ਪੁਆਇੰਟ ਨੂੰ ਨਹੀਂ ਪਸੰਦ ਆ ਰਿਹਾ, ਤੁਸੀਂ ਵਿਦਆਊਟ ਨੇਮਿੰਗ ਐਨੀਵਨ ਤੁਸੀਂ ਆਪਣਾ ਪੁਆਇੰਟ ਵੀ ਰੱਖੋ। ਮੈਂ ਤੇ ਇਹ ਸਮਝਦਾ ਕਿ ਤੁਹਾਡਾ ਪਬਲਿਕ ਟੀਵੀ ਹੈ, ਤੁਹਾਡਾ ਪਬਲਿਕ ਰੇਡੀਓ ਹੈ, ਹਰ ਬੰਦੇ ਨੂੰ ਅੱਜ ਕਾਲ ਕਰਨ ਦਾ, ਇਸੇ ਵਾਸਤੇ ਮੈਂ ਇੱਥੇ ਖੁੱਲ ਕੇ ਕਾਲ ਕਰਦਾ। ਬਾਕੀ ਮੈਂ ਬਹੁਤ ਕਿਸੇ ਕੱਟ ਰੇਡੀਓ ਤੇ ਕਾਲ ਕਰਦਾ, ਕਿਉਂਕਿ ਉੱਥੇ ਉਸ ਲੈਵਲ ਦੇ ਪ੍ਰੋਗਰਾਮ ਹੁੰਦੇ ਨੇ ਕਿ ਬੰਦਾ ਉੱਥੇ ਕਾਲ ਕਰੇ, ਕਿਉਂਕਿ ਇੱਥੇ ਤੁਸੀਂ ਤੁਹਾਡੇ ਕੋਲ ਜਿਸ ਤਰ੍ਹਾਂ ਨੌਲੇਜ ਹੈ, ਜਿਸ ਤਰ੍ਹਾਂ ਤੁਸੀਂ ਡਿਸਕਸ਼ਨ ਕਰਦੇ ਹੋ, ਤੁਹਾਡੇ ਕੋਲ ਰੋਸੀ ਸਿੱਖਦੇ ਆ ਰੋਜ਼। ਮੈਂ ਜ਼ਾਤੀ ਤੌਰ ਤੇ ਕਹਿੰਦਾ ਮੈਂ ਰੋਜ਼ ਤੁਹਾਡੇ ਕੋਲ ਦੋ ਚਾਰ ਨਈ ਗੱਲਾਂ ਸਿੱਖ ਕੇ ਜਾਂਦਾ, ਔਰ ਮੈਂ ਥੈਂਕਫੁਲ ਹਾਂ ਤੁਹਾਡਾ ਕਿ ਤੁਸੀਂ ਆਪਣੀ ਫਿਗਰ ਨਾਲ ਚੀਜ਼ਾਂ ਕੋਟ ਕਰਦੇ ਹੋ ਜਿਹੜੇ ਕਿ ਅਸੀਂ ਲੋਕਾਂ ਕੋਲ ਸਾਨੂੰ ਨਹੀਂ ਪਤਾ, ਕਿਉਂਕਿ ਬੁੱਕਸ ਪੜ੍ਹਦੇ ਹੋ, ਤੁਸੀਂ ਆਰਟੀਕਲ ਪੜ੍ਹਦੇ ਹੋ, ਤੁਸੀਂ ਇੱਕ ਪੱਤਰਕਾਰ ਹੋ ਪ੍ਰੋਫੈਸ਼ਨਲ, ਤੇ ਤੁਹਾਡੇ ਕੋਲ ਚੀਜ਼ਾਂ ਸਿੱਖਦੇ ਆ ਅਸੀਂ। ਫਿਰ ਕੋਸ਼ਿਸ਼ ਕਰਦੇ ਹਾਂ ਕਿ ਚਲੋ ਆਪਣਾ ਥੋੜਾ ਪੁਆਇੰਟ ਆਫ ਵਿਊ ਰੱਖੀਏ, ਜਿਸ ਦੇ ਅੰਦਰ ਅਗਰ ਗਲਤੀ ਹੋਏਗੀ ਫਿਰ ਤੁਸੀਂ ਉਹਨੂੰ ਕਾਊਂਟਰ ਕਰਦੇ ਹੋ, ਔਰ ਜਿਸ ਤਰ੍ਹਾਂ ਤੁਸੀਂ ਹਮੇਸ਼ਾ ਗੱਲ ਕਰਦੇ ਹੋ, ਅਗਰ ਤੁਸੀਂ ਐਨੀ ਹਾਓ ਤੁਸੀਂ ਜਿਸ ਜਗ੍ਹਾ ਤੇ ਬੈਠੇ ਹੋ ਕਿਸੇ ਵਜ੍ਹਾ ਤੇ ਬੈਠੇ ਹੋ, ਕਿ ਤੁਸੀਂ ਅਗਰ ਕਿਸੇ ਨੂੰ ਕਾਊਂਟਰ ਵੀ ਕਰਨਾ ਹੋਵੇ ਤਾਂ ਤੁਸੀਂ 10 ਦਫ਼ਾ ਕਹਿੰਦੇ ਹੋ ਕਿ ਮੋਸਟ ਰਿਸਪੈਕਟਫੁਲੀ ਵਿਦ ਡਿਊ ਰਿਸਪੈਕਟ ਵਿਦ ਅਪੋਲੋਜੀ, ਇਹ ਤੁਸੀਂ ਆਰ ਦਾ ਯੂਜ਼ ਕਰਦੇ ਹੋ ਵਰਡ। ਲੇਕਿਨ ਖੈਰ ਤੁਸੀਂ ਤੁਸੀਂ ਹੋ, ਹੁਣ ਤੁਹਾਡਾ ਜਿਸ ਜਗ੍ਹਾ ਤੇ ਤੁਸੀਂ ਬੈਠੇ ਹੋ ਉਸ ਜਗ੍ਹਾ ਤੇ ਹਰ ਬੰਦਾ ਨਹੀਂ ਬੈਠ ਸਕਦਾ, ਨਾ ਬੰਦੇ ਦਾ ਇਤਨਾ ਕੋਈ ਉਹਨਾਂ ਦਾ ਇਤਨਾ ਹੋ ਕਿਸੇ ਹੋਰ ਬੰਦੇ ਦਾ ਹੈ, ਬਰ ਲੈਣੀ ਹੋ। ਮੈਂ ਸਰ ਇਹ ਚੀਜ਼ ਬਸ ਆਖਰੀ ਦੋ ਚਾਰ ਗੱਲਾਂ ਤੇ ਮੈਂ ਸਿਰਫ ਇਤਨਾ ਕਹਿਣਾ ਚਾਹੁੰਦਾ ਕਿ ਪਲੀਜ਼ ਅਗਰ ਮੈਂ ਇੱਥੇ ਕਾਲ ਕਰਦਾ ਤੇ ਕਿਸੇ ਦੇ ਦਿਮਾਗ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਮੈਂ ਐਜ ਏ ਪਾਕਿਸਤਾਨੀ ਬਣ ਕੇ ਕਾਲ ਕਰਦਾ, ਠੀਕ ਹੈ ਜੀ। ਨੈਸ਼ਨੈਲਿਟੀ ਕਿਸੇ ਦੀ ਹੋਣਾ, ਮੈਂ ਪਹਿਲੇ ਵੀ ਕਹਿ ਚੁੱਕਿਆ ਕਿ ਮੈਂ ਨੈਸ਼ਨੈਲਿਟੀ ਦੇ ਬਾਰੇ ਚੋਂ ਅੱਗੇ ਨਿਕਲ ਗਿਆ। ਕਿਸੇ ਨੂੰ ਇਸ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਨਾ ਆਏ ਨਾ ਜੀ, ਮੈਨੂੰ ਤਾਂ ਕੋਈ ਜ਼ਰੂਰਤ ਨਹੀਂ ਕਿਸੇ ਨੂੰ ਜਸਟੀਫਾਈ ਕਰਨ ਦੀ। ਮੈਂ ਨਾ ਮੇਰੇ ਅੰਦਰ ਨਾ ਰਿਲੀਜੀਅਸ ਬਾਇਸ ਹੈ, ਨਾ ਮੇਰੇ ਅੰਦਰ ਨੈਸ਼ਨੈਲਿਟੀ ਦਾ ਬਾਇਸ ਹੈ। ਮੈਂ ਪਿਛਲੇ ਬਹੁਤ ਅਰਸੇ ਉਸ ਕੰਟਰੀ 'ਚ ਰਹਿ ਰਿਹਾ, ਇਸੀ ਕੰਟਰੀ ਤੱਕ ਆ ਰਿਹਾ, ਕੋਸ਼ਿਸ਼ ਕਰਦਾ ਇਹਨੂੰ ਮੈਂ ਕੁਛ ਵਾਪਸ ਕਰਾਂ ਜਿਤਨਾ ਮੇਰੇ ਕੋਲ ਛੋਟਾ ਮੋਟਾ ਹੈ ਹੋ ਸਕਦਾ। ਬਾਕੀ ਮੇਰੇ ਅੰਦਰ ਕੋਈ ਨੈਸ਼ਨੈਲਿਟੀ ਵਾਲੇ ਨਾ ਮੇਰੇ ਅੰਦਰ ਕੋਈ ਜਰਾਸੀਮ ਹਨ, ਨਾ ਮੈਨੂੰ ਪਿੱਛੇ ਲੱਗੇ ਇਹਨੂੰ ਕਿ ਮੈਂ ਪਾਕਿਸਤਾਨ ਦੇ ਨਾਰੇ ਮਾਰਾਂ ਸੁਬਹ ਸ਼ਾਮ, ਉੱਥੋਂ ਦੀ ਕੌਮ ਗਲਤ ਕਰੇ ਤੇ ਤਾਂ ਵੀ ਮੈਂ ਉਹਦੇ ਨਾਲ ਹਾਂ, ਤੇ ਸਹੀ ਕਰੇ ਤੇ ਤਾਂ ਵੀ ਉਹਦੇ ਨਾਲ ਹਾਂ। ਚੰਦ ਇੱਕ ਲੋਕ ਹੈਗੇ ਜਿਹੜੇ ਚੰਦ ਇੱਕ ਗਵਰਨਮੈਂਟਾਂ ਭਾਵੇਂ ਗਲਤ ਕਰਨ ਸਹੀ ਕਰੋ, ਉਹਨਾਂ ਬਸ ਠੀਕ ਹੀ ਕਹਿਣਾ ਉਹਨਾਂ ਨੂੰ। ਚੰਦ ਇੱਕ ਲੀਡਰਸ਼ਿਪ ਲੋਕਾਂ ਨੂੰ ਬਹੁਤ ਜ਼ਿਆਦਾ ਉੱਚੀ ਲੱਗਦੀ ਹੈ, ਕਰਦੇ ਰਹਿੰਦੇ ਉਹਨਾਂ ਦਾ ਆਪਣਾ ਉਹਨਾਂ ਦਾ ਪੁਆਇੰਟ ਆਫ ਵਿਊ, ਆਈ ਹੈਵ ਨੋ ਓਬਜੈਕਸ਼ਨ ਔਨ ਦੈਟ, ਉਹਨਾਂ ਦੀ ਆਪਣੀ ਸੋਚ ਹੈ, ਉਹਨਾਂ ਦਾ ਆਪਣੀ ਉਹ ਹੈ, ਆਈ ਹੈਵ ਨੋ ਓਬਜੈਕਸ਼ਨ ਔਨ ਦੈਟ। ਬਟ ਮੈਂ ਰਿਕੁਐਸਟ ਕਰਾਂਗਾ ਕਿ ਬਿਲਕੁਲ ਤੁਸੀਂ ਆਪਣੇ ਆਰਗੂਮੈਂਟ ਹਰ ਬੰਦਾ ਦਿਆ, ਬਟ ਪਲੀਜ਼ ਕੋਈ ਇਹ ਇੰਪ੍ਰੈਸ਼ਨ ਨਾ ਦਿਆ ਕਿ ਕਿਸੇ ਦੇ ਦਿਮਾਗ ਦੇ ਅੰਦਰ ਇਹ ਲਫ਼ਜ਼ਾਂ ਚ ਇੰਪ੍ਰੈਸ਼ਨ ਨਾ ਲੱਗਾ ਕਿ ਮੈਂ ਐਜ਼ ਅ ਪੂਰ ਗੱਲ ਮੈਂ ਕੀਤੀ ਜੋ ਅਨੁਰਾਗ ਸਾਹਿਬ ਨੇ ਕੀਤੀ, ਸੇਮ ਉਹ ਚੀਜ਼। ਤੁਸੀਂ ਬੇਸ਼ਕ ਕੁਰਾਨ ਕੱਢ ਕੇ ਦੇਖੋ, ਉਹਨੂੰ ਦੱਸੋ ਪੂਰਾ ਕੁਰਾਨ, ਮੇਰੀ ਪੂਰੀ ਗੱਲ ਸੁਣੋ। ਅਗਰ ਮੈਂ ਗਲਤ ਹਾਂ ਤਾਂ ਮੈਂ ਉਹਨੇ ਮਾਫ਼ੀ ਮੰਗਣ ਤੇ ਤਿਆਰ ਹਾਂ, ਕਿ ਮੈਂ ਕੋਈ ਐਸੀ ਗੱਲ ਕੀਤੀ ਨਹੀਂ। ਲੇਕਿਨ ਜਿਸ ਤਰ੍ਹਾਂ ਉਹ ਗੱਲ ਕਰ ਰਹੇ ਸਨ ਤਾਂ ਉਹਨਾਂ ਨੂੰ ਤਾਂ ਠੀਕ, ਉਹਨਾਂ ਤੇ ਵੀ ਕੀਤੀ ਲੋਕਾਂ ਓਬਜੈਕਸ਼ਨ, ਬਟ ਉਸ ਤਰ੍ਹਾਂ ਨਹੀਂ, ਯਾਨੀ ਉਹਨਾਂ ਦੇ ਕਾਊਂਟਰ ਆਰਗੂਮੈਂਟ ਕੀਤਾ। ਲੇਕਿਨ ਮੈਨੂੰ ਜਿਸ ਤਰ੍ਹਾਂ ਡੈਰੋਗੇਟਰੀ ਦਾਲ ਉਹਨਾਂ ਸਾਹਿਬ ਨੇ ਕਿਹਾ ਜੀ ਕਿ ਬੰਦ ਕਰੋ ਇਹਦਾ ਫੋਨ, ਸ਼ਾਇਦ ਇਸ ਵਜ੍ਹਾ ਤੋਂ ਉਹਨਾਂ ਦੇ ਦਿਮਾਗ ਦੇ ਅੰਦਰ ਹੈ ਕਿ ਪਾਕਿਸਤਾਨੀ ਹੈ। ਆਮ ਸੋਰੀ, ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਅੱਗੇ ਆ ਸਰ, ਠੀਕ ਹੈ ਜੀ। ਔਰ ਮੈਨੂੰ ਇਸ ਚੀਜ਼ ਕਹਿਣ ਵਿੱਚ ਕੋਈ ਹਰਜ ਨਹੀਂ ਕਿ ਯੈਸ ਆਈ ਐਮ ਅ ਡੂਅਲ ਸਿਟੀਜ਼ਨ, ਮੈਂ ਪਾਕਿਸਤਾਨ ਵਿੱਚ ਪੈਦਾ ਹੋਇਆ, ਠੀਕ ਹੈ, ਪਾਕਿਸਤਾਨ ਵਿੱਚ ਵੱਡਾ ਹੋਇਆ ਤੇ ਕੰਟਰੀ 'ਚ ਪੈਦਾ ਹੋ ਗਿਆ, ਉਸ ਕੰਟਰੀ ਦਾ ਨਾਮ ਮੇਰੇ ਨਾਲ ਹੈ, ਉਸ ਕੰਟਰੀ ਨਾਲ ਮਤਲਬ ਮੈਂ। ਲੇਕਿਨ ਮੇਰੇ ਅੰਦਰ ਉਹ ਭਗਤਨੈਸ ਨਹੀਂ ਹੈ, ਮੇਰੇ ਅੰਦਰ ਉਹ ਨੈਸ਼ਨੈਲਿਟੀ ਵਾਲੇ ਜਰਮਸ ਨਹੀਂ। ਜਿਹੜੀ ਚੀਜ਼ ਗਲਤ ਹੈ ਉਹ ਗਲਤ ਕਹਾਂਗੇ, ਜਿਹੜੀ ਚੀਜ਼ ਸਹੀ ਹੈ ਉਹ ਕਹਾਂਗੇ ਯਾਰ ਇਸ ਗਵਰਨਮੈਂਟ ਨੇ ਗੱਲ ਠੀਕ ਕੀਤੀ। ਬਾਕੀ ਅਸੀਂ ਛੋਟੇ ਜਿਹੇ ਲੋਕ ਆ ਜੀ, ਆਮ ਆਪਣੇ ਬੱਚੇ ਨੇ ਪਾਲ ਰਹੇ ਹਾਂ ਫੈਮਲੀਆਂ ਨਾਲ, ਅਸੀਂ ਨਾਰੇ ਮਾਰਾਂਗੇ ਤੇ ਤਾਂ ਕੀ ਹੋਏਗਾ, ਨਾ ਨਾਰੇ ਮਾਰਾਂਗੇ ਤੇ ਤਾਂ ਕੀ ਹੋਏਗਾ। ਇਸ ਕੰਟਰੀ ਰਹਿ ਕੇ ਆਪਣੇ ਬੱਚੇ ਪਾਲਦੇ ਪਏ ਆ, ਤੇ ਮੈਂ ਇਹਨਾਂ ਚੀਜ਼ਾਂ ਕਿਸੇ ਨੂੰ ਮੈਨੂੰ ਜਸਟੀਫਾਈ ਕਰਨ ਦੀ ਵੀ ਜ਼ਰੂਰਤ ਨਹੀਂ ਕਿਸੇ ਨੂੰ। ਤੇ ਆਮ ਸੋਰੀ ਮੈਂ ਤੁਹਾਡਾ ਟਾਈਮ ਜ਼ਿਆਦਾ ਲੈ ਲਿਆ, ਰਾਤੀ ਗੱਲ ਕੀਤੀ, ਹਾਲਾਂਕਿ ਇਸ ਟੋਪਿਕ ਦੇ ਅੱਜ ਦਾ ਕੋਈ ਤਲਕ ਨਹੀਂ ਹੈ। ਬਸ ਮੈਂ ਸਿਰਫ ਇਤਨੀ ਕਹਾਂਗਾ ਕਿ ਉਸ ਦਿਨ ਥੋੜਾ ਜਿਹਾ ਮੈਨੂੰ ਦੁੱਖ ਹੋਇਆ ਇਸ ਚੀਜ਼ ਤੇ ਯਾਰ, ਉਹਨਾਂ ਨੇ ਇਹ ਸਮਝ ਕੇ ਕਿ ਸ਼ਾਇਦ ਪਾਕਿਸਤਾਨੀ ਹੈ, ਤਾਂ ਇਸ ਮੈਨੂੰ ਇਸ ਤਰ੍ਹਾਂ ਡੈਰੋਗੇਟਰੀ ਅੰਦਾਜ਼ ਨਾਲ ਕਿਹਾ ਹੋਣਾ। ਹਾਲਾਂਕਿ ਮੈਂ ਤੇ ਅਸੀਂ ਕੋਈ ਗੱਲ ਕੀਤੀ ਕੋਈ ਨੀ, ਔਰ ਮੈਂ ਅੱਜ ਵੀ ਇਸ ਗੱਲ ਤੇ ਕਾਇਮ ਹਾਂ ਕਿ ਉਸ ਚਾਰ ਦਿਨ ਦੇ ਅੰਦਰ ਇੰਡੀਆ ਦੀ ਡਿਪਲੋਮੇਸੀ ਇਜ਼ ਵਾਜ਼ ਨੋ ਵੇਅਰ। ਉਹਨਾਂ ਨੂੰ ਉਹ ਪਾਕਿਸਤਾਨ ਦੀ ਡਿਪਲੋਮੇਸੀ ਹੈ ਜਾਂ ਨਹੀਂ, ਲੋਕ ਦੁਨੀਆ ਨੂੰ ਉਸਦੀ ਜ਼ਰੂਰਤ ਹੈ, ਉਹਨੂੰ ਦੁਨੀਆ ਯੂਜ਼ ਕਰੇਗੀ ਪਾਕਿਸਤਾਨ ਨੂੰ, ਦੈਟਸ ਇਟ, ਉਹ ਡਿਬੇਟੇਬਲ ਚੀਜ਼ਾਂ। ਲੇਕਿਨ ਪਾਕਿਸਤਾਨ ਨੇ ਬਿਗ ਸੋ ਕਾਲਡ ਗਵਰਨਮੈਂਟ ਜਿਹੜੀ ਕਿ ਰਿਪ੍ਰੈਜੈਂਟੇਟਿਵ ਗਵਰਨਮੈਂਟ ਵੀ ਨਹੀਂ ਲੋਕਾਂ ਦੀ, ਉਹਨਾਂ ਨੇ ਆਪਣੇ ਆਪ ਨੂੰ ਦੁਨੀਆ ਉਹਨਾਂ ਦੇ ਨਾਲ ਮਾੜੀ ਚੰਗੀ ਖੜੀ ਹੋਈ ਹੈ, ਦੋ ਚਾਰ ਵੱਡੇ ਮੁਲਕ ਭਾਵੇਂ ਆਪਣੇ ਇੰਟਰਸਟ ਵਾਸਤੇ ਖੜੇ ਨੇ। ਬਸ ਮੇਰਾ ਸਿਰਫ ਇਹ ਰੈਫਰੈਂਸ ਸੀ ਉਹਨਾਂ ਨਾਲ ਗੱਲ ਕਹਿਣ ਦਾ, ਬਾਕੀ ਹੋਰ ਕੋਈ ਮੈਂ ਨਾ ਇੰਡੀਆ ਦੀ ਹਾਲਤ ਕੀਤਾ, ਜਿੱਥੇ ओपन फोरम है, किसी चीज वास्ते नहीं है कि कोई बंदा स्पेशल लोग इससे कॉल करेंगे। मैं इन ओपन फोरम समझ के, पब्लिक फोरम समझ के कॉल करता, अपना पॉइंट ऑफ व्यू देंदा, जिसनों कोई चीज अच्छा लगता किसी नहीं लगता दैट्स अ डिफरेंट स्टोरी, आपको अपना आर्गूमेंट दे दे अपना उसके एंटी आर्गूमेंट, लेकिन ना मैं कभी किसी बाई नेम एड्रेस किया इस अपनी दो साल के दौरान, कभी भी पिछले डेढ़ दो साल के अंदर ना कभी किसी मैं बाई नेम क्रिटिसाइज किया। बहुत शुक्रिया सर, थैंक यू सो मच, बहुत बहुत टाइम दिता।
पहला तो मेरी रिक्वेस्ट होगी कि तुसी प्लीज इकबाल साहब लाइन होल्ड करके रखना, मेरी रिक्वेस्ट होगी तुहानूं कि, और तुहाडी गल सुन के मैं जिस तरह तुसी अपनी पर्सनल गल दसी है सारी के उस दिन तुसी जिहड़ा लंघिया ट्यूजडे दी गल कर रहे ना, ट्यूजडे दैट जस्ट
पास्ट, जी जी ट्यूजडे सी
सर। अच्छा अच्छा ठीक है, हां जी। सो मैं बस पहला तो होर कुछ कहने तो पहला ऑन दी एयर तुहानू हाथ जोड़ के माफी मंगदा है भी साडे किसी भी कॉलर किसी भी गैसट की वजह दे नाल तुहाडा दिल दुखिया, और मैं अज ऑन दी एयर ये भी कहना चाहना है कि मेरा भी बहुत दिल दुखिया होने तुहाडी गल सुन के, मेरा भी बड़ा दिल दुखिया। सो साडे कोई भी मेरी, मैं बस फिर दोबारा यही हाथ जोड़ के पहला तो तुहाडे तो माफी मंगदा और बेनती यही करांगा कि साडे विचार कदे भी किसी तो वखरे हो सकते ने, और अज इकबाल साहब की गल सुन के मन बहुत खराब होया कि प्लीज असि मैं बहुत बेनती कर सकदा और बहुत बार बेनती करदा हरेक नू कि वाई देखो जिस मैं बड़ी वड्डी गल कर जांदा हुंदा कई वारी कि जिहड़ी कम्यूनिटी जिहड़ी कंट्री जिहड़ी कौम बैठ के रिस्पेक्टफुली गलबात नहीं ना कर सकदी, उह मेरे मुताबिक उन्हां दी तरक्की दी शुरुआत भी नहीं हजे हुई, बुनियाद नहीं रखी गई। तो जे असि यह गल कर रहे हां तो फिर वाई मीडिया ते भी यह गल लागू होनी चाहीदी है कि जदों असीं कोई भी टॉपिक डिस्कस कर रहे हैं तो जे असीं किसी लिए असीं अपने विचार रखिए कि किसी के विचार किन्ने भी सानू ना पसंद हो, असीं कोई भी डेरोगेट मैनू नहीं, उह पैनल ते कौन बैठे सी तुसीं नाम नहीं उन्हां दा दस पर किहड़े
जी सर। एक मैं सर सर तुहानू मैं आप जोड़दा, प्लीज तुसीं इह वर्ड ना यूज करो कि तुसीं मेरे कोल अपोलॉजी, मैं तुहाडा बहुत एहतराम करदा, साडी एज इक्को जितनी है, तुसीं जिस तरह आपकी एज दस्सी हो मेरी एज उसी मुताबिक है। एक दो दफा तुहाडे नाल मुलाकात हुई है, बहुत रिगार्ड है मेरे दिल ही तुहाडा, जिंदगी बहुत घट लोगों को मैं इंप्रेस होया, बहुत घट लोगों को, लेकिन यू आर वन ऑफ देम जिन्हां को मैं इंप्रेस होया कि जिस तरह तुसी एक लेआउट नाल गल करदे हो और जिस तरह तुसी हर चीज नू टच करदे हो विदाउट हर्टिंग एनीवन, ए सर रब की दित्ती सलाहियत होंदी है, मेरे कोल भी नहीं, मैं भी कोशिश करदा कि मेरे अंदर वो चीजा आ जाण जो तुहाडे अंदर हन, कि मैं अपनी गल भी कर दिया तो कोई बंदा हर्ट भी ना हो, इतने खूबसूरत अल्फाज और इतने अल्फाज का चुनाव और इतना धीमा ले जा, ये रब की देन होती है। तो प्लीज तुसी प्लीज कुछ ना कहो, मैनू शर्मिंदगी होगी जल्द तुम ये कह रहे हो, मेरा दिल दुखिया, मैं शायद हो सकता मैं उसको गलत, क्योंकि उन्होंने सर ना मैनू नहीं पता कि कैशुअल या कैशल आई एम नॉट श्योर, क्योंकि मैं उन्होंने ज्यादा टीवी देखा नहीं है, उन्होंने नाम नहीं
पता।
नहीं नहीं एक सेकंड ਤੁਸੀਂ ਹਰਪਾਲ ਜੀ ਮੈਨੂੰ ਪੁੱਛ ਲੈਣ
ਦੋ, ਤੁਸੀਂ ਕਰ ਲਓ ਇਹਨਾਂ ਦੀ ਗੱਲ ਕਰ ਲਓ ਫਿਰ ਆਪਾਂ ਬਾਅਦ ਕਰਾਂਗੇ।
ਹਾਂ ਤੁਸੀਂ ਤੁਹਾਡੀ ਕਾਲ ਅਗਲੀ ਹੈ, ਤੁਹਾਡੀ ਕਾਲ ਅਗਲੀ, ਤੁਸੀਂ ਹਰਪਾਲ ਜੀ ਹੋਲਡ ਕਰ ਲਓ, ਮੈਂ ਤੁਹਾਡੀ ਕਾਲ
ਕਿਉਂਕਿ ਇਹਨਾਂ ਨੇ ਕਲੈਰੀਫਿਕੇਸ਼ਨ ਮੰਗੀ ਨਾ, ਮੈਂ ਕਲੈਰੀਫਿਕੇਸ਼ਨ ਦੱਸ ਦਿੰਦਾ। ਜਸ ਕੁਸ਼ਲ ਜੀ ਸੀਗੇ, ਠੀਕ ਹੈ ਜੀ, ਜਸ ਕੁਸ਼ਲ ਜੀ ਸੀਗੇ,
ਯੈਸ ਕੁਸ਼ਲ ਜੀ
ਸੀਗੇ, ਮੇਰੀ ਬਾਇਸਨੈਸ ਹੈਗੀ ਆ ਉਹ ਮੈਂ ਕਲੀਅਰ ਕਰ ਦਿੰਦਾ, ਜੇ ਤੁਸੀਂ ਇਜਾਜ਼ਤ ਦਿਓ ਜੇ ਤੁਸੀਂ ਮੈਨੂੰ ਬਾਅਦ ਚੋਂ ਟਾਈਮ ਦੇਣਾ ਬਾਅਦ ਚੋਂ ਦੇ ਦਿਓ।
ਹਾਂ ਤੁਸੀਂ ਹੋਲਡ ਕਰੋ ਲਾਈਨ, ਮੈਂ ਤੁਹਾਡੇ ਕੋਲ ਆ ਰਿਹਾ, 21 ਸੈਕਿੰਡ ਹੋਲਡ ਕਰੋ ਜੀ, ਹੋਲਡ ਕਰ ਲੈਣਾ, ਤੁਹਾਡੇ ਕੋਲ ਬਿਲਕੁਲ ਆ ਰਿਹਾ। ਅੱਛਾ ਉਹ ਯਸ਼ ਕੌਸ਼ਲ ਜੀ ਸੀਗੇ, ਅੱਛਾ ਠੀਕ ਹੈ, ਮੈਂ ਇਕਬਾਲ ਸਾਹਿਬ ਯਸ਼ ਜੀ ਯਸ਼ ਕੌਸ਼ਲ ਸਾਹਿਬ ਨਾਲ ਗੱਲ ਕਰਾਂਗਾ ਜ਼ਰੂਰ, ਔਰ ਉਹ ਵੀ ਸਾਡੇ ਬੜੇ ਭਰਾ ਨੇ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਕਦੇ ਵੀ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਕਦੇ ਵੀ ਕੋਈ ਕਿਸੇ ਦਾ ਮਨ ਨਾ ਦੁਖੇ, ਹਰੇਕ ਦੇ ਨਾਲ ਅਸੀਂ ਪਿਆਰ ਮੁਹੱਬਤ ਦੇ ਨਾਲ ਰਿਸਪੈਕਟ ਦੇ ਨਾਲ ਗੱਲ ਕਰੀਏ, ਵਿਚਾਰ ਸਾਡੇ ਜਿਹੜੇ ਉਹ ਅਲੱਗ ਅਲੱਗ ਹੋ ਸਕਦੇ ਨੇ, ਔਰ ਮੇਰੀ ਇੱਕ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਜ਼ਰੂਰ ਚੈਨਲ ਤੇ ਆਓ ਇਕਬਾਲ ਸਾਹਿਬ, ਅਸੀਂ ਤੁਸੀਂ ਪਹਿਲਾਂ ਵੀ ਆਏ ਹੋ, ਤੁਸੀਂ ਬਹੁਤ ਪਿਆਰ ਦਿੰਦੇ ਹੋ, ਔਰ ਅਸੀਂ ਚਾਹਾਂਗੇ ਕਿ ਤੁਸੀਂ ਆਓ ਚੈਨਲ ਦੇ ਉੱਤੇ, ਅਸੀਂ ਬੈਠ ਕੇ ਡਿਟੇਲ ਚ ਗੱਲ ਕਰਾਂਗੇ। ਜਿਹੜਾ ਤੁਹਾਡਾ ਬੁਨਿਆਦੀ ਮੁੱਦਾ ਸੀ ਕਿ ਜਿਹੜੀ ਗੱਲ ਤੋਂ ਤੁਹਾਡਾ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਵਿਚਾਰ ਵੱਖਰੇ ਸੀ, ਉਹਨਾਂ ਦੇ ਵੱਖਰੇ ਸੀਗੇ, ਕਿ ਇੰਡੀਅਨ ਡਿਪਲੋਮੇਸੀ, ਦੇਖੋ ਮੈਂ ਇੰਡੀਅਨ ਡਿਪਲੋਮੇਸੀ ਜਿਸ ਲੈਵਲ ਤੱਕ ਕਿਹਾ ਜਾਂਦਾ ਸੀ ਵੀ ਫੋਰਨ ਪਾਲਿਸੀ ਹੈ, ਬਾਏ ਐਂਡ ਲਾਰਜ ਬਹੁਤ ਵਧੀਆ ਇੰਡੀਆ ਦੀ, ਇੰਡੀਆ ਅੱਜ ਵੀ ਮੈਂ ਜੇ ਓਵਰਆਲ ਫੋਰਨ ਪਾਲਿਸੀ ਦੀ ਗੱਲ ਕਰਾਂ ਇੰਡੀਆ ਦੀ ਫੋਰਨ ਪਾਲਿਸੀ ਬਾਏ ਐਂਡ ਲਾਰਜ ਠੀਕ ਹੈ, ਪਰ ਜਿੱਥੇ ਗਲਤੀਆਂ ਨੇ ਉਹ ਮੰਨਣੀਆਂ ਪੈਣਗੀਆਂ ਗਲਤੀਆਂ। ਮੈਂ ਪਹਿਲੀ ਗਲਤੀ ਜਿਹੜੀ ਮੇਰੇ ਮੁਤਾਬਿਕ ਜਿਹੜੀ ਸਭ ਤੋਂ ਬੜੀ ਗਲਤੀ ਹੈ ਕਿ ਜਦੋਂ ਤੁਸੀਂ ਆ US ਔਰ ਕੈਨੇਡਾ ਦੇ ਵਿੱਚ ਜੋ ਐਲੀਗੇਸ਼ਨਸ ਨੇ ਜੇ ਸੱਚ ਸਾਬਿਤ ਹੋ ਗਏ, ਇਹ ਬਹੁਤ ਵੱਡੀ ਗਲਤੀ ਹੈ, ਮੈਂ ਓਪਨਲੀ ਕਹਿੰਦਾ ਇਹਦੇ ਤੇ ਮੈਂ ਕਿਸੇ ਵੀ ਜਗ੍ਹਾ ਬੈਠ ਕੇ ਡਿਸਕਸ਼ਨ ਕਰ ਸਕਦਾ। ਹੋ ਸਕਦਾ ਮੇਰਾ ਸੋਚਣਾ ਗਲਤ ਹੋਵੇ, ਇੰਡੀਆ ਕਹੇ ਜੀ ਸਾਡੀ ਪਾਲਿਸੀ ਠੀਕ ਹੈ, ਤੁਹਾਡੇ ਵਿਚਾਰ ਗਲਤ ਇਖਤਲਾਫ਼ ਨੇ ਜਾਂ ਤੁਹਾਨੂੰ ਲੱਗਦਾ ਹੈ ਕਿ ਹਰਦੀਪ ਨਿੱਜਰ ਸਾਹਿਬ ਨੇ ਉੱਥੇ ਇੰਡੀਆ 'ਚ ਕੁਝ ਗਲਤ ਕੀਤਾ ਹੈ, ਕੋਈ ਟੈਰਿਸਟ ਐਕਟੀਵਿਟੀ ਕੀਤੀ ਹੈ, ਨਹੀਂ ਕੀਤੀ, ਜੇ ਤੁਹਾਨੂੰ ਲੱਗਦਾ ਹੈ ਤੁਸੀਂ ਆ ਕੇ ਆਪਣੀ ਐਲਾਈ ਕੰਟਰੀ ਦੇ ਨਾਲ, ਦੋਸਤ ਕੰਟਰੀ ਹੈ ਕੈਨੇਡਾ, ਕੈਨੇਡਾ ਤੇ ਬਾਗੋ ਬਾਗ ਹੋਇਆ ਪਿਆ ਸੀਗਾ, ਅੱਜ ਵੀ ਬਾਗੋ ਬਾਗ ਹੈ, ਅੱਜ ਵੀ ਬੜਾ ਵੱਡਾ ਫੈਸਲਾ। ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਮਾਰਕ ਕਾਰਨੀ ਸਾਹਿਬ ਨੇ ਜਿਸ ਤਰੀਕੇ ਨਾਲ ਸਟੈਂਡ ਲਿਆ, ਜਿਸ ਤਰੀਕੇ ਦੇ ਨਾਲ G6 ਕੰਟਰੀਜ਼ ਨੇ, ਮਾਰਕ ਕਾਰਨੀ ਸਾਹਿਬ ਨੇ ਬੋਲਿਆ ਕੱਲਿਆਂ ਥੋੜੀ ਸਟੈਂਡ ਲੈ ਜਾਂਦੇ, ਜੇ ਬਾਕੀ ਦੀਆਂ G6 ਕੰਟਰੀਜ਼ ਕਹਿੰਦੀਆਂ ਜੀ ਅਸੀਂ ਨਹੀਂ ਬੁਲਾਉਣਾ, ਜੇ ਬਾਕੀ ਦੀਆਂ G6 ਕੰਟਰੀਜ਼ ਕਹਿੰਦੀਆਂ ਕਿ ਅਸੀਂ ਨਹੀਂ ਬੁਲਾਉਣਾ ਇੰਡੀਆ ਨੂੰ, ਸਾਨੂੰ ਨਹੀਂ ਚਾਹੀਦਾ ਟੇਬਲ ਤੇ, ਫਿਰ ਕਿੱਦਾਂ ਹੁੰਦਾ? ਸੋ ਬੜੀ ਰਿਸਪੈਕਟ ਮਿਲ ਰਹੀ ਹੈ ਇੰਡੀਆ ਨੂੰ, ਇਹ ਰਿਸਪੈਕਟ ਨੂੰ ਸੰਭਾਲੋ। ਜੇ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਤੁਹਾਨੂੰ ਕੋਈ ਖਾਲਿਸਤਾਨੀ ਹੈ, ਕੋਈ ਹੈ ਜਿਹੜਾ ਕੋਈ ਤੁਹਾਨੂੰ ਨਹੀਂ ਹੈ, ਤਾਂ ਤੁਹਾਨੂੰ ਟੇਬਲ ਤੇ ਗੱਲ ਕਰਨੀ ਪਏਗੀ। ਇਹ ਨਹੀਂ ਇਹਨਾਂ ਕੰਟਰੀਜ਼ ਤੁਸੀਂ ਕਿਸੇ ਵੀ ਸਿਟੀਜ਼ਨ ਨੂੰ ਟੱਚ ਕਰੋਗੇ, ਅਮਰੀਕਾ ਦੇ ਕਿਸੇ ਸਿਟੀਜ਼ਨ ਨੂੰ, ਇੰਗਲੈਂਡ ਦੇ ਜਾਂ ਆਪਣੇ ਕੈਨੇਡਾ ਦੇ ਕਿਸੇ ਵੀ ਸਿਟੀਜ਼ਨ ਨੂੰ ਤੁਸੀਂ ਖਰੋਂ ਚ ਵੀ ਆ ਗਈ, ਤੇ ਇਹ ਕੰਟਰੀਜ਼ ਅਪਸੈਟ ਹੋਣਗੀਆਂ। ਸੋ ਇਹ ਫੋਰਨ ਪਾਲਿਸੀ ਨਾਲ ਮੈਂ ਕਹਿ ਦਿੰਦਾ ਮੈਂ ਸਹਿਮਤ ਨਹੀਂ ਹੈ, ਨੰਬਰ ਵਨ। ਨੰਬਰ ਟੂ ਜਿਹੜੀ ਆ ਡਿਪਲੋਮੇਸੀ ਹੈ, ਦੇਖੋ ਹੁਣ ਇੰਡੀਆ ਚਰਚਾ ਹੋ ਰਹੀ ਹੈ ਜੀ ਸਾਡੀ ਡਿਪਲੋਮੇਸੀ, ਸਾਡੇ ਕਿਸੇ ਨੇ ਸਾਥ ਨਹੀਂ ਦਿੱਤਾ, ਸਾਨੂੰ ਕਿਸੇ ਨੇ ਏਦਾਂ ਨਹੀਂ ਕੀਤਾ। ਦੇਖੋ ਮੈਂ ਸਿੱਧੀ ਗੱਲ ਕਹਾਂਗਾ, ਹਰ ਕੰਟਰੀ ਆਪਣੇ ਮੁਤਾਬਿਕ ਦੇਖ ਰਿਹਾ, ਇੰਡੀਆ ਵੀ ਆਪਣੇ ਮੁਤਾਬਿਕ ਦੇਖ ਰਿਹਾ। ਮੈਂ ਨਹੀਂ ਕਹਿੰਦਾ ਕਿ ਗਲਤ ਹੈ ਕਿ ਸਹੀ ਹੈ, ਇੰਡੀਆ ਵੀ ਤਾਂ ਆਪਣਾ ਦੇਖਦਾ ਨਾ, ਇੰਡੀਆ ਕਹਿੰਦਾ ਜੀ ਅਸੀਂ ਰਸ਼ੀਆ ਤੋਂ ਤੇਲ ਲੈਣਾ, ਹਥਿਆਰ ਲੈਣਾ, ਇੱਥੇ ਵੈਸਟ ਵਾਲੇ ਸ਼ੋਰ ਸ਼ਰਾਬਾ ਪਾ ਰਹੇ ਸੀਗੇ ਕਿ ਜੀ ਕਿਉਂ ਤੁਸੀਂ ਇੱਦਾਂ ਕਰ ਰਹੇ ਹੋ, ਠੀਕ ਹੈ ਅਸੀਂ ਗਲਤ ਨਹੀਂ ਕਹਿੰਦੇ, ਤੁਹਾਨੂੰ ਸੂਟ ਕੀਤਾ ਤੁਸੀਂ ਕੀਤਾ, ਹੁਣ ਅਮਰੀਕਾ ਨੂੰ ਸੂਟ ਕਰਦਾ, ਅਮਰੀਕਾ ਕਹਿੰਦਾ ਜੀ ਸਾਨੂੰ ਜਨਰਲ ਅਸੀਮ ਉਦੀਨ ਨੂੰ ਇੱਕ ਫੋਨ ਕਾਲ ਮਿਲਾਈਦਾ, ਉਹ ਸਾਡੀ ਗੱਲ ਸੁਣਦਾ, ਤੁਸੀਂ ਸਾਨੂੰ ਅੱਖਾਂ ਦਿਖਾਉਂਦੇ ਹੋ ਮੋਦੀ ਸਾਹਿਬ, ਤੁਸੀਂ ਸਾਨੂੰ ਜੈਸ਼ੰਕਰ ਸਾਹਿਬ ਅੱਖਾਂ ਦਿਖਾਉਂਦੇ ਹੋ। ਮੈਂ ਨਹੀਂ ਕਹਿੰਦਾ ਤੁਸੀਂ ਗਲਤ ਕਰੋ, ਪਰ ਇਹ ਹਕੀਕਤ ਹੈ, ਮੰਨਣੀ ਪਏਗੀ। ਫਿਰ ਤੁਹਾਡੇ ਜਿਹੜੇ ਦੇਖੋ ਜਿੱਥੇ ਕਾਮਯਾਬੀ ਮਿਲੀ ਹੈ, ਜਿਹੜਾ ਮਿਸਾਈਲ ਡਿਫੈਂਸ ਸਿਸਟਮ ਕਾਮਯਾਬ ਰਿਹਾ ਉਹ ਕਾਮਯਾਬ ਹੈ, ਤੁਸੀਂ ਉਹਨਾਂ ਦੇ ਜਾ ਕੇ ਜਿਹੜੇ ਏਅਰਬੇਸਿਸ ਸੀਗੇ ਉੱਥੇ ਬੜੇ ਜ਼ਬਰਦਸਤ, ਤੁਹਾਡਾ ਬ੍ਰਹਮੋਸ ਮਿਸਾਈਲ ਬੜਾ ਕਾਮਯਾਬ ਰਿਹਾ, ਹਾਲਾਂਕਿ ਤੁਸੀਂ ਨਾਮ ਨਹੀਂ ਲਿਆ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਿਬ ਤੱਕ ਨੇ ਨਾਮ ਲੈਤਾ, ਤੁਸੀਂ ਨਾਮ ਨਹੀਂ ਲਿਆ, ਉਹਨਾਂ ਨੂੰ ਨਾਮ ਲੈਣਾ ਪੈ ਗਿਆ ਬ੍ਰਹਮੋਸ ਦਾ, ਕਿ ਹੁਣ ਬੜੇ ਕਾਮਯਾਬ ਰਹੇ ਨੇ, ਕਾਮਯਾਬ ਰਹੇ ਨੇ, ਲੇਕਿਨ ਜਿਹੜੇ ਜਹਾਜ਼ ਗਿਰੇ ਨੇ ਉਹ ਵੀ ਗਿਰੇ ਨੇ, ਠੀਕ ਨੇ। ਸੋ ਨਾ ਕਾਮਯਾਬੀ ਵੀ ਕਿਤੇ ਨਾ ਕਿਤੇ ਹੈ, ਸੋ ਹਰ ਚੀਜ਼ ਬੱਲੇ ਬੱਲੇ ਨਹੀਂ ਹੈ, ਹਰ ਚੀਜ਼ ਉਹ ਨਹੀਂ ਹੈ। ਸੋ ਬਹੁਤ, ਔਰ ਮੈਂ ਇੱਕ ਗੱਲ ਅੱਜ ਬਹੁਤ ਕਲੀਅਰ ਕਹਿਣਾ ਚਾਹੁੰਦਾ, ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਕਿ ਕੋਈ ਵੀ ਬੰਦਾ ਜਿਹੜਾ ਕੋਈ ਵੀ ਐਪ ਦੇ ਉੱਤੇ ਕਾਲ ਕਰਦਾ ਨਾ, ਮੇਰੇ ਲਈ ਬਹੁਤ ਜ਼ਿਆਦਾ ਉਹ ਰਿਸਪੈਕਟਡ ਹੈ। ਔਰ ਤੁਸੀਂ ਹੁਣ ਇੱਕ ਗੱਲ ਕਹਿ ਕੇ ਥੋੜਾ ਜਿਹੜੀ ਮੈਂ ਇਸ ਲਈ ਤੁਹਾਡੇ ਤੋਂ ਹੱਥ ਜੋੜ ਕੇ ਮਾਫੀ ਮੰਗੀ ਇਕਬਾਲ ਸਾਹਿਬ, ਤੁਸੀਂ ਹੁਣ ਇੱਕ ਗੱਲ ਬੜੀ ਇੰਪੋਰਟੈਂਟ ਕਹੀ ਹੈ, ਤੁਸੀਂ ਕਿਹਾ ਕਿ ਮੈਂ ਤੇ ਇੱਕ ਛੋਟਾ ਜਿਹਾ ਬੰਦਾ ਆ, ਆਪਣੇ ਬੱਚੇ ਪਾਲ ਰਿਹਾ, ਆਪਣੀ ਕਮਾਈ ਕਰ ਰਿਹਾ, ਤੁਹਾਨੂੰ ਪਤਾ ਮੇਰੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਬੰਦਾ ਕੌਣ ਹੈ। ਮੈਂ ਅੱਜ ਸਵੇਰੇ ਦਾ ਇੱਕ ਥਾਟ ਹੈ, ਤੁਸੀਂ ਕਹੋਗੇ ਯੁੱਧਵੀਰ ਜੀ ਕਿੱਥੇ ਟੋਪਿਕ ਚੱਲ ਰਿਹਾ, ਤੁਸੀਂ ਕਿੱਥੇ ਜਾ ਰਹੇ ਹੋ, ਡਾਇਗਰੈਸ ਕਰੀ ਜਾ ਰਹੇ ਹੋ ਟੋਪਿਕ ਤੋਂ, ਠੀਕ ਹੈ ਨਹੀਂ, ਲੇਕਿਨ ਮੈਂ ਉਹ ਗੱਲ ਅੱਜ ਕਹਿਣਾ ਚਾਹੁੰਦਾ ਆ। ਮੇਰੇ ਲਈ ਸਰ ਸਭ ਤੋਂ ਜ਼ਿਆਦਾ ਚੀਜ਼ ਜ਼ਰੂਰੀ ਇਹ ਆ ਕਿ ਜਿਹਦੇ ਹਰੇਕ ਇਨਸਾਨ ਦੇ ਨਾਲ ਪਿਆਰ ਨਾਲ ਡੀਲ ਕਰੋ, ਹਰੇਕ ਇਨਸਾਨ ਦੇ ਨਾਲ ਪਿਆਰ ਕਰੋ। ਅੱਜ ਸਵੇਰ ਦੀ ਤੁਹਾਨੂੰ ਇੱਕ ਮਿੰਟ ਮੈਂ ਇੱਥੇ ਆ ਥਾਟ ਕਿਤੇ ਪੜ੍ਹੀ ਸੀਗੀ, ਉਹ ਤੁਹਾਨੂੰ ਸੁਣਾ ਦਿੰਦਾ, ਠੀਕ ਹੈ, ਜੋ ਮੈਨੂੰ ਤਾਂ ਸਰ ਜਿਹੜੀਆਂ ਚੰਗੀਆਂ ਚੀਜ਼ਾਂ ਉਹ ਲੱਗਦੀਆਂ। ਕਿਤਾਬ ਦਾ ਨਾਮ ਹੈਗਾ, ਅੱਜ ਸਵੇਰੇ ਪੜ੍ਹ ਰਿਹਾ ਸੀ ਮੈਂ ਸਵੇਰੇ, ਕਿਤਾਬ ਦਾ ਨਾਮ ਹੈਗਾ ਕਮ ਹੋਮ ਟੂ ਯੋਰ ਸੈਲਫ ਬਾਏ ਡੇਜਾਰੇ, ਇਹ ਕਿਤਾਬ ਦਾ ਨਾਮ ਹੈ। ਉਹਦੇ ਵਿੱਚ ਉਹ ਕਿਤਾਬ ਚੋਂ ਲਿਖਦੇ ਨੇ, ਹਲਕੀ ਜਿਹੀ ਗੱਲ ਤੁਹਾਨੂੰ ਦੱਸ ਦਿੰਦਾ, ਬਾਕੀ ਮੁੱਦੇ ਤੇ ਫਿਰ ਰਵਾਂਗਾ ਮੈਂ, ਆਈ ਡੋਂਟ ਡਾਇਗਰੈਸ। ਰੋਮੈਂਟਿਸਾਈਜ਼ ਯੋਰ ਲਾਈਫ, ਬਹੁਤ ਵਧੀਆ ਇਹਨਾਂ ਨੇ ਗੱਲ ਲਿਖੀ, ਰੋਮੈਂਟਿਸਾਈਜ਼ ਯੋਰ ਲਾਈਫ, ਕਿਤਾਬ ਦਾ ਨਾਮ ਦੁਬਾਰਾ ਦੱਸ ਦਿੰਦਾ, ਕਮ ਹੋਮ ਟੂ ਯੋਰ ਸੈਲਫ ਬਾਏ ਡੇਜਾਰੇ। ਫਾਲ ਇਨ ਲਵ ਵਿਦ ਇਟ, ਰੋਮੈਂਟਿਸਾਈਜ਼ ਯੋਰ ਲਾਈਫ, ਫਾਲ ਇਨ ਲਵ ਵਿਦ ਸਮਾਲ ਥਿੰਗਸ that seemingly insignificant things. ਤੁਸੀਂ ਹੁਣੇ ਕਿਹਾ ਇਕਬਾਲ ਸਾਹਿਬ ਕਿ ਮੈਂ ਇੱਕ ਛੋਟਾ ਜਿਹਾ ਇਨਸਾਨ ਹਾਂ, ਮੈਂ ਆਪਣੇ ਬੱਚੇ ਪਾਲ ਰਿਹਾ ਬਸ ਇੱਥੇ, ਮੈਂ ਕੋਈ ਕਿਸੇ ਦੇ ਖਿਲਾਫ ਨਹੀਂ ਹਾਂ। ਸਰ ਇਹ ਚੀਜ਼ ਬੜੀ ਇਨਸਿਗਨੀਫਿਕੈਂਟ ਲੱਗਦੀ ਹੋਏਗੀ ਕੁਝ ਲੋਕਾਂ ਨੂੰ, ਜਿਹੜੇ ਲੋਕ ਮਿਹਨਤ ਕਰਦੇ ਨੇ, ਜਿਹੜੇ ਲੋਕਾਂ ਦੇ ਅੰਦਰ ਪਿਆਰ ਹੈ, ਮੈਨੂੰ ਕੋਈ ਇਸ ਦਾ ਮਤਲਬ ਨਹੀਂ ਹੈ ਕਿ ਕਿਹਦੇ ਕੋਲ ਪਾਵਰ ਹੈ, ਕਿਹਦੇ ਕੋਲ ਪੈਸੇ ਹੈ, ਕਿਹਦੇ ਕੋਲ ਕੀ ਹੈ। ਸਰ ਜਦੋਂ ਮੈਂ $2,98,000 ਕਰਜਾਈ ਸੀ ਨਾ, ਮੈਂ ਉਸ ਪਰਮਾਤਮਾ ਤੋਂ ਡਰ ਕੇ ਬੋਲ ਰਿਹਾ, ਮੈਂ ਉਸ ਵੇਲੇ ਨਹੀਂ ਪਰਵਾਹ ਕੀਤੀ ਵੀ ਕਿਹੜਾ ਬੰਦਾ ਬਹੁਤ ਠੀਕ ਹੈ ਬਿਜ਼ਨਸ ਕਾਰਨ, ਨੋ ਡਾਊਟ। ਮੈਨੂੰ ਅੱਜ ਵੀ ਕੋਈ ਕਹਿੰਦਾ ਜੀ ਉਹ ਬੰਦਾ ਬੜਾ ਪਾਵਰਫੁਲ ਇਨ ਦਾ ਸੈਂਸ ਵੀ ਬਿਜ਼ਨਸ ਆ, ਕੋਈ ਵਧੀਆ ਮਿਲੇਗਾ, ਚਲੋ ਯੁੱਧਵੀਰ ਜੀ ਚਲੀ ਆਪਾਂ ਡਿਨਰ ਕਰੀਏ, ਕੀ ਮੈਂ ਕਰਾਂਗਾ? ਬਿਲਕੁਲ ਕਰਾਂਗਾ ਸਰ, ਮੈਨੂੰ ਵੀ ਰੋਟੀ ਚਲਾਉਣੀ ਹੈ, ਮੇਰਾ ਵੀ ਦਾਲ ਫੁਲਕਾ ਚੱਲਦਾ ਹੈ, ਆ ਛੋਟੇ ਛੋਟੇ ਬੱਚੇ, ਸਾਡੀ ਵਾਈਮੀਡੀਅਟ ਯੂਥ ਬ੍ਰਿਗੇਡ ਮੇਰੇ ਵੱਲ ਦੇਖਦੀ ਆ, ਮੇਰੇ ਮੂੰਹ ਵੱਲ ਦੇਖਦੀ ਕਿ ਜਾ ਕੇ ਸਰ ਜਾਣਗੇ, ਸਰ ਮੀਟਿੰਗ ਕਰਨਗੇ, ਸਰ ਹੋਰ ਬਿਜ਼ਨਸ ਲਿਆਉਣਗੇ। ਜਦ ਮੈਂ 30-40 ਯੰਗ ਬੱਚਿਆਂ ਨੂੰ ਦੇਖਦਾ, ਇਹਨਾਂ ਦੇ ਸੁਪਨਿਆਂ ਨੂੰ ਦੇਖਦਾ, ਮੈਨੂੰ ਬੜੀ ਖੁਸ਼ੀ ਹੁੰਦੀ ਹੈ, ਮੈਂ ਜ਼ਰੂਰ ਮਿਲਾਂਗਾ ਉਹਨੂੰ ਜਾ ਕੇ ਜਿਹੜਾ ਵਾਈਮੀਡੀਆ ਨੂੰ ਬਿਜ਼ਨਸ ਦੇਏਗਾ। ਆ ਪਰਸੋਂ ਵੀ ਮੈਨੂੰ ਲੈ ਗਏ ਸੀਗੇ, ਬਲਕਿ ਮੈਂ ਕੱਲ ਰਾਤ ਸ਼ੁਭੀ ਨਾਲ ਮਜ਼ਾਕ ਕਰ ਰਿਹਾ ਸੀ, ਮੈਂ ਕਿਹਾ ਯਾਰ ਤੈਨੂੰ ਤਾਂ ਡਾਊਨ ਟਾਊਨ ਦਾ ਹਰ ਰੈਸਟੋਰੈਂਟ ਪਤਾ ਹੈ। ਮੈਨੂੰ ਉੱਥੇ ਉਹ ਅੰਦਰ ਇੱਕ ਪਾਸੇ ਸਿਰਫ ਸੈਲਡ ਸੀਗਾ, ਗ੍ਰੀਨ ਸੈਲਡ ਸੀ, ਤੇ ਇੱਕ ਪਾਸੇ ਮੈਂ ਕਿਹਾ ਯਾਰ ਇੱਥੇ ਤਾਂ ਖਾਣ $400 ਪਰ ਪਰਸਨ ਟਿਕਟ ਲਈ ਹੈ, ਮੈਂ ਕਿਹਾ $400 ਚ ਖਾਣਾ ਕੀ ਇੱਥੇ? ਉਹ ਹੱਸ ਰਿਹਾ ਸੀ, ਕਹਿੰਦਾ ਸਰ ਵੀ ਇੱਧਰ ਤੇ ਸਾਰਾ ਚਿਕਨ ਮੀਟ ਟਰਕੀ ਸ਼ਰਕੀ ਸੀ, ਇੱਧਰ ਛੋਟਾ ਜਿਹਾ ਸੈਲਡ ਸੀਗਾ। ਮੈਂ ਕਿਹਾ ਯਾਰ ਮੈਨੂੰ ਬਾਹਰ ਲੈ ਕੇ ਜਾ, ਮੈਂ ਬਾਕੀ ਸਾਰਾ ਖਾਣਾ ਕਿਲੇ ਬਾਹਰ ਖਾ ਕੇ ਆਉਂਦੇ ਹਾਂ। ਉਹ ਮੈਨੂੰ ਬਾਹਰ ਲੈ ਗਿਆ। ਸੋ ਮੈਨੂੰ ਕੋਈ ਲੈ ਕੇ ਜਾਏਗਾ ਬਿਜ਼ਨਸ ਲਈ ਮੈਂ ਕਰਾਂਗਾ, ਲੇਕਿਨ ਜੇ ਮੈਨੂੰ ਤੁਸੀਂ ਮੈਨੂੰ ਦਿਲੋਂ ਪੁੱਛੋ ਮੈਨੂੰ ਕਿਹਦੇ ਨਾਲ ਬੈਠਣ ਚ ਮਜ਼ਾ ਆਉਂਦਾ ਹੈ, ਮੈਨੂੰ ਇਕਬਾਲ ਸਾਹਿਬ ਤੁਸੀਂ ਆ ਜਿਹੜੀ ਗੱਲ ਕਹੀ ਹੈ ਨਾ, ਮੈਨੂੰ ਉਸ ਬੰਦੇ ਨਾਲ ਬੈਠਣ। ਸਰ ਅਸੀਂ ਸਭ ਕੁਝ ਦੇਖਿਆ ਇੱਥੇ, ਔਰ ਬਹੁਤ ਮੈਂ ਪਰਮਾਤਮਾ ਅੱਗੇ ਦੁਆ ਕਰਦਾ ਹੋਰ ਤਰੱਕੀ ਕਰਨ। ਅਸੀਂ ਉਹ ਬੰਦਿਆਂ ਨੂੰ ਮਿਲ ਲੈਂਦੇ ਹਾਂ ਜਿਹੜੇ ਕਹਿੰਦੇ ਜੀ ਸਾਡੇ ਕੋਲ 100 ਮਿਲੀਅਨ 200 ਮਿਲੀਅਨ 500 ਮਿਲੀਅਨ ਜਾਂ ਆਹ ਸਾਰੀ ਗੱਲਬਾਤ, ਬੜੀ ਖੁਸ਼ੀ ਹੁੰਦੀ ਹੈ ਪਰਸਨਲੀ ਵੀ ਉਹਨਾਂ ਦੇ ਵਿਚਾਰ ਸੁਣਦੇ ਆ, ਪਿਆਰ ਕਰਦੇ, ਸਭ ਨੂੰ ਪਿਆਰ ਕਰਦੇ। ਲੇਕਿਨ ਅਸਲ ਉਹ ਇਨਸਾਨ ਜਿਹੜਾ ਮਿਹਨਤ ਕਰ ਰਿਹਾ, ਜਿਹਦੇ ਅੰਦਰ ਪਿਆਰ ਹੈ, ਔਰ ਤੁਹਾਡੇ ਅੰਦਰ ਤੇ ਇਕਬਾਲ ਸਾਹਿਬ ਆਪਣੀ ਕੰਟਰੀ ਲਈ ਦਰਦ ਹੀ ਬੜਾ ਹੈ। ਮੈਂ ਨਹੀਂ ਕਹਾਂਗਾ ਕਿ ਮੈਂ ਇਮਰਾਨ ਖਾਨ ਸਾਹਿਬ ਦੇ ਵਿਜ਼ਨ ਨਾਲ ਐਗਰੀ ਕਰਦਾ, ਲੇਕਿਨ ਇਮਰਾਨ ਖਾਨ ਸਾਹਿਬ ਦੀ ਦਲੇਰੀ ਵਾਕਈ ਉਹਨਾਂ ਦੀ ਹੁਣ ਵਿਰੋਧੀ ਵੀ ਮੁਰੀਦ ਹੋ ਗਏ ਹੋਣਗੇ। ਆਈ ਐਮ ਸ਼ੋਰ ਕਿ ਜੋ ਇਮਰਾਨ ਖਾਨ ਸਾਹਿਬ ਨੇ ਦਲੇਰੀ ਦਿਖਾਈ ਹੈ, ਜੋ ਇਮਰਾਨ ਖਾਨ ਸਾਹਿਬ ਦੀ ਰਿਸਪੈਕਟ ਐਜ਼ ਅ ਪਰਸਨ ਵਧੀ ਹੈ, ਉਹ ਕਮਾਲ ਹੈ। ਸੋ ਤੁਸੀਂ ਤੇ ਆਪਣੀ ਕੰਟਰੀ ਦਰਦ ਹੈ, ਔਰ ਜੋ ਤੁਸੀਂ ਤੁਹਾਡੀ ਜੋ ਕੰਟਰੀਬਿਊਸ਼ਨ ਹੈ ਉਹ ਕਮਾਲ ਹੈ ਇਕਬਾਲ ਸਾਹਿਬ। ਔਰ ਮੈਂ ਇਹ ਬੇਨਤੀ ਕਰਾਂਗਾ ਕਿ ਯਸ਼ ਕੌਸ਼ਲ ਜੀ ਵੀ ਨਾਲ, ਮੇਰੇ ਖਿਆਲ ਨਾਲ ਉਹਨਾਂ ਦੀ ਕਾਲ ਵੀ ਆ ਗਈ, ਮੈਂ ਉਹਨਾਂ ਨੂੰ ਵੀ ਆਉਣ ਦੇਰ ਲੈਣਾ ਹੈ, ਹਰਪਾਲ ਜੀ ਵੀ ਹੈਗੇ ਨੇ ਨਾਲ, ਮੈਂ ਯਸ਼ ਕੌਸ਼ਲ ਜੀ ਨੂੰ ਬੇਨਤੀ ਕਰਾਂਗਾ ਕਿ ਆਪਾਂ ਦੇਖੋ ਕਿਸੇ ਨੂੰ ਵੀ ਜੇ ਅਸੀਂ ਜਿੱਤਣਾ ਹੈ ਤੇ ਅਸੀਂ ਪਿਆਰ ਨਾਲ ਜਿੱਤ ਸਕਦੇ ਹਾਂ, ਤਾਕਤ ਦੇ ਨਾਲ ਤਾਂ ਕੋਈ ਵੀ ਇਨਸਾਨ ਨੂੰ ਨਹੀਂ ਅਸੀਂ ਦਬਾ ਸਕਦੇ। ਇਹ ਜ਼ਮਾਨਾ ਨਹੀਂ ਹੈ, ਵੈਸੇ ਵੀ ਕਦੇ ਵੀ ਨਹੀਂ ਸੀਗਾ। ਜੇ ਕਿਸੇ ਨੇ ਗੱਲ ਸੁਣਨੀ, ਕਿਸੇ ਨੂੰ ਪਿਆਰ ਦੀ ਗੱਲ ਸੁਣਨੀ, ਹਲੀਮੀ ਦੇ ਨਾਲ, ਇਸ ਤੋਂ ਉੱਪਰ ਦੀ ਕੋਈ ਚੀਜ਼ ਨਹੀਂ ਹੈ। ਆਹ ਮਨਸੂਰ ਚੀਮਾ ਸਾਹਿਬ ਦੀ ਵੀ ਕਾਲ ਆ ਗਈ ਹੈ, ਸਾਡੇ ਬੜੇ ਭਰਾ ਨੇ। ਮੈਂ ਔਨ ਦੀ ਏਅਰ, ਵੈਸੇ ਤੇ ਚਲੋ ਹਰੇਕ ਨਾਲ ਮੇਰਾ ਪਿਆਰ ਹੈ, ਔਰ ਮੇਰੀ ਗੱਲ ਰਹਿ ਗਈ ਲਵ ਦੀ, ਇੱਕ ਮਿੰਟ ਮੈਨੂੰ ਦੇ ਦਿਓ, ਅੱਜ ਕਈ ਚੀਜ਼ਾਂ ਇਕੱਠੀਆਂ ਹੋ ਗਈਆਂ ਨੇ। ਉਹ ਲਵ ਦੀ ਗੱਲ ਸੁਣ ਲਓ, ਉਹ ਕੀ ਲਿਖਦਾ? ਰੋਮੈਂਟਿਸਾਈਜ਼ ਯੋਰ ਲਾਈਫ, ਫਾਲ ਇਨ ਲਵ ਵਿਦ ਇਟ, ਫਾਲ ਇਨ ਲਵ ਵਿਦ ਸਮਾਲ ਥਿੰਗਸ, ਦ ਸੀਮਿੰਗਲੀ ਇਨਸਿਗਨੀਫਿਕੈਂਟ ਥਿੰਗਸ, ਫਾਲ ਇਨ ਲਵ ਵਿਦ ਐਕਸਰਸਾਈਜ਼ਿੰਗ ਇਨ ਦਾ ਮਾਰਨਿੰਗ, ਮੇਕਿੰਗ ਡਿਨਰ ਇਨ ਦਾ ਨਾਈਟ। ਵੈਸੇ ਮੈਂ ਨਾ ਮੈਂ ਡਿਨਰ ਬਣਾ ਪਾਉਂਦਾ, ਸਵੇਰੇ ਐਕਸਰਸਾਈਜ਼ ਵੀ ਨਹੀਂ ਕਰ ਪਾਉਂਦਾ, ਸ਼ਾਮ ਨੂੰ ਹੀ ਕਰਦਾ, ਮੈਂ ਥੋੜਾ ਗੇਮ ਵਗੈਰਾ ਖੇਲਣਾ। ਫਾਲ ਇਨ ਲਵ, ਆ ਬੜੀ ਇੰਪੋਰਟੈਂਟ ਗੱਲ ਲਿਖੀ ਹੈ ਇਹਦੇ ਵਿੱਚ, ਅੱਜ ਸਵੇਰੇ ਪੜ੍ਹ ਰਹੇ ਸੀ, ਫਾਲ ਇਨ ਲਵ ਵਿਦ ਐਵਰੀ ਪਰਸਨ ਯੂ ਮੀਟ, ਐਵਰੀ ਸਾਈਟ ਯੂ ਸੀ। ਆਹ ਕਿਆ ਬਾਤ ਹੈ, ਜੋ ਨਜ਼ਾਰਾ ਤੁਸੀਂ ਦੇਖੋ, ਜਿਸ ਬੰਦੇ ਨੂੰ ਮਿਲੋ, ਹਰੇਕ ਨਾਲ, ਫਾਲ ਇਨ ਲਵ ਵਿਦ ਦ ਵੇ ਦ ਬਰਡ ਸਿੰਗ ਐਂਡ ਦ ਵੇ ਪਲਾਂਟਸ ਗਰੋ, ਕਿਆ ਬਾਤ ਹੈ, ਨੇਚਰ ਨੂੰ ਐਪਰੀਸ਼ੀਏਟ ਕਰੀਏ। ਫਾਲ ਇਨ ਲਵ ਵਿਦ ਯੋਰ ਡੇਲੀ ਵਾਕਸ, ਵਿਦ ਯੋਰ ਫੇਵਰੇਟ ਬੁੱਕਸ, ਵਿਦ ਯੋਰ ਬੈਸਟ ਰੈਸਪੀਜ਼, ਫਾਲ ਇਨ ਲਵ ਵਿਦ ਯੋਰ ਐਰਨਸ, ਛੋਟੇ ਛੋਟੇ ਕੰਮ ਕੋਈ ਵੀ ਅਸੀਂ ਕਰਨੇ ਆ। ਫਾਲ ਇਨ ਲਵ ਵਿਦ ਯੋਰ ਰੂਟੀਨ, ਫਾਲ ਇਨ ਲਵ ਵਿਦ ਐਵਰੀ ਪਰਸਨ, ਫਾਲ ਇਨ ਲਵ ਵਿਦ ਐਵਰੀ ਸਿੰਗਲ ਥਿੰਗ, ਕਿਆ ਬਾਤ ਹੈ। ਸੋ ਬਸ ਇਕਬਾਲ ਸਾਹਿਬ, ਮੈਂ ਤੇ ਇਹੀ ਕਹਿਣਾ ਹੈ ਕਿ ਸਾਡੀ ਜ਼ਿੰਦਗੀ ਚ ਹੋਰ ਕੋਈ ਪਰਪਸ ਨਹੀਂ ਹੋ ਸਕਦਾ ਇੱਥੇ ਆਉਣ ਦਾ, ਅਮੰਗ ਸੋ ਮੈਨੀ ਅਦਰ ਥਿੰਗਸ, ਔਰ ਮੇਰਾ ਮੋਟੋ ਵੀ ਇਹੀ ਹੈ, ਟੂ ਲਵ ਐਂਡ ਬੀ ਲਵਡ। ਸੋ ਇਹਦੇ ਵਿੱਚ ਮੈਨੂੰ ਖੁਸ਼ੀ ਹੈ,
ਬੇਸ਼ਕ ਯਸ਼ ਸਾਹਿਬ ਤੇ ਆਪਣੇ ਅਕਾਲ ਬਾਕੀ ਕਾਲਮ ਹੈ, ਸਿਰਫ 20 ਸੈਕਿੰਡ ਹੋ, ਮੈਂ ਆਪਣੀ ਗੱਲ ਨੂੰ ਅੱਗੇ ਵਧਾਉਂਦਿਆਂ ਹੋਇਆ ਯਸ਼ ਸਾਹਿਬ ਦਾ ਨਾਂ ਲੈ ਕੇ, ਹਰਪਾਲ ਸਾਹਿਬ ਦਾ ਨਾਂ ਲੈ ਕੇ, ਬਿਫੋਰ ਇਸ ਦੇ ਕਿ ਉਹ ਆ ਕੇ ਆਪਣੇ ਆਰਗੂਮੈਂਟ ਦੇ, ਮੈਂ ਉਹਨਾਂ ਕੋਲ ਮਾਫੀ ਮੰਗਦਾ ਕਿ ਜਿਹੜੀ ਹੁਣ ਮੇਰੇ ਕੋਲ ਗੱਲ ਕੀਤੀ, ਅਗਰ ਇਸ ਇਹਨਾਂ ਗੱਲਾਂ ਦੇ ਅੰਦਰ ਵੀ, ਇਹਨਾਂ ਅਲਫਾਜ਼ ਦੇ ਅੰਦਰ ਵੀ ਮੇਰੇ ਕੋਲ ਕੋਈ ਕੋਈ ਐਸੇ ਲਫ਼ਜ਼ ਉੱਚੇ ਬੋਲ ਗਿਆ ਜਾਂ ਉਹਨਾਂ ਵਰਡ ਦੇ ਅੰਦਰ ਉਹਨਾਂ ਨੂੰ ਕੋਈ ਫੀਲਿੰਗ ਆਈ ਹੈ ਕਿ ਮੈਂ ਉਹਨਾਂ ਦੇ ਰੈਫਰੈਂਸ ਨਾਲ ਕੋਈ ਗਲਤ ਜਾਂ ਐਸੀ ਕੋਈ ਗੱਲ ਕੀਤੀ ਜਿਹੜੀ ਕਿ ਉਹਨਾਂ ਨੂੰ ਮੈਂ ਕੁਛ ਬਿਲਕੁਲ ਨਹੀਂ, ਮੇਰਾ ਬਿਲਕੁਲ ਉਸ ਤੇ ਥੋੜਾ ਜਿਹਾ ਮਨ ਜ਼ਰੂਰ ਦੁਖਿਆ ਕਿ ਸ਼ਾਇਦ ਮੈਨੂੰ ਉਹ ਫੀਲਿੰਗ ਆਈ ਹੈ, ਆਈ ਕੁਡ ਬੀ ਰਾਂਗ, ਵਾਇਸ ਦਾ ਲਫ਼ਜ਼ ਯੂਜ਼ ਕੀਤਾ ਗਿਆ, ਨਿਊਟਰਲ ਹੋਣ ਦਾ ਇੰਪ੍ਰੈਸ਼ਨ ਦਾ ਲਫ਼ਜ਼ ਯੂਜ਼ ਕੀਤਾ ਗਿਆ ਜਿਹੜਾ ਅਕਵਾਲ ਸਾਹਿਬ ਨੇ ਕੀਤਾ, ਫਿਰ ਮੈਂ ਨਾਂ ਲੈ ਰਿਹਾ, ਆਈ ਸੋਰੀ, ਮੈਂ ਕਦੇ ਕਿਸੇ ਦਾ ਨਾਂ ਨਹੀਂ ਲਿਆ ਇੱਥੇ, ਮੈਂ ਕਦੇ ਕਿਸੇ ਨੂੰ ਮੈਂਸ਼ਨ ਨਹੀਂ ਕੀਤਾ, ਮੇਰੀ ਬਿਲਕੁਲ ਇਹ ਆਦਤ ਨਹੀਂ ਹੈ, ਮੈਂ ਕਦੇ ਹਮੇਸ਼ਾ ਮੈਂ ਆ ਕੇ ਆਪਣੇ, ਤੁਸੀਂ ਦੇਖ ਲਓ ਪਿਛਲੇ 2-2.5 ਸਾਲ ਦੇ ਅੰਦਰ ਮੈਂ ਪਾਕਿਸਤਾਨ ਦੀ ਆਰਮੀ ਨੂੰ ਰੱਜ ਕੇ ਕ੍ਰਿਟੀਸਾਈਜ਼ ਕੀਤਾ, ਉਹਨਾਂ ਮੈਂ ਕਿਹਾ ਕਿ ਉਹਨਾਂ ਨੇ ਸਾਡੇ ਕੰਟਰੀ ਦੀ ਬਰਬਾਦੀ ਕੱਢੀ ਹੈ, ਮੈਂ ਹਰ ਚੀਜ਼ ਦੇ ਉੱਤੇ ਆਪਣਾ ਪੁਆਇੰਟ ਆਫ ਵਿਊ ਦਿੱਤਾ, ਪਾਕਿਸਤਾਨ ਦੀ ਗੌਰਮੈਂਟ ਨੂੰ ਮੈਂ ਕਦੇ ਰਿਪ੍ਰੈਜੈਂਟੇਟਿਵ ਗੌਰਮੈਂਟ ਨਹੀਂ ਕਿਹਾ, ਉਹ ਲੋਕਾਂ ਦੀ ਰਿਪ੍ਰੈਜੈਂਟੇਟਿਵ ਗੌਰਮੈਂਟ ਨਹੀਂ ਹੈ, ਪਾਕਿਸਤਾਨ ਖਾਮੀਆਂ ਹੈ, ਮੈਂ ਮਸੂਦ ਚੀਮਾ ਸਾਹਿਬ ਦਿੱਤੇ ਆ ਕੇ ਆਪਣੀ ਦਵਾਈ ਦਿੰਦੇ, ਮੈਨੂੰ ਉਹਨਾਂ ਦਾ ਗੱਲਾਂ ਸੁਣ ਕੇ ਦਿਲ ਦੁਖਦਾ, ਜੋ ਕਹਿੰਦੇ ਬਿਲਕੁਲ ਠੀਕ ਕਹਿੰਦੇ, ਹਮੇਸ਼ਾ ਵੀ ਉਹਨਾਂ ਦਾ ਸਾਥ ਦਿੱਤਾ, ਔਰ ਮੈਂ ਤੇ ਨਾ ਤੂੰ ਅੱਲਾਹ ਦਾ ਸ਼ੁਕਰ ਹੈ ਬਹੁਤ ਅੱਗੇ ਨਿਕਲ ਗਿਆ, ਤੇ ਅਗਰ ਮੇਰੀ ਇਸ ਅੱਜ ਦੀ ਡਿਸਕਸ਼ਨ ਤੋਂ ਵੀ ਅਕਵਾਲ ਸਾਹਿਬ ਦਾ ਜਾਂ ਯਸ ਸਾਹਿਬ ਦਾ ਮੈਂ ਫਿਰ ਨਾਂ ਤਾਂ ਲੈ ਰਿਹਾ ਕਿ ਮੈਂ ਉਹਨਾਂ ਦਾ ਨਾਂ ਪਹਿਲੇ ਲਿਆ, ਉਹਨਾਂ ਦਾ ਕੋਈ ਮੇਰੀ ਅੱਜ ਦੀ ਗੱਲ ਤੋਂ ਦਿਲ ਦੁਖਿਆ, ਮੈਂ ਫਿਰ ਆਪਣੇ ਤੌਰ ਤੇ ਮਾਫੀ ਮੰਗਦਾ, ਮੈਂ ਬੜਾ ਸੋਚ ਸਮਝ 2 ਦਿਨ ਮੈਂ ਸੋਚਿਆ ਵੀਰ ਜੀ, ਆਈ ਸਵੇਅਰ ਅਪਾਨ ਗਾਡ, ਮੈਂ 2 ਦਿਨ ਸੋਚਿਆ ਤਾਂ ਹੀ ਮੈਂ ਤੁਹਾਨੂੰ 2 ਦਿਨ ਕਾਲ ਨਹੀਂ ਕੀਤੀ, ਕਿ ਯਾਰ ਰਿਟਾਇਰ ਵੀ ਇਸ ਤਰ੍ਹਾਂ ਨਹੀਂ ਸੀ, ਲੇਕਿਨ ਮੈਂ ਸੋਚਦਾ ਗਿਰਿਆ ਕਿ ਯਾਰ ਮੈਨੂੰ ਕਾਲ ਕਰਨੀ ਵੀ ਚਾਹੀਦੀ ਹੈ ਜਾਂ ਨਹੀਂ, ਜਾਂ ਆਪਣਾ ਆਪ ਨੂੰ ਮੈਨਸ਼ਨ ਵੀ ਕਰਨਾ ਚਾਹੀਦਾ ਨਹੀਂ, ਲੇਕਿਨ ਕਿਉਂਕਿ ਮੇਰੇ ਦਿਲ ਲਈ ਥੋੜੀ ਜਿਹੀ ਦੁੱਖ ਸੀ, ਤਾਂ ਉਹਨਾਂ ਨੂੰ ਮੈਂ ਆਖਿਆ ਚਲੋ ਮੈਂ ਆਪਣਾ ਥੋੜਾ ਜਿਹਾ ਪੁਆਇੰਟ ਆਫ ਵੀ ਦੇ ਦਿਆਂ, ਮੇ ਬੀ ਕਿ ਮੈਂ ਅਗਰ ਸੋਚ ਗਲਤ ਰਿਹਾ ਵਾਂ ਉਸ ਤਰ੍ਹਾਂ ਨਾ ਉਹਨਾਂ ਕਿਹਾ ਹੋਇਆ, ਤਾਂ ਸ਼ਾਇਦ ਇਸ ਤਰ੍ਹਾਂ ਮੇਰੀ ਦਿਲ ਦੀ ਛੱਪੀ ਹੋ ਜਾਵੇ, ਮੈਂ ਤੁਹਾਡੀ ਤਰ੍ਹਾਂ ਦਾ ਇੱਕ ਛੋਟਾ ਜਿਹਾ ਇਨਸਾਨ ਹਾਂ ਜੀ, ना मेरे अंदर कोई बायसनेस है जी, ना मेरे अंदर अगेंस्ट कोई नफरत है, ना नेशनैलिटी की बेस पे है, ना रिलीजन की बेस पे है। मैं लफ्ज कह नहीं सकता, हूं कोई यकीन करे तो मेहरबानी है, कोई ना करे प्लीज मेनू मिले नहीं हो, ना मेनू देखा मेरी आवाज सुन रहे हैं, मेरे लफ्जा की यकीन करो, मेरे दिल से कुछ भी नहीं है। मैं हर इंसान न एक इंसान समझदा, जिससे भी पैदा होया, जिस मजहब च पैदा होया, ना अपनी चॉइस पैदा होया मजहब, ना अपनी चॉइस कंट्री इंडिया पाकिस्तान श्रीलंका यूके जिसे भी पैदा होया, एक इंसान पैदा होया, दो टंगा दो मतलब सारी तरह का इंसान है, उसी तो ब्लड है उसका। मैं उतनी उस प्यार करना जितना एक बंदा कहे कि मैं पाकिस्तानी हाँ, सो वाटो पाकिस्तान पैदा हो गए तो कड़ी गल है, मैं पैदा हो गया तां कड़ी गल है, तो मैं सिर्फ इतनी थी। फिर सारे हाथ जोड़ के बहुत टाइम दिता, मैं सारे मेरी गल सुनते, सारे प्यार है, सारे लव है, सारे मुहब्बत है। कंट्री दी गल्लां होंदियां सब, असीं इंडिविजुअल आ, कंट्री दी जिहड़ी बणाउंदे पॉलिसियां, ते शामी बह के आपां ड्रिंक भी मारदे ते गल्लां भी करदे ते एक दूजे दी शादियां भी अटेंड करदे, असीं ते आम लोग आ ना, असीं ते अपने आप नाल प्यार मुहब्बत कर लईए। ते फिर अगेन जी यश साहब दा नां लै के, हरपाल साहब दा नां लै के, प्लीज अगर अज मेरी किसी गल तों तुहाडा दिल दुखिया, मैं दोनों हाथ जोड़ के तुहाडे कोल माफी मंगा। तुसीं अजूबी जी बहुत टाइम दिता, ऑलवेज बड़े लफ्जां दी क्या बात है, तुहाडे फॉलो कर चुकी है, बहुत शुक्रिया सर, थैंक यू सो मच।
थैंक यू इकबाल साहब, और आई विल डेफिनेटली इनवाइट यू यश जी और हरपाल जी सारे जिन्हें नू असी स्टूडियो बैठांगे, गल भी करांगे, और इन टॉपिक्स ते जिहड़े सेंसिटिव टॉपिक्स ते इन्हां ते भी गल करांगे, और उस तो बाद वील हैव डिनर टूगैदर एज वैल, और बहुत तुहाडा धन्नवाद। मंजूर चीमा वीर जी नू मैं एक मिनट ही लै लवां, हरपाल जी तुहाडी कॉल मैनू पता है तुसीं पहलां कॉल कीती है, तुहाडी वारी तुसीं जरूर लैणा, पर तुहाडी इजाजत होवे ते मैं मंजूर चीमा वीर जी नू लै लवां एक मिनट, क्योंकि वह समा घट लैंदे ने, सो मैं एक मिनट बस उन्हां लै लवां। मंजूर चीमा वीर जी, पैरी पैना जी, की हाल है? ठीक है
सर, सरकार जदवीर जी, की हाल चाल जी? ठीक ठाक हो जदवीर जी?
सर उपर परमात्मा है, हुण उपर कह लो, सारी कायनात कह लो, किते कह लो, जे नहीं जेडे लोग परमात्मा नूं मानदे, एनर्जी कह लो, उपर उन्हां वल्लों प्यार आई जा रहा है, ते इत्थे इस प्लैनेट दे उत्ते उन्हां ने तुहाडे वर्गे वधिया बड़े भरा भेजे हुए ने, जिन्हां नूं असीं पैरी पैणा कह के जफ्फी पा लईदी है ते प्यार लै लईदा, बस जिंदगी बड़ी वधिया चल रही है। प्लीज गो अहेड सर।
थैंक यू जदवीर जी, बस इकबाल साहब दी गल्लां सुन के वाकई दुख भी अफसोस भी होया, लेकिन रेडियो तुहाडा तुहानू ए हक हासल है, किसे नू इजाजत दियो या ना दियो, किसे नू बोलो मना जरूर करया करो, लेकिन ना मैनू हक है, ना इकबाल साहब नू हक है, ना हरदीप साहब नू हक है, ना होर तीजे चौथे नू हक है किसे नू कहना के इहदी कॉल ड्राफ करो, बिलकुल किसे नू हक नहीं इहदे विच बोलन दा, ते ना इन किसे नू कहना चाहिदा एक बारी। लेकिन उन्होंने गल्लां सुन के अज तक जिस दिन दा मैं इकबाल साहब नू सुन रहा, यकीन करिया जी जो भी उन्होंने इमानदारी हुंदी ओ बयान करदे ने, जो उन्होंने दिन ए नहीं है कि पाकिस्तान दे हक है या इंडिया दे हक है, जो भी तकरीबन मैं हिसाब लाया उन्हां दा कि 100% मैं कह दिया तद भी गलत है, हो सकदा कोई गलत होण, लेकिन तकरीबन ओह गल्लां सही कर दें और सही बयान कर दें, चाहे वह फौज दियां ने, चाहे वह सियासतदाना दियां, चाहे उमरान दियां या किसे दियां ने, मैं उन्हां दी हर गल नाल तकरीबन एग्री हुंदा वा, लेकिन उन्होंने कदी नहीं उन्होंने बोध रखा कि फलाना इंडिया ने या पाकिस्तानी है या कोई आंदी है या कोई दूजा या त्रीजा, उन्होंने विच ये नफरत नहीं पाई जाती है। इंसान मैं उन्होंने ना मिलिया वा, ना मैं उन्होंने देखा ना वेख्या, सिर्फ उन्होंने रेडियो से सुनिया तुहाडे सामने, ते बहुत एक अच्छे इंसान ने, अल्लाह तआला सेहत तंदरुस्ती दे, ਸਾਡੇ ਦੂਜੇ ਵੀ ਵੀਰ ਨੇ ਸਾਰਿਆਂ ਨੂੰ ਇਹ ਰਲ ਮਿਲ ਕੇ ਗੱਲ ਕਰਨੀ ਚਾਹੀਦੀ ਹੈ, ਤੇ ਇਹ ਨਹੀਂ ਕਹਿਣਾ ਚਾਹੀਦਾ ਬਿਲਕੁਲ ਕਿਸੇ ਨੂੰ ਇਜਾਜ਼ਤ ਨਹੀਂ ਹੋਣੀ ਚਾਹੀਦੀ ਕਿ ਫਲਾਣੇ ਦੀ ਕਾਲ ਡਰਾਪ ਕਰੋ।
ਬਿਲਕੁਲ ਮੈਂ ਤੁਹਾਡੀ ਗੱਲ ਐਗਰੀ ਕਰਦਾ ਜੀ, ਔਰ ਇਹ ਵਾਈ ਮੀਡੀਆ ਬਿਲਕੁਲ ਨਹੀਂ, ਮੈਂ ਇਹ ਮੇਰਾ ਰੇਡੀਓ ਨਹੀਂ, ਕੋਈ ਵਾਈ ਮੀਡੀਆ ਨਹੀਂ, ਵਾਈ ਮੀਡੀਆ ਸਾਰੀ ਕਮਿਊਨਿਟੀ ਦਾ ਹੈ, ਔਰ ਦੇਖੋ ਮੇਰੇ ਆਸ ਪਾਸ ਮੈਂ ਹੁਣ ਜ਼ਿਆਦਾ ਨਹੀਂ ਗੱਲ ਕਰਨਾ ਚਾਹੁੰਦਾ, ਬਹੁਤ ਸਾਰੇ ਲੋਕਾਂ ਨੂੰ ਹੈਲਥ ਦੇ ਇਸ਼ੂਜ਼ ਕਈਆਂ ਨੂੰ ਆ ਰਹੇ ਨੇ, ਔਰ ਏਜ ਵੀ ਕੋਈ ਫੈਕਟਰ ਨਹੀਂ ਆ, ਮੇਰੀ ਉਮਰ 52 ਸਾਲ ਹੈ, ਕਿਸੇ ਨੂੰ 55, ਕਿਸੇ ਨੂੰ 60, ਕਿਸੇ ਨੂੰ 65, ਕਿਸੇ ਨੂੰ 70, ਕਈਆਂ ਨੂੰ ਹੈਲਥ ਦੇ ਚੈਲੇਂਜਸ ਆ ਰਹੇ ਨੇ, ਸੋ ਇਸ ਪਲੈਨਟ ਤੇ ਹਰੇਕ ਨੇ ਆਪਣੀ ਜਰਨੀ ਪੂਰੀ ਕਰਕੇ ਜਾਣਾ ਹੈ। ਮੈਨੂੰ ਇਸ ਏਜ ਇਹ ਕਲੀਅਰ ਅਹਿਸਾਸ ਹੈ ਕਿ ਆਹ ਜਿਹੜੇ ਯੰਗ ਬੱਚੇ ਨੇ ਇਹ ਹੁਣ ਟੇਕ ਓਵਰ ਕਰਨਗੇ ਵਾਈ ਮੀਡੀਆ ਨੂੰ, ਇਹੀ ਚਲਾਉਣਗੇ, ਠੀਕ ਹੈ ਜੀ। ਸੋ ਬਸ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਹਾਂ ਕਿ ਆਪਾਂ ਹਰੇਕ ਦੇ ਨਾਲ ਪਿਆਰ ਮੁਹੱਬਤ ਨਾਲ ਜਿਹੜੀ ਹੈ ਗੱਲ ਕਰੀਏ, ਬਸ ਮੈਂ ਇਹੀ ਪਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਆਪਾਂ, ਔਰ ਇਕਬਾਲ ਸਾਹਿਬ ਵੀ ਆਰ ਬਲੈਸਡ, ਵਾਈ ਮੀਡੀਆ ਦੀ ਸਭ ਤੋਂ ਬੜੀ ਬਲੈਸਿੰਗ ਇਹੀ ਹੈ ਕਿ ਇੰਨੇ ਪਿਆਰ ਕਰਨ ਵਾਲੀਆਂ ਰੂਹਾਂ ਸਾਨੂੰ ਮਿਲੀਆਂ। ਮੇਰੀ ਹੁਣ ਮੈਂ ਇਹਨੂੰ ਜਿੰਕਸ ਨਹੀਂ ਕਰਨਾ ਚਾਹੁੰਦਾ, ਇਹ ਕਹਿ ਕੇ ਮੈਨੂੰ ਸਮਝ ਨਹੀਂ ਆ ਰਹੀ ਕਿੱਦਾਂ ਇੰਨੇ ਪਿਆਰ ਕਰਨ ਵਾਲੇ ਲੋਕ ਆਸ ਪਾਸ ਆਏ ਨੇ, ਬਸ ਮੈਂ ਪਰਮਾਤਮਾ ਅੱਗੇ ਧੰਨਵਾਦ ਹੀ ਕਰ ਸਕਦਾ, ਗ੍ਰੈਟੀਟਿਊਡ ਚ ਹੀ ਰਹਿ ਸਕਦਾ, ਔਰ ਮਨਸੂਰ ਚੀਮਾ ਵੀਰ ਜੀ ਯਸ਼ ਜੀ ਮੇਰੇ ਤੋਂ ਬੜੇ ਨੇ ਸੋ ਮੈਂ ਜ਼ਿਆਦਾ ਉਹਨਾਂ ਨੂੰ ਕੁਛ ਕਹਿ ਨਹੀਂ ਸਕਦਾ ਲਾਈਨ ਤੇ ਨੇ ਤੁਸੀਂ ਗੱਲ ਕਰਿਓ ਉਹਨਾਂ ਦੇ ਨਾਲ ਹਰਪਾਲ ਨੂੰ ਮੈਂ 30-35 ਸਾਲ ਤੋਂ ਜਾਣਦਾ ਔਰ ਅਸਲ ਦੇ ਵਿੱਚ ਸਾਡੇ ਜਿਹੜੇ ਜੀ ਐਨ ਨੇ ਜਿੱਥੇ ਅਸੀਂ ਇਕੱਠੇ ਕੰਮ ਕਰਦੇ ਹਾਂ ਅਸੀਂ ਸਾਰੇ ਫਰੈਂਡਸ ਹਾਂ ਬੜੇ ਪੁਰਾਣੇ 30-35 ਸਾਲ ਦੇ ਸਾਡੇ ਆਈਲ ਕੁਇਕਲੀ ਟੇਕ ਦਿਸ ਓਪਰਚੁਨਿਟੀ ਟੂ ਇਨਫੋਰਮ ਦਿਸ ਥਿੰਗ ਐਜ਼ ਵੈਲ ਸਾਡੇ ਜਿਹੜਾ ਸਾਡਾ ਜੀ ਐਨ ਏ ਜਿੱਥੇ ਅਸੀਂ ਇਕੱਠੇ ਸਾਰੇ ਐਜ਼ ਐਨ ਇੰਜੀਨੀਅਰ ਸਾਰੇ ਕੰਮ ਕਰਦੇ ਸੀ ਅਸੀਂ ਬਹੁਤ ਸਾਰੇ ਲੋਕ ਇੱਥੇ ਆਏ ਔਰ ਸਾਡਾ ਬਹੁਤ ਅਜ਼ੀਜ਼ ਦੋਸਤ ਹੈ ਨੈਨਪਾਲ ਸਿੰਘ ਅੱਸੀ ਸਾਹਿਬ ਸੋ ਨੈਨਪਾਲ ਸਿੰਘ ਅੱਸੀ ਸਾਹਿਬ ਦੇ ਜਿਹੜੇ ਫਾਦਰ ਸਾਹਿਬ ਨੇ ਬੜਾ ਮੈਨੂੰ ਪਿਆਰ ਕਰਦੇ ਔਰ ਜਦੋਂ ਮੈਂ ਉਹਨਾਂ ਦੇ ਘਰ ਜਾਣਾ ਉਹਨਾਂ ਨੇ ਕਹਿਣਾ ਯੁੱਧਵੀਰ ਤੈਨੂੰ ਟੀਵੀ ਤੇ ਦੇਖ ਕੇ ਖੁਸ਼ ਹੋ ਜਾਂਦੇ ਆ ਸੋ ਸਾਡਾ ਮਨ ਥੋੜਾ ਜਿਹਾ ਉਸ ਕਾਰਨ ਵੀ ਥੋੜਾ ਉਦਾਸ ਹੈ ਕਿਉਂਕਿ ਮਲਕੀਤ ਸਿੰਘ ਅੱਸੀ ਸਾਹਿਬ ਹੁਣ ਸਾਡੇ ਸਾਨੂੰ ਸਰੀਰਕ ਵਿਛੋੜਾ ਦੇ ਗਏ ਨੇ ਉਹ ਇਸ ਦੁਨੀਆਂ ਚ ਨਹੀਂ ਰਹੇ ਸੋ ਮਲਕੀਤ ਸਿੰਘ ਅੱਸੀ ਸਾਹਿਬ ਹੀ ਵਾਜ਼ ਬੋਰਨ ਇਨ 1934 ਸੈਪਟੈਂਬਰ 24 1934 ਔਰ ਜੂਨ 5 ਨੂੰ ਉਹ ਸਾਨੂੰ ਸਰੀਰਕ ਵਿਛੋੜਾ ਦੇ ਗਏ ਨੇ ਉਹਨਾਂ ਦਾ ਜਿਹੜਾ ਫਿਊਨਰਲ ਹੈ ਉਹ ਕੱਲ ਹੈ ਸੈਟਰਡੇ ਜੂਨ 14 ਨੂੰ 11 ਵਜੇ ਤੋਂ ਲੈ ਕੇ 1 ਵਜੇ ਤੱਕ ਬਰੈਂਪਟਨ ਕ੍ਰੀਮਟੋਰੀਅਮ ਐਂਡ ਵਿਜ਼ੀਟੇਸ਼ਨ ਸੈਂਟਰ ਦੇ ਵਿਚ ਔਰ ਭੋਗ ਤੇ ਅੰਤਿਮ ਅਰਦਾਸ ਜਿਹੜੀ ਹੈ ਓਨਟੇਰੀਓ ਖਾਲਸਾ ਦਰਬਾਰ ਜਿਹਨੂੰ ਅਸੀਂ ਸਾਰੇ ਡਿਕਸੀ ਗੁਰੂ ਘਰ ਵੀ ਕਹਿੰਦੇ ਹਾਂ ਔਰ ਮੇਰੇ ਕਿਉਂਕਿ ਮਲਕੀਤ ਸਿੰਘ ਅੱਸੀ ਸਾਹਿਬ ਔਰ ਇਹਨਾਂ ਦਾ ਜੋ ਪਿਆਰ ਸਾਨੂੰ ਮੈਨੂੰ ਇਸ ਪਰਿਵਾਰ ਨਾਲ ਮਿਲਿਆ ਜਦ ਮੈਂ ਕੈਨੇਡਾ ਆਇਆ ਤੇ ਮੈਂ ਤੇ ਨੈਨਪਾਲ ਸਿਰਫ 3 ਮਹੀਨੇ ਦੇ ਵਕਫੇ ਦੇ ਨਾਲ ਆਏ ਸੀਗੇ ਔਰ ਉਹ ਵੈਂਕੂਵਰ ਆਏ ਸੀ ਪਹਿਲਾਂ ਮੈਂ ਇੱਥੇ ਟੋਰੋਂਟੋ ਆਇਆ ਸੀ ਮੈਂ ਫਿਰ ਨੈਨਪਾਲ ਨੂੰ ਫੋਨ ਕੀਤਾ ਮੈਂ ਕਿਹਾ ਕਿੱਦਾਂ ਕਹਿੰਦੇ ਯਾਰ ਇੱਥੇ ਤਾਂ ਬੜਾ ਮਾੜਾ ਹਾਲ ਆ ਕੰਮ ਹੀ ਨਹੀਂ ਹੈ ਕੁਛ ਹੈ ਮਤਲਬ ਪਸੰਦ ਦਾ ਕੋਈ ਕੰਮ ਨਹੀਂ ਮਿਲ ਰਿਹਾ ਤੇ ਮੈਂ ਕਿਹਾ ਮੇਰੇ ਵੀ ਇੱਦਾਂ ਹੀ ਮਨ ਜਿਹਾ ਨਹੀਂ ਲੱਗ ਰਿਹਾ ਕਿ ਵਾਪਸ ਚਲੀਏ ਕਿੱਦਾਂ ਕੀ ਉਹ ਕਹਿੰਦਾ ਮੈਂ ਤੇ ਵਾਪਸ ਹੀ ਚੱਲ ਜਾਣਾ ਤੇ ਮੈਂ ਨੈਨਪਾਲ ਨੂੰ ਕਿਹਾ ਕਿ ਯਾਰ ਮੇਰਾ ਵੀ ਮਨ ਬੜਾ ਖਰਾਬ ਹੈ ਤੇ ਆ ਜਾ ਚੱਲ ਤੂੰ ਇੱਥੇ ਆ ਜਾ ਆਪਾਂ ਇਕੱਠੇ ਇੱਥੇ ਆਪਣੇ ਕੋਲ ਰਹਿੰਦੇ ਹਾਂ ਸੰਘਾ ਸਾਹਿਬ ਦੇ ਘਰ ਹੈਗੇ ਹਾਂ ਮੈਂ ਸੰਘਾ ਸਾਹਿਬ ਦੇ ਘਰ ਹੈਗਾ ਤੇ ਔਰ ਸੰਘਾ ਸਾਹਿਬ ਦਾ ਵੀ ਮੈਂ ਦੇਣ ਨਹੀਂ ਦੇ ਸਕਦਾ ਮੈਂ ਉਹਨਾਂ ਦੇ ਘਰ ਰਿਹਾ ਫਿਰ ਸੰਘਾ ਸਾਹਿਬ ਨੇ ਕਿਹਾ ਯਾਰ ਤੇਰਾ ਦੋਸਤ ਆ ਨੈਨਪਾਲ ਮੈਂ ਕਿਹਾ ਹਾਂ ਯਾਰ ਨੈਨਪਾਲ ਅਸੀਂ ਆਪਣਾ ਭਰਾ ਹੀ ਆ ਇਹ ਜਿੱਦਾਂ ਇਕੱਠੇ ਆਪਾਂ ਜੀ ਐਨ ਏ ਕੰਮ ਕੀਤਾ ਤੇ ਕਹਿੰਦੇ ਯਾਰ ਬੇਸਮੈਂਟ ਜਦੋਂ ਤੱਕ ਇਹਦੀ ਜੋਬ ਨਹੀਂ ਲੱਗਦੀ ਬੇਸਮੈਂਟ ਆਪਣੇ ਕੋਲ ਹੈ ਵਾਈਫ ਨੇ ਨਾਲ ਇਹਨਾਂ ਦੇ ਬੱਚੇ ਵੀ ਸੀਗੇ ਤੇ ਕਹਿੰਦਾ ਯਾਰ ਤੇਰਾ ਭਰਾ ਹੈ ਜਦੋਂ ਵਿੱਚ ਆਪਣਾ ਭਰਾ ਕੋਈ ਗੱਲ ਨਹੀਂ ਜਦੋਂ ਕੰਮ ਲੱਗ ਜਾਏਗਾ ਉਦੋਂ ਪੇਮੈਂਟ ਦੇਖ ਲਾਂਗੇ ਕਿੰਨੀ ਕਰਨੀ ਹੈ ਨਹੀਂ ਕਰਨੀ ਸੋ ਨੈਨਪਾਲ ਨੂੰ ਮੈਂ ਕਿਹਾ ਵੀ ਆ ਜਾ ਯਾਰ ਵੈਂਕੂਵਰ ਤੋਂ ਇੱਥੇ ਆ ਜਾ ਸੋ ਇਕੱਠੇ ਸਾਡੀਆਂ ਯਾਦਾਂ ਆ ਹੁਣ ਕੱਲ ਡਿਕਸੀ ਗੁਰੂ ਘਰ ਦੇ ਵਿੱਚ ਸਾਡਾ ਉਹ ਇਹਨਾਂ ਦੇ ਫਾਦਰ ਸਾਹਿਬ ਦਾ ਬਾਅਦ ਚੋ ਅੰਤਿਮ ਅਰਦਾਸ ਵੀ ਉੱਥੇ ਹੋਣੀ ਔਰ ਇਹੀ ਡਿਕਸੀ ਗੁਰੂ ਘਰ ਕਿਉਂਕਿ ਸੰਘਾ ਸਾਹਿਬ ਨੇ ਸਾਨੂੰ ਲੈ ਜਾਣਾ ਇੱਥੇ ਅਸੀਂ ਜਾਣਾ ਔਰ ਇਸੇ ਡਿਕਸੀ ਗੁਰੂ ਘਰ ਦੇ ਵਿੱਚ ਮੈਨੂੰ ਉਹ ਦਿਨ ਬਹੁਤ ਚੰਗੀ ਤਰ੍ਹਾਂ ਯਾਦ ਹੈ ਕਿ ਅਸੀਂ ਜਦੋਂ ਬਿਲਕੁਲ ਥੋੜੇ ਜਿਹੇ ਨਿਰਾਸ਼ ਹੀ ਹੋਏ ਹੋਏ ਸੀਗੇ ਵੀ ਅਸੀਂ ਕਿਹਾ ਯਾਰ ਕੈਨੇਡਾ ਕਿੱਥੇ ਏਦਾਂ ਹੀ ਸੋਚਦੇ ਸੀ ਵੀ ਕਿੱਥੇ ਆ ਕੇ ਫਸ ਗਏ ਆ ਵੀ ਸਿੱਸੀ ਤਾਂ ਯਾਰ ਇੱਥੇ ਸੈੱਟ ਨਹੀਂ ਹੋ ਸਕਦੇ ਤੇ ਮੈਂ ਤੇ ਨੈਨਪਾਲ ਜਦੋਂ ਉੱਥੇ ਅੰਦਰ ਮੰਗਲਵਾਰ ਦਾ ਦਿਨ ਟਿਊਜ਼ਡੇ ਦਾ ਤੇ ਵਾਹਿਗੁਰੂ 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 ਤੇ ਸ਼ਾਇਦ ਲੋਕਾਂ ਦੀ ਅਰਦਾਸ ਜਾਂ ਬਲੈਸਿੰਗ ਹੀ ਸਾਨੂੰ ਲੱਗ ਗਈ ਤੇ ਅਸੀਂ ਬੜੇ ਨਿਰਾਸ਼ ਮੈਂ ਨੈਨਪਾਲ ਵੱਲ ਦੇਖਿਆ ਤੇ ਅਸੀਂ ਉੱਠ ਕੇ ਦੋਨੋਂ ਜਣੇ ਬਾਹਰ ਚਲੇ ਗਏ ਡਿਕਸੀ ਗੁਰੂ ਘਰ ਉੱਥੇ ਬਾਹਰ ਉਹ ਬੈਂਚ ਸੀਗਾ ਤੇ ਬੈਂਚਾਂ ਦੇ ਉੱਤੇ ਲਿੜਕੇ ਨਾ ਅਸੀਂ ਉੱਪਰ ਉੱਚੀ ਉੱਚੀ ਬੋਲ ਰਹੇ ਹਾਂ ਇੱਕ ਇੱਕ ਵਾਰੀ ਆਪਸ ਨਹੀਂ ਗੱਲ ਕਰ ਰਹੇ ਇੱਕ ਵਾਰ ਮੈਂ ਉੱਚੀ ਉੱਚੀ ਬੋਲ ਰਿਹਾ ਹਾਏ ਰੱਬਾ ਕਿੱਥੇ ਸਾਨੂੰ ਸਾਰਤਾ ਤਾਂ ਵਾਪਸ ਜਾਣਾ ਸੀ ਇਸ ਕੰਟਰੀ ਚ ਨਹੀਂ ਰਹਿਣਾ ਬੜੀ ਬੇਇੱਜ਼ਤੀ ਹੋਏਗੀ ਸਾਡੀ ਇਹ ਵੀ ਬੋਲ ਰਹੇ ਹਾਂ ਉੱਚੀ ਉੱਚੀ ਉੱਥੇ ਡਿਕਸੀ ਗੁਰਦੁਆਰਾ ਦੇ ਬਾਹਰ ਵੀ ਸਾਡੀ ਬੜੀ ਬੇਇੱਜ਼ਤੀ ਹੋਏਗੀ ਵਾਪਸ ਜਾਵਾਂਗੇ ਬੜੀਆਂ ਪਾਰਟੀਆਂ ਕਰਕੇ ਆਏ ਸੀ ਪਰ ਰੱਬਾ ਮੈਨੂੰ ਲੈ ਜਾ ਫਿਰ ਮੈਂ ਚੁੱਪ ਕਰ ਰਿਹਾ ਫਿਰ ਨੈਨਪਾਲ ਬੋਲ ਰਿਹਾ ਉੱਚੀ ਉੱਚੀ ਬੈਂਚ ਤੇ ਲੇਟੇ ਤੇ ਸ਼ਾਇਦ ਮੇਰੇ ਖਿਆਲ ਨਾਲ ਉੱਥੇ ਲੋਕ ਵਾਹਿਗੁਰੂ ਜੀ ਦਾ ਸਿਮਰਨ ਕਰ ਰਹੇ ਸੀ ਅਰਦਾਸਾਂ ਚੱਲ ਰਹੀਆਂ ਸੀ ਸਾਡੀ ਵੀ ਕਿਸੇ ਨੇ ਸੁਣ ਲਈ ਯਕੀਨ ਕਰਨਾ ਕਿ ਰਾਈਟ ਆਫਟਰ ਦੈਟ ਨੈਨਪਾਲ ਦੀ ਜੋਬ ਲੱਗ ਗਈ ਮੇਰੀ ਜੋਬ ਲੱਗ ਗਈ ਮਤਲਬ ਕੈਨੇਡਾ ਸਾਡੇ ਲਈ ਇੱਕ ਸੈਟਲਮੈਂਟ ਮਤਲਬ ਵਰਨਾ ਉਹ ਨੈਨਪਾਲ ਨੂੰ ਤਾਂ ਉਦੋਂ 4 ਮਹੀਨੇ ਹੋ ਗਏ ਸੀ ਇੱਥੇ ਆਏ ਨੂੰ ਮੈਨੂੰ ਹਜੇ 15 ਕੁ ਦਿਨ ਹੀ ਹੋਏ ਸੀ 15-20 ਦਿਨ ਅਸੀਂ ਇਹ ਸੋਚ ਰਹੇ ਸੀ ਕਿ ਅਸੀਂ ਇਸ ਸਿਸਟਮ ਚ ਸੈੱਟ ਨਹੀਂ ਬੈਠ ਰਹੇ ਹਾਂ ਅਸੀਂ ਵਾਪਸ ਚਲੀਏ ਵੱਲੋਂ ਔਰ ਨੈਨਪਾਲ ਤਾਂ ਕਹਿੰਦਾ ਯਾਰ 4 ਮਹੀਨੇ ਹੋ ਗਏ ਬੜਾ ਮਾੜਾ ਹਾਲ ਹੈ ਤੇ ਅਸੀਂ ਗੁਰਦੁਆਰੇ ਦੇ ਬਾਹਰ ਬੈਂਚਾਂ ਦੇ ਉੱਤੇ ਜਿੱਥੇ ਉਹ ਗਰਾਊਂਡ ਹੈ ਡਿਕਸੀ ਗੁਰੂ ਕਰਦੇ ਅਸੀਂ ਇਹ ਉੱਚੀ ਉੱਚੀ ਆਵਾਜ਼ਾਂ ਲਗਾ ਰਹੇ ਹਾਂ ਕਿ ਸਾਨੂੰ ਬਚਾਓ ਰੱਬਾ ਅਸੀਂ ਵਾਪਸ ਜਾਈਏ ਤੇ ਉਹ ਬੜੀਆਂ ਸਾਡੀਆਂ ਯਾਦਾਂ ਜੁੜੀਆਂ ਬਟ ਵੀ ਆਰ ਪਰਸਨਲੀ ਸੈਡ ਐਜ਼ ਵੈਲ ਕਿਉਂਕਿ ਉਹਨਾਂ ਦੇ ਫਾਦਰ ਸਾਹਿਬ ਹੁਣ ਇਸ ਦੁਨੀਆਂ ਚ ਨਹੀਂ ਰਹੇ ਸੋ ਜਿੱਥੇ ਉਹੀ ਨੈਨਪਾਲ ਦੇ ਨਾਲ ਮੈਂ ਗੱਲ ਕਰ ਰਿਹਾ ਸੀ ਉਸ ਦਿਨ ਨੈਨਪਾਲ ਕਹਿੰਦੇ ਆ ਕਿ ਮੇਰੀ ਸਿਸਟਰਸ ਵੀ ਆਈਆਂ ਨੇ ਇੰਗਲੈਂਡ ਤੋਂ ਯੁੱਧਵੀਰ ਕਦੇ ਫਾਦਰ ਸਾਹਿਬ ਨੂੰ ਯਾਦ ਕਰਕੇ ਰੋ ਲਈਦਾ ਤੇ ਕਦੇ ਹੱਸ ਲਈਦਾ ਬਿਲਕੁਲ ਇਹੀ ਹੁੰਦਾ ਹੈ ਮੇਰਾ ਵੀ ਇਹੀ ਹਾਲ ਹੈ ਇਸ ਵੇਲੇ ਕਿ ਕਦੇ ਮੈਂ ਇਹ ਮਹਿਸੂਸ ਕਰਦਾ ਵੀ ਸਾਡੀਆਂ ਕਿੰਨੀਆਂ ਯਾਦਾਂ ਜੁੜੀਆਂ ਪੁਰਾਣੀਆਂ ਕਦੇ ਥੋੜੀ ਜਿਹੀ ਸੈਡਨੈਸ ਵੀ ਹੁੰਦੀ ਹੈ ਵੀ ਅੱਜ ਨੈਨਪਾਲ ਦੇ ਫਾਦਰ ਸਾਹਿਬ ਨਹੀਂ ਹੈ ਸਾਡੇ ਨਾਲ ਤੇ ਕਦੇ ਕਦੇ ਖੁਸ਼ੀ ਵੀ ਹੁੰਦੀ ਹੈ ਵੀ ਹੀ ਇਜ਼ ਲੈਡ ਅ ਗ੍ਰੇਟ ਲਾਈਫ ਉਹਨਾਂ ਦੀ ਉਮਰ ਵਧੀਆ ਸੀ ਲੇਕਿਨ ਹੁਣ ਉਹ ਸਾਡੇ ਵਿੱਚ ਜਿਹੜੇ ਨਹੀਂ ਰਹੇ ਔਰ ਬਿਲਕੁਲ ਜਦੋਂ ਇੱਕ ਵੀ ਸ਼ਖਸ ਨਾ ਹੋਵੇ ਉਮਰ ਚਾਹੇ ਕਿੰਨੀ ਵੀ ਹੋਵੇ ਜਦੋਂ ਘਰ ਚ ਨਾ ਹੋਵੇ ਔਰ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਨੈਨਪਾਲ ਸਾਹਿਬ ਦੇ ਘਰ ਗਏ ਮੈਂ ਤੇ ਮੇਰੀ ਵਾਈਫ ਕਿਉਂਕਿ ਸਾਰਿਆਂ ਨੂੰ ਉਹਨੇ ਇਨਵਾਈਟ ਕੀਤਾ ਸੀ ਨੈਨਪਾਲ ਜੀ ਦੇ ਵਾਈਫ ਡੋਸੇ ਬਹੁਤ ਵਧੀਆ ਬਣਾਉਂਦੇ ਆ ਸੋ ਵਾਈਲ ਸ਼ੀ ਵਾਜ਼ ਮੇਕਿੰਗ ਡੋਸਾ ਫੋਰ ਆਲ ਆਫ ਅਸ ਤੇ ਅਸੀਂ ਬੈਠੇ ਉੱਥੇ ਤੇ ਇਹਨਾਂ ਦੇ ਜਿਹੜੇ ਫਾਦਰ ਨੇ ਉਹ ਤੇ ਪਰ ਅਸੀਂ ਇਹ ਮਹਿਸੂਸ ਕਰ ਰਹੇ ਸੀ ਵੀ ਜੋ ਇੰਨੇ ਸਾਲਾਂ ਤੋਂ ਉਹਨਾਂ ਦੇ ਚਿਹਰੇ ਤੇ ਮੁਸਕੁਰਾਹਟ ਹੁੰਦੀ ਸੀ, ਜੋ ਚੀਅਰਫੁਲਨੈਸ ਹੁੰਦੀ ਸੀ, ਉਸ ਦਿਨ ਸਿਹਤ ਬਹੁਤ ਖਰਾਬ ਹੋਣ ਦੇ ਕਾਰਨ ਮੇਰੇ ਵਾਈਫ ਤੇ ਕਾਫੀ ਦੇਰ ਉਹਨਾਂ ਨਾਲ ਗੱਲ ਕਰਦੇ ਰਹੇ, ਪ੍ਰੀਤ ਜੀ ਬੜੀ ਦੇਰ ਉਹਨਾਂ ਦੇ ਫਾਦਰ ਸਾਹਿਬ ਨਾਲ ਗੱਲ ਕਰਦੇ ਰਹੇ ਵੀ ਪਾਪਾ ਜੀ ਏਦਾਂ ਏਦਾਂ, ਲੇਕਿਨ ਮੈਂ ਵੀ ਜੋ ਗੱਲ ਕਰ ਰਿਹਾ ਸੀ ਉਹ ਮਹਿਸੂਸ ਹੋ ਰਿਹਾ ਸੀ ਵੀ ਨਹੀਂ. ਸੋ ਜਦੋਂ ਅਸੀਂ ਆਸ ਪਾਸ ਇਹ ਸਾਰੀਆਂ ਚੀਜ਼ਾਂ ਦੇਖਦੇ ਆ ਤੇ ਇੱਕ ਚੀਜ਼ ਦਾ ਅਹਿਸਾਸ ਸਾਨੂੰ ਹੁੰਦਾ ਹੈ, ਕਿਹੜਾ ਮੀਡੀਆ, ਕਿਹੜਾ ਘਰ, ਕਿਹੜੀ ਗੱਡੀ, ਕੁਛ ਇਹ ਸਿਰਫ ਜਿੰਨਾ ਪਿਆਰ ਅਸੀਂ ਵੰਡਦੇ ਰਹਾਂਗੇ, ਜਿੰਨਾ ਪ੍ਰਮਾਤਮਾ ਨੇ ਸਾਨੂੰ ਟਾਈਮ ਦਿੱਤਾ ਹੈ, ਇਹ ਕੀਮਤੀ ਸਮਾਂ ਹੈ, ਪਿਆਰ ਵੰਡੀਏ. ਹਾਂ, ਆਪਣੇ ਵਿਚਾਰ ਕਰੀਏ, ਸੈਂਸਿਟਿਵ ਇਸ਼ੂ ਜਿਸ ਤਰ੍ਹਾਂ ਇਕਬਾਲ ਸਾਹਿਬ ਵੀ ਲੈ ਕੇ ਗਏ ਨੇ ਕਿ ਜਿਹੜੇ ਸਾਡੇ ਸੈਂਸਿਟਿਵ ਇਸ਼ੂਜ ਨੇ ਉਹ ਗੱਲ ਕਰੋ, ਕੋਈ ਬਨਾਵਟੀ ਗੱਲਾਂ ਵੀ ਠੀਕ ਨਹੀਂ ਹੈਗੀਆਂ, ਬਿਲਕੁਲ ਕਰੋ, ਲੇਕਿਨ ਬਹੁਤ ਖਿਆਲ ਰੱਖੀਏ ਵੀ ਅਸੀਂ ਕਦੇ ਵੀ ਕਿਸੇ ਦਾ ਮਨ ਜਾਣ ਬੁੱਝ ਕੇ ਲਗਾ ਕੇ ਗੱਲ, ਜਿਹਨੂੰ ਕਹਿੰਦੇ ਆ ਵੀ ਲਾ ਕੇ ਗੱਲ ਕਰਨੀ, ਮਨ ਜਾਣ ਕੇ ਦੁਖਾਉਣਾ, ਨਹੀਂ, ਕਦੇ ਵੀ ਐਸੀ ਚੀਜ਼ ਨਾ ਕਰੀਏ. ਮੈਂ ਅੱਜ ਦੇ ਤਾਜ਼ਾ ਪਰਸਪੈਕਟਿਵ ਚ ਵੀ ਗੱਲ ਇਹਨੂੰ ਜੋੜ ਦਿੰਦਾ ਹੈ, ਅੱਜ ਇੰਡੀਆ ਪਾਕਿਸਤਾਨ ਦੇ ਕਨਫਲਿਕਟ ਬਹੁਤ ਸਾਰੇ ਲੋਕ ਇੱਦਾਂ ਪਸੰਦ ਕਰਦੇ ਨੇ ਕਿ ਇੱਕ ਪਾਸੇ ਹੋ ਜਾਓ ਜੀ ਤੁਸੀਂ, ਜਾਂ ਤੇ ਪਾਕਿਸਤਾਨ ਦੀ ਬੱਲੇ ਬੱਲੇ ਕਰਾ ਲਓ ਜਾਂ ਇੰਡੀਆ ਦੀ. ਐਸਾ ਐਕਸਪੈਕਟੇਸ਼ਨ ਠੀਕ ਹੈ, ਪਰ ਮੈਂ ਬਸ ਇਹੀ ਕਹਾਂਗਾ ਕਿ ਮੇਰੇ ਕੋਲ ਇਹ ਨਹੀਂ ਹੋ ਸਕੇਗਾ. ਜੋ ਗੱਲ ਮੈਨੂੰ ਠੀਕ ਲੱਗੇਗੀ ਮੈਂ ਕਹਾਂਗਾ, ਐਂਡ ਐਟ ਮਾਈ ਹਾਰਟ ਦੇਰ ਵਿਲ ਬੀ ਲਵ. ਮੇਰੇ ਵੱਲੋਂ ਕੋਈ ਹੋ ਸਕਦਾ ਤਲਖ ਗੱਲ ਕਹੀ ਗਈ ਹੋਵੇ, ਮੈਂ ਵੀ ਅੱਜ ਆਉਂਦੀ ਇਹ ਗੱਲ ਜ਼ਰੂਰ ਕਹਿ ਦਵਾਂ ਕਿ ਐਟ ਮਾਈ ਹਾਰਟ ਇਟ ਵਿਲ ਬੀ ਲਵ ਫਾਰ ਐਵਰੀ ਵਨ. ਮੈਂ ਅੱਜ ਇਹ ਗੱਲ ਬਸ ਇੰਨੀ ਗੱਲ ਆਉਂਦੀ ਕਹਿਣਾ ਚਾਹੁੰਦਾ, ਹਰੇਕ ਲਈ, ਬਿਕੋਜ਼ ਮੈਂ ਲਾਈਫ ਦੇ ਵਿੱਚ ਮੈਨੂੰ ਹੋਰ ਕਿਸੇ ਚੀਜ਼, ਅੱਜ ਮੈਂ ਬਹੁਤ ਵਾਰ ਪਹਿਲਾਂ ਵੀ ਕਿਹਾ, ਹੁਣ ਮੈਂ ਰੀਸੈਂਟਲੀ ਕਹਿਣਾ ਬੰਦ ਕਰ ਦਿੱਤਾ, ਪਰ ਦੁਬਾਰਾ ਤੁਹਾਨੂੰ ਕਹਿ ਦਿੰਦਾ, ਯੁੱਧਵੀਰ ਨੂੰ ਹਰਾਉਣ ਦਾ ਇੱਕੋ ਹੀ ਤਰੀਕਾ ਆ, ਜਿੱਦਣ ਯੁੱਧਵੀਰ ਲੋਕਾਂ ਦੇ ਨਾਲ ਪਿਆਰ ਕਰਨਾ ਬੰਦ ਕਰ ਦੇਵੇ, ਹੋਰ ਕੋਈ ਤਰੀਕਾ ਨਹੀਂ ਯੁੱਧਵੀਰ ਨੂੰ ਹਰਾਉਣ ਦਾ, ਕੋਈ ਤਰੀਕਾ ਨਹੀਂ ਹੈ. ਮੈਂ ਉਸ ਦਿਨ ਹਾਰ ਜਾਵਾਂਗਾ ਜਿਸ ਦਿਨ ਇੱਕ ਵੀ ਸ਼ਖਸ ਜੋ ਇਸ ਦੁਨੀਆਂ 'ਚ ਹੈਗਾ, ਇੱਕ ਵੀ ਸ਼ਖਸ ਜੇ ਮੇਰੇ ਮਨ ਦੇ ਵਿੱਚ ਉਹਦੇ ਲਈ ਕੋਈ ਵੀ ਵੈਰ ਵਿਰੋਧ ਆ ਜਾਵੇ, ਹੇਟਰੇਡ ਨਫ਼ਰਤ ਇਜ਼ ਅ ਵੈਰੀ ਸਟਰੋਂਗ ਵਰਡ, ਵੈਰ ਵਿਰੋਧ ਕੋਈ ਵੀ ਮਨ ਦੇ ਵਿੱਚ ਹੀ ਆ ਜਾਵੇ, ਕਰਨਾ ਤਾਂ ਫਿਰ ਉਹ ਤੇ ਫਿਰ ਕ੍ਰਾਈਮ ਹੀ ਬੜਾ ਵੱਡਾ, ਜਦ ਤੁਸੀਂ ਕਿਸੇ ਦੇ ਖਿਲਾਫ਼ ਕੁਛ ਕਰਦੇ ਹੋ ਉਹਦੇ ਵਰਗਾ ਤਾਂ ਫਿਰ ਕ੍ਰਾਈਮ ਹੀ ਕੁਛ ਨਹੀਂ ਹੈ. ਬਟ ਜੇ ਮਨ ਦੇ ਵਿੱਚ ਵੀ ਆ ਗਿਆ ਕਿਸੇ ਲਈ ਜੈਲਸੀ, ਵੈਰ ਵਿਰੋਧ, ਹਾਰ ਹੋ ਗਈ, ਖਤਮ ਹੋ ਗਿਆ, ਫਿਰ ਉੱਥੇ ਸਾਰੀ ਬਾਕੀ ਹਜ਼ਾਰ ਚੀਜ਼ਾਂ ਮਾਫ ਨੇ, ਹਜ਼ਾਰ ਚੈਲੰਜਸ ਮੇਰੇ ਅੰਦਰ ਨੇ, ਰੋਜ਼ ਹਜ਼ਾਰ ਚੈਲੰਜਸ ਨਾਲ ਅਸੀਂ ਜੂਝਦੇ ਹਾਂ.
ਜਦਵੀਰ ਜੀ, ਹਰਪਾਲ ਜੀ ਦੀ ਕਾਲ ਲੈ ਲਓ.
ਹਰਪਾਲ ਜੀ ਤੁਸੀਂ ਆਉਂਦੇ ਰਹੋ, ਵੈਲਕਮ ਸਰ, ਗੋ ਹੈਡ ਹਰਪਾਲ ਜੀ. ਹਰਪਾਲ ਮੇਰੇ ਭਰਾ, ਮੈਂ ਤੇ ਯਾਰ ਤੈਨੂੰ ਜ਼ਿਆਦਾ ਕੁਛ ਨਹੀਂ ਕਹਿ ਸਕਦਾ, ਮੈਂ ਅੱਜ ਡਾਂਟ ਪਾਉਣੀ ਹੈ ਤੈਨੂੰ ਯਾਰ, ਉਹ ਇਕਬਾਲ ਸਾਹਿਬ ਨਾਲ ਨਾ ਦੇਖ ਮੇਰੀ ਗੱਲ ਸੁਣ, ਤੁਸੀਂ ਕੁਛ ਵੀ ਕਹੋ.
ਮੈਂ
ਐਕਸਪੋਜ਼ ਕਰ ਦਿੰਦਾ ਯਾਰ ਹਰਪਾਲ, ਫਿਰ ਤੁਸੀਂ ਉਹੀ ਗੱਲ ਕਰ ਰਹੇ ਹੋ. ਹਰਪਾਲ, ਵਟ ਡੂ ਯੂ ਮੀਨ ਬਾਈ ਐਕਸਪੋਜ਼? ਹੂ ਆਰ ਯੂ ਟੂ ਐਕਸਪੋਜ਼? ਯਾਰ ਕੀ ਤੁਸੀਂ ਗੱਲ ਫਿਰ ਉਹੀ ਗੱਲ ਕਰਦੇ ਹੋ? ਵਟ ਡੂ ਯੂ ਮੀਨ ਬਾਈ ਐਕਸਪੋਜ਼? ਤੁਸੀਂ ਕੀ ਐਕਸਪੋਜ਼ ਕਰੋਗੇ ਉਹਨਾਂ ਨੂੰ?
ਓਕੇ, ਮੈਂ ਦੱਸਦਾ ਕੀ ਐਕਸਪੋਜ਼ ਕਰਦਾ. ਦੇਖੋ, ਪਹਿਲੀ ਗੱਲ ਤਾਂ ਕੋਈ ਮਾਫ਼ੀ ਨਾ, ਮੈਂ ਮਾਫ਼ੀ ਮੰਗਣ ਵਾਲਾ ਕੋਈ ਉਹਨਾਂ ਨਾਲ ਦੇਣ ਵਾਲਾ.
ਮੈਂ ਤਾਂ ਤੁਹਾਨੂੰ ਕਿਹਾ ਨਹੀਂ ਮਾਫ਼ੀ ਮੰਗਣ
ਨੂੰ. ਨਾ ਉਹਨਾਂ ਦੀ ਨੈਸ਼ਨੈਲਿਟੀ ਕੋਈ ਐਗਜ਼ਿਸਟ ਕਰਦੀ ਆ, ਨਾ ਉਹ ਐਜ਼ ਅ ਪਰਸਨ ਐਗਜ਼ਿਸਟ ਕਰਦੀ. ਮੇਰੇ ਲਈ ਮੇਰੀ ਜ਼ਿੰਦਗੀ ਕੋਈ ਫਰਕ ਨਹੀਂ, ਉਹਨਾਂ ਦੇ ਹੋਣ ਜਾਂ ਨਾ ਹੋਣ. ਠੀਕ ਹੈ ਜੀ, ਸਿੱਧੇ ਸਾਹਿਬ ਜੀ, ਮੈਂ ਗੱਲ ਕਰ, ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਹਾਂ, ਅਸੀਂ ਤੁਹਾਡੇ ਪ੍ਰੋਗਰਾਮ ਦੇ ਵਿੱਚ ਸਾਨੂੰ ਜੋ ਲੱਗਦਾ ਕਿ ਇਹ ਚੀਜ਼ ਸਹੀ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਅਸੀਂ ਉਹਦੇ ਹਿਸਾਬ ਨਾਲ ਅਸੀਂ ਕਮੈਂਟ ਕਰਦੇ ਹਾਂ. ਠੀਕ, ਜੇ ਤੁਹਾਨੂੰ ਲੱਗਦਾ ਕਿ ਮੇਰੇ ਕਮੈਂਟ ਕਰਨ ਨਾਲ ਤੁਹਾਡੇ ਪ੍ਰੋਗਰਾਮ ਦੀ ਟੀਆਰਪੀ ਤੇ ਤੁਹਾਡੇ ਪ੍ਰੋਗਰਾਮ ਨੂੰ ਕੋਈ ਨੁਕਸਾਨ ਹੋ ਰਿਹਾ, ਦਿਸ ਇਜ਼ ਮਾਈ ਲਾਸਟ ਕਾਲ. ਉਸ ਤੋਂ ਬਾਅਦ ਆਪਾਂ ਕਾਲ ਵੀ ਨਹੀਂ ਕਰਨੀ, ਇਹਦੇ ਨਾਲ ਸਾਡੇ ਪਰਸਨਲ ਰਿਲੇਸ਼ਨ ਜਾਂ ਮੇਰੀ ਪਰਸਨੈਲਿਟੀ ਤੇ ਕੋਈ ਫਰਕ ਨਹੀਂ ਪੈਣਾ. ਸਿੱਧੇ ਸਾਹਿਬ ਜਿਹੜੀ ਗੱਲ, ਠੀਕ ਹੈ ਜੀ, ਉਹਨਾਂ ਦੀਆਂ ਗੱਲਾਂ, ਚਲੋ ਪਹਿਲਾਂ ਤੁਸੀਂ ਜਾਸੀ ਦੀ ਕਾਲ ਲੈ ਲਓ, ਮੈਂ ਸਿਰਫ ਮਾਫ਼ੀ ਦੀ ਗੱਲ ਕਰਨੀ ਸੀ. ਦੇਖੋ ਇਕਬਾਲ ਜੀ, ਨਾ ਤੁਹਾਡੇ ਮਾਫ਼ੀ ਮੰਗਣ ਨਾਲ ਜਾਂ ਮੇਰੇ ਮਾਫ਼ੀ ਦੇਣ ਨਾਲ ਕੋਈ ਫਰਕ ਨਹੀਂ ਪੈਣਾ, ਤੇ ਇਸ ਕਰਕੇ ਨਾ ਮਾਫ਼ੀ ਮੇਰੇ ਤੋਂ ਮੰਗੋ ਪਲੀਜ਼, ਨਾ ਹੀ ਮੈਂ ਮਾਫ਼ੀ ਦਿੰਦਾ ਜਾਂ ਨਾ ਹੀ ਮੈਂ ਇੰਨਾ ਐਲੀਜੀਬਲ ਹੈਗਾ ਕਿ ਮੈਂ ਕਿਸੇ ਨੂੰ ਮਾਫ਼ ਕਰ ਸਕਾਂ. ਠੀਕ ਹੈ ਜੀ, ਅਸੀਂ ਤਾਂ ਆਪ ਗਲਤੀਆਂ ਦੇ ਪੁੱਤਲੇ ਹੈਗੇ, ਅਸੀਂ ਕਿਸੇ ਤੋਂ ਮਾਫ਼ੀ ਮੰਗੀਏ ਜਾਂ ਕਿਸੇ ਨੂੰ ਮਾਫ਼ੀ ਦਈਏ, ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ. ਤੁਸੀਂ ਚਲੋ ਹੰਬਲ ਹੋ ਕੇ ਮਾਫ਼ੀ ਮੰਗ ਲਈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ. ਠੀਕ ਹੈ ਜੀ, ਨੰਬਰ 2 ਤੇ ਤੁਸੀਂ ਯਸ਼ਜੀਤ ਦੀ ਗੱਲ ਕਰ ਲਓ, ਉਸ ਤੋਂ ਬਾਅਦ ਮੈਂ ਗੱਲ ਕਰਦਾ ਜੀ.
ਹਾਂਜੀ, ਯਸ਼ ਜੀ ਵੀ ਨਾਲ ਹੈਗੇ ਨੇ, ਮੈਂ ਯਸ਼ ਜੀ ਨੂੰ ਵੀ ਲਾਈਨ ਤੇ ਲੈ ਲੈਣਾ. ਮੇਰੀ ਬਸ
ਇੱਕੋ, ਜੇ ਤੁਸੀਂ ਜੇ ਤੁਹਾਨੂੰ ਲੱਗਦਾ ਡਾਂਟਣ ਡੂੰਟਣ ਦੀ, ਦੇਖੋ ਜੀ ਜੀ, ਕੋਈ ਗੱਲ ਨਹੀਂ ਹੈਗੀ. ਜੇ ਤੁਹਾਨੂੰ ਲੱਗਦਾ ਕਿ ਮੇਰੀ ਕਾਲ ਕਰਨ ਦੇ ਨਾਲ ਤੁਹਾਡੇ ਪ੍ਰੋਗਰਾਮ ਦੀ ਕੁਆਲਿਟੀ ਜਾਂ ਤੁਹਾਡੇ ਪ੍ਰੋਗਰਾਮ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਹੋ ਰਿਹਾ, ਦਿਸ ਇਜ਼ ਮਾਈ ਲਾਸਟ ਕਾਲ.
ਨਹੀਂ,
ਤੁਸੀਂ ਦੇਖੋ, ਮੈਨੂੰ ਤਾਂ ਇੱਥੇ ਤੱਕ ਮੈਂਟਲੀ ਡਿਸਟਰਬ ਵੀ ਕਿਹਾ ਗਿਆ ਇਸ ਪ੍ਰੋਗਰਾਮ 'ਚ, ਮੈਂ ਤਾਂ ਕਿਸੇ ਨੇ ਸ਼ਿਕਾਇਤ ਨਹੀਂ ਕੀਤੀ. ਔਰ ਕਈ ਤੁਹਾਡੇ ਫੈਨ ਲਿਸਟ ਇੱਦਾਂ ਦੇ ਆ ਜਿਹੜੇ ਕਹਿੰਦੇ ਜੇ ਹਰਬਾਨ ਨੇ ਅੱਜ ਆਉਣਾ ਆ ਚੈਨਲ ਤੇ ਤਾਂ ਮੈਂ ਨਹੀਂ ਆ.
ਮੈਂ
ਚਲੋ ਯਸ਼ ਜੀ, ਤੁਸੀਂ ਬੋਲੋ, ਮੈਂ ਬਾਅਦ ਤੋਂ ਗੱਲ ਕਰਦਾ.
ਨਹੀਂ ਯਸ਼ ਜੀ, ਤੁਸੀਂ ਇੱਕ ਸੈਕਿੰਡ, ਯਸ਼ ਜੀ ਇੱਕ ਸੈਕਿੰਡ, ਯਸ਼ ਜੀ ਇੱਕ ਸੈਕਿੰਡ ਹਾਂ ਹਰਪਾਲ ਜੀ, ਪਹਿਲੀ ਚੀਜ਼ ਤਾਂ ਇਹ ਹੈਗੀ ਆ ਕਿ ਦੇਖੋ ਮੈਂ ਔਨ ਦੀ ਏਅਰ ਵੀ ਆਫ ਦੀ ਏਅਰ ਵੀ ਤੁਹਾਡੀ ਨੌਲੇਜ ਨੂੰ ਹਮੇਸ਼ਾ ਐਪਰੀਸ਼ੀਏਟ ਕੀਤਾ, ਤੁਹਾਡੇ ਬਹੁਤ ਸਪੋਰਟਰ ਨੇ, ਬਹੁਤ ਲੋਕ ਤੁਹਾਨੂੰ ਪਿਆਰ ਵੀ ਕਰਦੇ ਨੇ ਤੇ ਬਹੁਤ ਲੋਕ ਤੁਹਾਨੂੰ ਕੁਐਸਚਨ ਵੀ ਕਰਦੇ ਨੇ, ਠੀਕ ਹੈ, ਬਹੁਤ ਲੋਕ ਤੁਹਾਨੂੰ ਕੁਐਸਚਨ ਕਰਦੇ ਨੇ, ਤੁਹਾਡੀ ਵੇ ਆਫ ਟਾਕਿੰਗ ਤੇ ਕੁਐਸਚਨ ਕਰਦੇ ਨੇ, ਲੇਕਿਨ ਤੁਹਾਡੀ ਨੌਲੇਜ ਲਈ ਕੋਈ ਨਹੀਂ ਕਹਿੰਦਾ, ਤੁਹਾਨੂੰ ਬਹੁਤ ਵਧੀਆ ਨੌਲੇਜ ਹੈ, ਤੁਸੀਂ ਪੜ੍ਹਦੇ ਹੋ, ਠੀਕ ਹੈ, ਔਰ ਤੁਸੀਂ ਜ਼ਰੂਰ ਇਹ ਕਦੇ ਵੀ ਨਹੀਂ ਕਹਿਣਾ ਕਿ ਇਹ ਗਲਤ ਹੈ, ਅਸੀਂ ਇੱਕ ਤਰ੍ਹਾਂ ਦੇ ਨਾਲ ਉਹ ਕਹਿ ਰਹੇ ਨਾ ਵੀ ਆਰ ਟਰਾਇੰਗ ਟੂ ਹੋਲਡ ਦਾ ਅਦਰ ਪਰਸਨ ਹੋਸਟੇਜ ਕਿ ਜੀ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਜੀ ਅਸੀਂ ਮੈਂ ਫਿਰ ਆਖਰੀ ਕਾਲ ਕਰਾਂਗਾ, ਐਸਾ ਨਹੀਂ ਕਹਿਣਾ ਕਦੇ ਵੀ, ਤੁਸੀਂ ਸਾਡੇ ਸਤਿਕਾਰਯੋਗ ਤੁਸੀਂ ਕਾਲ ਕਰਨੀ ਹੈ, ਮੇਰੀ ਇੱਕੋ ਹੀ ਬੇਨਤੀ ਹੈ, ਇੱਕ ਹੀ ਬੇਨਤੀ ਹੈ, ਤੁਸੀਂ ਆਪਣੀ ਗੱਲ ਕਰਿਆ ਕਰੋ, ਜਿਸ ਗੱਲ ਤਾਂ ਇੱਕ ਮਿੰਟ ਸੁਣ ਲਓ,
ਕੋਈ ਪ੍ਰੋਬਲਮ ਹੁੰਦੀ ਤਾਂ ਮੈਨੂੰ ਕੋਈ ਫਰਕ ਨਹੀਂ ਪੈਂਦਾ ਸੀ, ਮੈਂ ਆਪਣਾ ਕੋਈ ਪੁਆਇੰਟ ਪ੍ਰੂਵ ਕਰਨ ਨਹੀਂ ਆਉਂਦਾ ਇੱਥੇ, ਜੇ ਮੇਰੇ ਇੱਕ ਬੰਦੇ ਨਾਲ ਤੁਹਾਡੇ ਨਾਲ 10,000 50,000 ਬੰਦਾ ਜੁੜਦਾ ਤਾਂ ਮੈਂ ਕੋਈ ਇਲੈਕਸ਼ਨ ਨਹੀਂ ਲੜਨੀ, ਨਾ ਕੋਈ ਮੈਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ, ਨਾ ਹੀ ਕਿਸੇ ਨੂੰ ਮੈਂ ਆਪਣਾ ਕੋਈ ਪੁਆਇੰਟ ਆਫ ਵਿਊ ਪ੍ਰੂਵ ਕਰਨਾ, ਠੀਕ ਹੈ ਜੀ, ਮੈਂ ਤਾਂ ਆਪਣਾ ਗੱਲ ਕਹਿਣ ਆਉਂਦਾ ਹਾਂ, ਔਰ ਜਿਹੜੀ ਗੱਲ ਫੈਕਚੁਅਲੀ ਗਲਤ ਹੁੰਦੀ ਆ, ਦੇਖੋ ਵਿਚਾਰ ਕਿਸੇ ਦੇ ਗਲਤ ਹੈਗਾ ਠੀਕ ਆ ਉਹਨੂੰ ਤੇ ਮੈਂ ਕੋਈ ਕਮੈਂਟ ਨਹੀਂ ਕਰਦਾ, ਉਹ ਕੁਛ ਵੀ ਹੋ ਸਕਦਾ, ਉਹ ਪਾਕਿਸਤਾਨੀ ਹੋ ਸਕਦੇ, ਇੰਡੀਅਨ ਹੋ ਸਕਦੇ, ਕੁਛ ਵੀ ਹੋ ਸਕਦਾ, ਪਰ ਜੇ ਕੋਈ ਫੈਕਚੁਅਲੀ ਗਲਤ ਗੱਲ ਕਰੂਗਾ ਉਹਨੂੰ ਮੈਂ ਹਮੇਸ਼ਾ ਕਾਊਂਟਰ ਕਰੂੰਗਾ, ਔਰ ਉਹ ਮੈਂ ਖੇਲਣਾ ਵੀ ਹੈਗਾ ਕਿ ਫੈਕਚੁਅਲੀ ਤੁਸੀਂ ਰੋਂਗ ਨਹੀਂ ਹੋਣੇ ਚਾਹੀਦੇ, ਜਿੱਦਾਂ ਮੈਂ ਅੱਗੇ ਹੁੰਦਾ ਸੀ 83 ਦਾ ਵਰਲਡ ਕੱਪ ਇੰਡੀਆ ਨੇ ਨਹੀਂ ਜਿੱਤਿਆ, ਵੈਸਟ ਇੰਡੀਜ਼ ਨੇ ਜਿੱਤਿਆ, ਉਹ ਮੈਂ ਹਮੇਸ਼ਾ ਹੀ ਕਾਊਂਟਰ ਕਰਦਾ ਰਹੂੰਗਾ, ਠੀਕ ਹੈ,
ਮੇਰੀ ਗੱਲ ਸੁਣੋ, ਆਪਾਂ ਰੈਪ ਅਪ ਕਰੀਏ ਗੱਲ ਨੂੰ, ਹਾਂ ਆਪਾਂ ਰੈਪ ਅਪ ਕਰੀਏ, ਕਾਫੀ ਸਾਰੀਆਂ ਖਬਰਾਂ ਔਰ ਕਾਫੀ ਚੀਜ਼ਾਂ ਪੈਂਡਿੰਗ ਨੇ, ਮੈਂ ਹਰਪਾਲ ਜੀ ਸਿਰਫ ਇੰਨੀ ਗੱਲ ਕਹਾਂਗਾ ਕਿ ਫਰਜ਼ ਕਰ ਲਓ ਇੱਕ ਬੰਦਾ ਆਉਂਦਾ ਹੈ, ਉਹ ਕਹਿੰਦਾ ਜੀ 83 ਦਾ ਵਰਲਡ ਕੱਪ ਇੰਡੀਆ ਨੇ ਨਹੀਂ ਜਿੱਤਿਆ, ਠੀਕ ਹੈ, ਹੁਣ ਮੈਂ ਕਾਲ ਕਰਨੀ ਹੈ, ਮੈਂ ਕਾਲ ਕਰਕੇ ਰਾਧਰ ਦਾ ਇਹ ਕਹਿਣ ਦਾ ਕਿ ਜੀ ਜਿਹੜਾ ਤੁਹਾਡਾ ਪਹਿਲਾ ਕਾਲਰ ਆਇਆ ਇਹ ਝੂਠ ਬੋਲਦਾ ਆ, ਇਹਨੂੰ ਫੈਕਚੁਅਲੀ ਗਲਤ ਹੈ, ਇਹਨੂੰ ਇੱਦਾਂ ਹੈ ਉੱਦਾਂ ਆ, ਮੈਂ ਬੜੇ ਆਰਾਮ ਦੇ ਨਾਲ ਸਾਦਾ ਲਫ਼ਜ਼ਾਂ ਵੀ ਕਹਿ ਸਕਦਾ ਹੈ ਕਿ ਯੁਧਵੀਰ ਜੀ ਮੇਰੇ ਖਿਆਲ ਦੇ ਨਾਲ 1983 ਦਾ ਵਰਲਡ ਕੱਪ ਇੰਡੀਆ ਨੇ ਜਿੱਤਿਆ ਸੀਗਾ, ਔਰ ਮੇਰੇ ਕੋਲ ਜੇ ਤੁਸੀਂ ਇਹਦੇ ਤੇ ਬਾਰੇ ਯੁਧਵੀਰ ਜੀ ਕੋਈ ਸਵਾਲ ਵੀ ਪੁੱਛਣਾ ਚਾਹੁੰਦੇ ਹੋ ਤਾਂ ਮੈਨੂੰ ਪੁੱਛ ਲਓ, ਰਾਦਰ ਦੈਨ ਕਿ ਮੈਂ ਪਹਿਲੇ ਕਾਲਰ ਨੂੰ ਕਹਾਂ,
ਗੱਲ ਸਹੀ ਆ, ਮੈਂ ਤੁਹਾਨੂੰ ਦੱਸ ਦਿੰਦਾ, ਉਹ ਇੱਕ ਵਾਰ ਜਾਂ ਦੋ ਵਾਰ ਕੋਈ ਇੱਦਾਂ ਕਹਿ ਦਿੰਦੇ ਤਾਂ ਠੀਕ ਹੈ, ਗੱਲ ਪਹਿਲੀ ਵਾਰ ਉਹਨੂੰ ਪਤਾ ਨਹੀਂ ਲੱਗਾ, ਤੀਸਰੀ ਵਾਰ ਚੱਲ ਉਹਨੂੰ ਭੁਲੇਖਾ ਲੱਗ ਗਿਆ, ਤੀਸਰੀ ਵਾਰ ਜਦੋਂ ਉਹ ਵਾਰ ਵਾਰ 5ਵੀਂ ਵਾਰ 10ਵੀਂ ਵਾਰ 12ਵੀਂ ਵਾਰ ਉਹੀ ਗੱਲ ਰਿਪੀਟ ਕਰੇ, ਫਿਰ ਤੁਹਾਡੇ ਕੋਲ ਇੰਨਾ ਹੋਊਗਾ ਵੀ ਪੇਸ਼ੈਂਸ ਹੋਊਗੀ ਜਾਂ ਤੁਹਾਡੇ ਕੋਲ ਇੰਨਾ ਟਾਈਮ ਹੋਊਗਾ, ਪਰ ਮੈਨੂੰ ਲੱਗਦਾ ਕਿ ਇਸ ਤੋਂ ਵੇਸਟ ਆਫ ਟਾਈਮ ਕਿ ਉਹਨੂੰ ਵਾਰ ਵਾਰ 10ਵੀਂ ਵਾਰ ਵੀ ਇਹੀ ਕਹੀ ਜਾਓ, ਹਾਂ ਇੱਕ ਦੋ ਵਾਰ ਕਲੈਰੀਫਿਕੇਸ਼ਨ ਬਣਦੀ ਆ, ਉਹ ਮੈਂ ਮੰਨਦਾ ਵੀ ਇੱਕ ਦੋ ਵਾਰ ਕਲੈਰੀਫਿਕੇਸ਼ਨ ਦੇ ਦੇਣੀ ਚਾਹੀਦੀ ਬੰਦੇ ਨੂੰ, ਪਰ ਜਦੋਂ ਬੰਦਾ ਉਹੀ ਗਲਤੀ 10ਵੀਂ ਵਾਰ ਰਿਪੀਟ ਕਰੇ ਤੇ ਮੈਨੂੰ ਲੱਗਦਾ ਕਿ ਉਹਨੂੰ ਥੋੜ੍ਹਾ ਉਹ ਆਪਣਾ ਏਜੰਡਾ ਹੀ ਚਲਾਉਣ ਆਉਂਦਾ ਜੀ, ਮੈਨੂੰ ਤਾਂ ਇਹ ਲੱਗਦਾ, ਬਾਕੀ ਜੇ ਤੁਹਾਨੂੰ ਲੱਗਦਾ ਕਿ ਇਹ ਠੀਕ ਹੈਗੀ ਗੱਲ ਤਾਂ ਫਿਰ ਠੀਕ ਆ, ਫਿਰ ਤੁਹਾਡਾ ਆਪਣਾ ਮਤ ਹੈ ਜੀ, ਜਦਵੀਰ ਜੀ
ਇਕਬਾਲ ਜੀ ਆ ਕੇ ਗੁਗਲੀਆਂ ਸਿੱਟਦੇ ਬਾਰ 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 ਬਾਰ, ਇਹ ਜਾਣੀ ਨਾ ਇੱਕ ਏਜੰਡਾ ਧਰਮ ਦਾ ਵੀ ਹੋਊਗਾ ਵੀ ਇੰਡੀਆ ਦੇ ਵਿੱਚ ਉਹ ਜਿਹੜੀ ਮਿਨੋਰਟੀ ਨਾਲ ਏਦਾਂ ਹੋ ਰਿਹਾ ਜਾਂ ਉਹਦੇ ਨਾਲ ਏਦਾਂ ਹੋ ਰਿਹਾ, ਜਾਣੀ ਤੁਸੀਂ ਤਾਂ ਕਹਿੰਦੇ ਮੈਂ ਮੰਨ ਲੈਣਾ ਪਾਕਿਸਤਾਨ ਜਿੱਤਿਆ, ਮੈਂ ਖੁਦ ਕਹਿੰਦਾ ਪਾਕਿਸਤਾਨ ਜਿੱਤਿਆ, ਉਹਨੂੰ ਘੁਮਾ ਘੁਮਾ ਕੇ ਸਿੱਧਾ ਕਹਿ ਦੋ ਹਾਂ ਤੇ ਪਾਕਿਸਤਾਨ ਜਿੱਤਿਆ, ਉਸ ਦਿਨ ਅਨੁਰਾਗ ਜੀ ਨਹੀਂ ਸੀਗੇ, ਡਾਕਟਰ ਸਾਹਿਬ ਸੀ, ਤੁਸੀਂ ਉਹਨਾਂ ਨੂੰ ਵੀ ਪੁੱਛ ਲਓ, ਡਾਕਟਰ ਸਾਹਿਬ ਦੀ ਉਹ ਵੀ ਅੱਕੇ ਪਏ ਸੀ ਉਸ ਦਿਨ, ਕਹਿੰਦੇ ਯਾਰ ਕੀ ਹੋ ਕੀ ਗਿਆ, ਲੋਕੀ ਤਾਂ ਸਾਨੂੰ ਇਹ ਕਹਿ ਰਹੇ ਆ ਯਾਰ ਤੁਹਾਡੀ ਪੁੱਛਣ ਗਏ ਤੇ ਦਾੜੀ ਪੁੱਟੀ ਜਾਂਦੇ ਉਹ, ਮੈਂ ਨੀ ਠੀਕ ਆ, ਮੈਂ ਮਾਫ਼ੀ ਮੰਗਦਾ ਉਹਨਾਂ ਤੋਂ ਜੇ ਮੇਰੇ ਤੋਂ ਗਲਤ ਕਿਹਾ ਹੋ ਗਿਆ ਤਾਂ, ਪਰ ਇੱਕ ਚੀਜ਼ ਨੂੰ ਇੰਨਾ ਰੈਪੀਟੇਸ਼ਨ ਨਹੀਂ ਦੇਣੀ ਚਾਹੀਦੀ, ਦੇਖੋ ਜੀ ਠੀਕ ਆ ਜਿੱਤ ਗਏ ਮੈਂ ਮੰਨਦਾ ਪਰ ਠੀਕ ਆ, ਪਾਕਿਸਤਾਨ ਬਹੁਤ ਤਗੜਾ ਬਹੁਤ ਵਧੀਆ ਜੀ ਪਾਕਿਸਤਾਨ, ਮੈਂ ਕਹਿ ਦਿੰਦਾ ਤੁਸੀਂ ਹੁਣ, ਮੈਂ ਤਾਂ ਇੰਨਾ ਕੀ ਕਹਿ ਰਿਹਾ ਵੀ ਮਾਫ਼ੀ ਮੰਗ ਲੈਂਦਾ ਜੀ, ਇਸ ਤੋਂ ਜ਼ਿਆਦਾ ਤਾਂ ਮੈਂ ਕੀ ਕਰ ਸਕਦਾ,
ਨਹੀਂ ਯਸ਼ ਜੀ ਤੁਸੀਂ ਬੜੇ ਭਰਾ ਹੋ, ਔਰ ਬਸ ਮੈਂ ਇੰਨੀ ਗੱਲ ਕਹਾਂਗਾ ਕਿ ਆਪਾਂ ਹਰੇਕ ਦੇ ਨਾਲ ਪਿਆਰ ਮੁਹੱਬਤ ਨਾਲ, ਮੈਂ ਉਹਨਾਂ ਨੂੰ ਇਕਬਾਲ ਜੀ ਨੂੰ ਵੀ ਔਰ ਯਸ਼ ਜੀ ਤੁਸੀਂ ਵੀ ਔਰ ਹਰਪਾਲ ਜੀ ਆਪਾਂ ਸਾਰੇ ਸਟੂਡੀਓ ਬੈਠਾਂਗੇ ਐਂਡ ਵੀ ਵਿਲ ਡਿਸਕਸ ਸਟਿਲ ਡਿਸਕਸ ਸੈਂਸਿਟਿਵ ਇਸ਼ੂਜ਼, ਐਸਾ ਨਹੀਂ ਹੈ ਕਿ ਅਸੀਂ
ਬਾਅਦ ਬਹੁਤ ਗੱਲਾਂ ਆਈਆਂ ਜੀ, ਉਸ ਤੋਂ ਬਾਅਦ ਸਾਡੇ ਸਾਹਮਣੇ ਉਹ ਇੰਨਾ ਕੁਛ ਕਹੀ ਜਾ ਰਿਹਾ, ਤੁਸੀਂ ਕੁਛ ਬੋਲਦੇ ਜੀ, ਮੈਂ ਕਿਹਾ ਅਸੀਂ ਕਹਿਣਾ ਨੀ ਕੁਛ ਵੀ, ਅਸੀਂ ਤਾਂ ਕਾਲ ਜਿਹੜੀ ਅੱਜ ਕਰ
ਲਈ, ਠੀਕ ਹੈ ਹਾਂਜੀ, ਹੈਲੋ ਰਾਜਨ ਜੀ ਤੁਸੀਂ ਆਉਂਦੇ ਰਹੋ, ਇੱਕ ਸੈਕਿੰਡ ਹੋਲਡ ਕਰਨਾ ਜੀ, ਅਸੀਂ ਰਾਜਨ ਜੀ ਤੁਸੀਂ ਆਉਂਦੇ ਰਹੋ, ਹਾਂਜੀ ਰਾਜਨ ਜੀ ਤੁਸੀਂ ਆਉਂਦੇ ਰਹੋ, ਰਾਜਨ ਜੀ ਤੁਹਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਹਾਂਜੀ ਤੁਸੀਂ ਆਉਂਦੇ ਰਹੋ ਸਰ, ਗੋ ਹੈਡ ਰਾਜਨ ਸਾਹਿਬ, ਗੋ ਹੈਡ।
ਹਾਂਜੀ ਬੰਦੇ ਸਾਰੇ ਵਧੀਆ, ਖਵਾਲ ਸਾਹਿਬ ਵੀ ਬੜੇ ਵਧੀਆ ਬੰਦੇ ਆ, ਹੈਂ ਤੇ ਇਹ ਮਤਲਬ ਬਹੁਤ ਮਤਲਬ ਨੌਲੇਜ ਵੀ ਬੜੀ ਆ, ਤੇ ਆਪਣੇ ਬੰਦੇ ਜਿਹੜੇ ਵੀ ਆ ਜਿੱਦਾਂ ਤੁਹਾਡੇ ਦੂਜੇ ਬੰਦੇ ਆ ਜਾਸ਼ੀ ਜਾਂ ਇੱਕ ਪਹਿਲੋਂ ਆਇਆ ਸੀ ਕੀ ਨਾਂ ਉਹਨਾਂ ਦਾ,
ਅਕਵਾਲ ਜੀ,
ਅਕਵਾਲ ਜੀ। ਅੱਛਾ ਇਹ ਜਿਹੜੇ ਬੰਦੇ ਆ ਨਾ ਮਤਲਬ ਇੱਕ ਆਪਣੀ ਨੌਲੇਜ ਨਾਲ ਆਪਣੀ ਸਟੱਡੀ ਨਾਲ ਗੱਲਾਂ ਦੱਸਦੇ ਆ, ਜੇ ਮਤਲਬ ਜੇ ਤੁਸੀਂ ਜਿੱਦਾਂ ਅਕਵਾਲ ਸਾਹਿਬ ਜਿਹੜੀਆਂ ਗੱਲਾਂ ਕਰਦੇ ਆ ਉਹਦਾ ਮਤਲਬ ਕਿਹੜੇ ਚੈਨਲ ਤੋਂ ਕਿਹੜੇ ਮੀਡੀਆ ਤੋਂ ਕਿੱਥੋਂ ਖਬਰ ਲੈਂਦੇ ਆ, ਉਹਦਾ ਕੋਈ ਹੈ ਕੋਈ ਏਦਾਂ ਦੀ ਗੱਲ? ਬਹੁਤ ਵਧੀਆ ਬੰਦੇ ਆ, ਉਹਨਾਂ ਨੂੰ ਨੌਲੇਜ ਬੜੀ ਆ, ਪਰ ਜਿਹੜੀ ਵੀ ਗੱਲ ਕਰ ਰਹੇ ਉਹਦੇ ਪਿੱਛੇ ਕੀ ਉਹਨਾਂ ਤੋਂ ਕੋਈ ਇੰਨਾ ਮਟੀਰੀਅਲ ਹੈਗਾ ਉਹਨੂੰ ਸਾਬਤ ਕਰ ਸਕਦੇ? ਮੈਂ ਵਧੀਆ ਬੰਦੇ, ਬੜੇ ਵਧੀਆ ਬੰਦੇ ਆ, ਮੈਂ ਇੱਥੇ ਵੀ ਦੇਖਦਾ, ਇੱਥੇ ਸਾਡੇ ਨਾਲ ਪਾਕਿਸਤਾਨੀ ਮਿਲਦੇ ਆ, ਬਹਿਸ ਕਰੀ ਜਾਂਦੇ। ਮੈਂ ਕਿਹਾ ਵੀ ਜਿੱਦਾਂ ਤੁਸੀਂ ਕਹਿੰਦੇ ਰਫਾਲ ਡਿੱਪ ਹੈ, ਪਰ ਡਿੱਗੇ ਕਿੱਥੇ? ਉਹਦੀ ਪਿਕਚਰ ਦਿਖਾ ਦਿਓ। ਮੈਂ ਇਹ ਨੀ ਕਹਿੰਦਾ ਡਿੱਪ ਹੈ, ਡਿੱਗਣਾ ਜਿੰਨੇ ਲੜਾਈ ਹੋਣੀ ਉੱਥੇ ਡਿੱਗਣੇ ਆ, ਪਰ ਕਿਹੜੀ ਪਿਕਚਰ ਦਿਖਾ ਦਿਓ? ਹਰ ਕੋਈ ਇਹ ਕਹਿੰਦਾ ਜੀ ਮੇਰਾ ਜੀ ਇੱਕ ਏਅਰਫੋਰਸ ਦੇ ਵਿੱਚ ਬੰਦਾ ਉਹਨੇ ਮੈਨੂੰ ਦੱਸਿਆ। ਮੈਂ ਕਿਹਾ ਵੀ ਤੂੰ ਮੈਨੂੰ ਪਿਕਚਰ ਦਿਖਾ ਦੇ, ਮੈਂ ਤੈਨੂੰ ਪੈਸੇ ਵੀ ਤੱਕ ਦੇਣ ਨੂੰ ਤਿਆਰ ਆ, $1,000 ਤੱਕ ਦੇਣ ਨੂੰ ਤਿਆਰ। ਪਰ ਕੋਈ ਤਰੀਕਾ ਹੁੰਦਾ ਕੋਈ ਤਾਂ ਮਤਲਬ ਗੱਲਾਂ ਕਿੱਥੋਂ ਕੱਢ ਕੇ ਲਿਆਉਣੇ, ਕੀ ਕਰਦੇ ਆ, ਸੱਚਾਈ ਨੂੰ ਪੇਸ਼ ਕਰਦੇ ਹੋ? ਅਕਵਾਲ ਸਾਹਿਬ ਬਹੁਤ ਵਧੀਆ ਬੰਦੇ ਆ, ਉਹਨਾਂ ਨੂੰ ਬੜੀ ਨੌਲੇਜ ਆ, ਬੜੇ ਮਤਲਬ ਸੂਝਵਾਨ ਬੰਦੇ ਆ, ਪਰ ਜਿੱਦਾਂ ਸਾਡੇ ਦੂਜੇ ਭਾਈ ਸਾਹਿਬ ਜਾਸ਼ੀ ਜਾਂ ਦੂਜੇ ਭਾਈ ਸਾਹਿਬ ਉਹਨਾਂ ਦੀ ਗੱਲ ਚ ਦਮ ਹੁੰਦਾ, ਮੈਂ ਉਹਨੇ ਇੰਡੀਆ ਕਰਕੇ ਨੀ ਸਪੋਰਟ ਕਰਦਾ, ਉਹਨਾਂ ਦੀ ਨੌਲੇਜ ਹੁੰਦੀ ਆ, ਉਹਨਾਂ ਨੇ ਕਿੱਥੋਂ ਕੱਢ ਕੇ ਲਿਆਂਦਾ ਹੁੰਦਾ ਸਿਸਟਮ, ਵੀ ਉਹਨੂੰ ਝੂਠਾ ਕਰ ਲਈ, ਤੁਹਾਨੂੰ ਉਹਦੇ ਲਈ ਬਹੁਤ ਦਮ ਚਾਹੀਦਾ। ਪਰ ਅਕਵਾਲ ਸਾਹਿਬ ਗੱਲਾਂ ਜਿਹੜੀਆਂ ਕਰਦੇ ਆ, ਆ ਜਿਹੜੀ ਹੁਣ ਡਿਪਲੋਮੈਟਿਕ ਦੀ ਗੱਲ ਕਰਦੇ ਆ ਜੀ, ਫੇਲ ਹੋ ਗਿਆ ਇੰਡੀਆ ਸਿਸਟਮ, ਕਿਹੜੇ ਪਾਕਿਸਤਾਨ ਮੀਡੀਆ ਨੇ ਦੱਸਿਆ ਹੋਊਗਾ? ਹੋਰ ਬੰਦੇ ਨੇ ਨੀ ਦੱਸਿਆ ਕਿਸੇ ਨੇ, ਪਾਕਿਸਤਾਨ ਮੀਡੀਆ ਨੇ ਕਿਹਾ ਹੋਊਗਾ ਇੰਡੀਆ ਦੀ ਡਿਪਲੋਮੇਸੀ ਫੇਲ ਹੋ ਗਈ? ਇੱਥੇ ਇੰਨਾ ਪ੍ਰੋਪੋਗੰਡਾ ਹੁੰਦਾ ਵੀ ਉਦਾਂ ਮਤਲਬ ਤੁਹਾਨੂੰ ਕਿੱਥੋਂ ਪਤਾ ਲੱਗ ਗਿਆ, ਕਿਹੜਾ ਸੋਰਸ ਹੁੰਦਾ? ਥੈਂਕ ਯੂ ਜੀ,
ਥੈਂਕ ਯੂ ਸੋ ਮਚ ਜੀ। ਦੇਖੋ ਮੈਂ ਫਿਰ ਇਹੀ ਕਹਾਂਗਾ ਕਿ ਹਰਪਾਲ ਜੀ, ਇਕਬਾਲ ਸਾਹਿਬ, ਯਸ਼ ਜੀ, ਤੁਹਾਨੂੰ ਸਾਰਿਆਂ ਨੂੰ ਜਿਸ ਤਰ੍ਹਾਂ ਮੈਂ ਕਿਹਾ ਹੀ ਆ ਕਿ ਬਹੁਤ ਵਧੀਆ ਨੌਲੇਜ ਹੈ, ਤੁਸੀਂ ਸਾਰੇ ਨੌਲੇਜ ਦੀ ਕੋਈ ਐਸੀ ਗੱਲ ਨਹੀਂ ਮੈਂ ਕਹਾਂਗਾ ਕਿ ਤੁਹਾਨੂੰ, ਕਿਉਂਕਿ ਨੌਲੇਜ ਬਹੁਤ ਜ਼ਿਆਦਾ ਹੈ। ਸਿਰਫ ਇੰਨੀ ਗੱਲ ਹੈ ਕਿ ਥੋੜਾ ਜਿਹਾ ਆਪਾਂ ਜਦੋਂ ਗੱਲ ਕਰਨੀ ਹੈ ਤੇ ਆਪਾਂ ਰਿਸਪੈਕਟਫੁਲੀ ਗੱਲ ਕਰਨੀ, ਬਸ ਇੰਨੀ ਮੇਰੀ ਬੇਨਤੀ ਹੈ। ਰਮੇਸ਼ਇੰਦਰ ਚੌਹਾਨ ਸਾਹਿਬ ਦੀ ਅੱਜ ਕਾਲ ਨਹੀਂ ਸੀ ਆਈ, ਚਲੋ ਉਹਦੀ ਕਾਲ ਵੀ ਆ ਗਈ। ਮੈਂ ਰਮੇਸ਼ਇੰਦਰ ਚੌਹਾਨ ਸਾਹਿਬ ਦੀ ਕਾਲ ਹੋਂਦੀਅਰ ਕਰਨ ਤੋਂ ਪਹਿਲਾਂ ਕੁਇਕਲੀ ਬਸ, ਕਿਉਂਕਿ ਇੰਪੋਰਟੈਂਟ ਨਿਊਜ਼ ਨਾ ਪਿੱਛੇ ਰਹਿ ਜਾਵੇ, ਵਾਈ ਮੀਡੀਆ ਲਾਈਵ ਦਾ ਜਿਹੜਾ ਬੇਸਿਕ ਮਕਸਦ ਹੈ, ਵਾਈ ਮੀਡੀਆ ਲਾਈਵ ਦੇ ਲੇਟੈਸਟ ਖਬਰਾਂ। ਮੈਚ ਜਿਹੜਾ ਹੈ ਜੀ ਸਾਊਥ ਅਫਰੀਕਾ ਦੀ ਗ੍ਰਿਫਤ ਚਲਾ ਗਿਆ ਮੇਰੇ ਖਿਆਲ ਦੇ ਨਾਲ, ਵੈਸੇ ਤੇ ਕ੍ਰਿਕਟ ਹੈ ਕੁਛ ਵੀ ਹੋ ਸਕਦਾ, ਹਜੇ ਵੀ ਉਹਨਾਂ ਨੂੰ 127 ਰਨਾਂ ਦੀ ਜ਼ਰੂਰਤ ਹੈ। ਸੋ ਵੀ ਕੁਡ ਹੈਵ ਅ ਨਿਊ ਟੀਮ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਵਿੱਚ, ਨਿਊਜ਼ੀਲੈਂਡ ਵਰਲਡ ਟੈਸਟ ਚੈਂਪੀਅਨਸ਼ਿਪ ਜਿੱਤ ਗਿਆ, ਆਸਟ੍ਰੇਲੀਆ ਜਿੱਤ ਗਿਆ, ਆਸਟ੍ਰੇਲੀਆ ਕੋਲ ਦੂਸਰੀ ਵਾਰ ਮੌਕਾ ਸੀਗਾ, ਇੰਡੀਆ ਨੂੰ ਦੋ ਵਾਰ ਮੌਕੇ ਮਿਲੇ, ਇੰਡੀਆ ਇੱਕ ਵਾਰ ਫਾਈਨਲ ਚ ਹਾਰਿਆ ਨਿਊਜ਼ੀਲੈਂਡ ਤੋਂ, ਇੱਕ ਵਾਰ ਆਸਟ੍ਰੇਲੀਆ ਤੋਂ ਹਾਰ ਗਿਆ ਫਾਈਨਲ ਦੇ ਵਿੱਚ, ਲੇਕਿਨ ਹੁਣ ਆਸਟ੍ਰੇਲੀਆ ਕੋਲ ਮੌਕਾ ਸੀਗਾ ਦੋ ਵਾਰ ਕਰ ਸਕਦੇ। ਹਾਂਜੀ ਇੱਕ ਹੀ ਸੈਕਿੰਡ ਦੇ ਦਾਂ ਮੈਨੂੰ, ਪਰ ਮੈਨੂੰ ਲੱਗ ਰਿਹਾ ਕਿ ਜਿਹੜੀ ਆ ਥਰਡ ਵਿਕਟ ਪਾਰਟਨਰਸ਼ਿਪ ਆ 85 ਰਨ ਦੀ, 85 ਰਨ ਦੀ ਜਿਹੜੀ ਆ ਥਰਡ ਵਿਕਟ ਪਾਰਟਨਰਸ਼ਿਪ ਹੈ, ਇਹਨੇ ਮੈਚ ਦਿਸ ਹੈਜ਼ ਟੇਕਨ ਅਵੇ ਦ ਮੈਚ। ਥੋੜਾ ਜਿਹਾ ਅਨਲੱਕੀ ਵੀ ਰਿਹਾ, ਕੈਚ ਡ੍ਰੌਪ ਵੀ ਹੋਇਆ, ਮਾਕਰਮ ਦੀ ਇੱਕ ਬਾਲ ਵਿਕਟ ਦੇ ਕੋਲੋਂ ਵੀ ਨਿਕਲੀ ਜੋਸ਼ ਹੇਜ਼ਲਵੁੱਡ ਦੀ। ਸੋ ਮੈਨੂੰ ਲੱਗ ਰਿਹਾ ਕਿ ਯੈਸ, ਇਹ ਸਾਰੀਆਂ ਚੀਜ਼ਾਂ, ਮੈਂ ਬਸ ਇੰਨੀ ਗੱਲ ਕਹਾਂਗਾ ਕਿ ਇਹਦੇ ਕਾਰਨ ਵਟ ਐਵਰ ਇਟ ਇਜ਼, ਆਈ ਵੁੱਡ ਸੇ ਵਿਕਟ ਦਾ ਵੀ ਫਰਕ ਪੈ ਗਿਆ। ਵਿਕਟ ਵਾਸ ਕੁਆਇਟ ਗ੍ਰੀਨ ਔਨ ਦਾ ਫਸਟ ਡੇ, ਔਰ ਅੱਜ ਤੀਸਰੇ ਦਿਨ ਤੱਕ ਵਿਕਟ ਜਿਹੜੀ ਹੈ ਕਾਫੀ ਡਰਾਈ ਹੋ ਗਈ ਹੈ, ਬਟ ਵੀ ਕੈਨੋਟ ਟੇਕ ਐਨੀਥਿੰਗ ਅਵੇ ਫਰੋਮ ਸਾਊਥ ਅਫਰੀਕਾ। ਸੋ ਸਾਊਥ ਅਫਰੀਕਾ ਦੇ ਵੱਲ ਮੇਰੇ ਖਿਆਲ ਨਾਲ ਮੈਚ ਮੇਰੇ ਮੁਤਾਬਿਕ ਤਾਂ 80-20 ਰਹਿ ਗਿਆ, 80% ਸਾਊਥ ਅਫਰੀਕਾ ਦੇ ਜਿੱਤਣ ਦੇ ਚਾਂਸ ਬਣ ਗਏ ਨੇ। ਸੋ ਵਰਲਡ ਟੈਸਟ ਚੈਂਪੀਅਨਸ਼ਿਪ, ਇੱਕ ਚੀਜ਼ ਮੈਂ ਹੋਰ ਕੋਈ ਚੀਜ਼ ਦੱਸਾਂ, ਬਹੁਤ ਸਾਰੀਆਂ ਚੀਜ਼ਾਂ ਨੇ ਇਰਾਨ ਔਰ ਇਜ਼ਰਾਈਲ ਦੇ ਵਿੱਚ ਜਿਹੜੀ ਜੰਗ ਆਈ, ਦੀਆਂ ਸਾਰੀਆਂ ਅਪਡੇਟਸ ਲੇਟੈਸਟ ਰਿਪੋਰਟ ਚੈਨਲ ਵਾਈਜ਼ ਤੇ ਅਸੀਂ ਲਗਾਤਾਰ ਦਿੰਦੇ ਰਹਾਂਗੇ। ਸਾਡੀ ਟੀਮ ਫਲਾਈ ਕਰ ਰਹੀ ਹੈ, ਕੈਲਗਰੀ ਫਲਾਈ ਕਰ ਰਹੀ ਹੈ ਸਾਡੀ ਟੀਮ ਵਾਈ ਮੀਡੀਆ ਦੀ ਇੱਕ, ਔਰ ਕੈਲਗਰੀ ਜਿਹੜੀ ਸਾਡੀ ਟੀਮ ਫਲਾਈ ਕਰ ਰਹੀ ਹੈ G7 ਸਮਿਟ ਦੇ ਪੂਰੀ ਅੰਦਰਲੀਆਂ ਰਿਪੋਰਟਸ, ਕਿਉਂਕਿ ਇੱਕ ਸਾਡੀ ਲਗਾਤਾਰ ਅਸੀਂ ਇਨ ਟੱਚ ਹੈਗੇ ਹਾਂ ਓਟਵਾ ਦੇ ਵਿੱਚ ਬੰਦਿਆਂ ਦੇ ਨਾਲ, ਔਰ ਇੱਕ ਇੱਥੇ ਟੋਰੋਂਟੋ ਦੇ ਵਿੱਚ ਹੈਗੀ ਸਾਡੀ ਟੀਮ ਪੂਰੀ ਤਿਆਰ ਆ, ਗ੍ਰੇਟਰ ਟੋਰੋਂਟੋ ਏਰੀਆ 'ਚ ਇੱਕ ਓਟਵਾ, ਔਰ ਇੱਕ ਸਾਡੀ ਟੀਮ ਜਿਹੜੀ ਆ ਉਹ ਫਲਾਈ ਕਰ ਰਹੀ ਹੈ ਕੈਲਗਰੀ, ਅੱਜ ਨਿਕਲ ਜਾਣਾ ਸਾਡੀ ਟੀਮ ਨੇ। ਸੋ ਲਗਾਤਾਰ ਤੁਹਾਨੂੰ ਅੱਜ ਸ਼ਾਮ ਤੋਂ ਹੀ G7 ਸਮਿਟ ਤੇ ਉੱਥੇ ਕੀ ਹੋ ਰਿਹਾ, ਖਾਸ ਕਰ ਟਰੰਪ ਸਾਹਿਬ ਜਿੱਥੇ ਹੋਣ, ਤੁਹਾਨੂੰ ਪਤਾ ਹੀ ਉੱਥੋਂ ਖਬਰਾਂ ਹੀ ਖਬਰਾਂ ਹੋਣਗੀਆਂ। ਸੋ ਇੱਕ ਸਾਰੀ ਸਾਡੀ ਟੀਮ ਇੱਕ ਉੱਥੇ ਪਹੁੰਚੇਗੀ, ਉੱਥੋਂ ਵੀਡੀਓ ਲਗਾਤਾਰ, ਵੀਡੀਓ ਟੀਮ ਪੂਰੀ, ਇਕੱਲੀ ਪੱਤਰਕਾਰ ਨਹੀਂ ਜੀ, ਅਖਬਾਰ ਨਹੀਂ, ਟੀਵੀ ਚੈਨਲ ਦਾ ਇਹੀ ਥੋੜਾ ਜਿਹਾ ਐਡਵਾਂਟੇਜ ਅਸੀਂ ਲੈਂਦੇ ਹਾਂ ਕਿ ਇੱਕ ਟੀਮ ਸਾਡੀ ਉੱਥੇ ਗਰਾਊਂਡ ਜ਼ੀਰੋ ਤੇ ਪਹੁੰਚੇਗੀ, ਪੂਰੀ ਤੁਹਾਨੂੰ ਵੀਡੀਓਜ਼ ਅੰਦਰ ਦੀਆਂ ਖਬਰਾਂ ਸਾਰੀਆਂ, ਟਰੰਪ ਸਾਹਿਬ ਕੀ ਕਹਿ ਰਹੇ ਨੇ, ਮਾਰਕ ਕਾਰਨੀ ਸਾਹਿਬ ਕੀ ਕਹਿ ਰਹੇ ਨੇ, ਮੋਦੀ ਸਾਹਿਬ ਕੀ ਕਹਿ ਰਹੇ ਨੇ। ਹਾਂ ਮੈਂ ਇੱਥੇ ਦੱਸ ਦੂੰਗਾ ਕਿ ਆਖਰੀ ਮੌਕੇ ਤੱਕ ਕੋਈ ਇੱਕ ਦੋ ਜਥੇਬੰਦੀਆਂ ਦੁਆਰਾ ਬਿਲਕੁਲ ਕੋਸ਼ਿਸ਼ ਹੈ ਕਿ ਜਿਹੜੇ ਮੋਦੀ ਸਾਹਿਬ ਇੱਥੇ ਉਹਨਾਂ ਨੂੰ ਨਾ ਇਨਵੀਟੇਸ਼ਨ ਕੈਂਸਲ ਹੋਵੇ। ਕੱਲ ਵੀ ਉਹਨਾਂ ਨੇ MPs ਨੂੰ ਮੰਗ ਕੀਤੀ ਹੈ, ਕਿਆ ਲਿਬਰਲ MPs ਜਾਂ ਕੰਜ਼ਰਵੇਟਿਵ MP ਕੋਈ ਗੱਲ ਕਰਨਗੇ ਪ੍ਰਧਾਨ ਮੰਤਰੀ ਦੇ ਨਾਲ? ਕਿਆ ਹੁਣ ਮੈਨੂੰ ਤਾਂ ਮੁਸ਼ਕਿਲ ਹੀ ਲੱਗ ਰਿਹਾ ਹੈਗਾ, ਕਿਉਂਕਿ ਮਾਰਕ ਕਰਨੀ ਸਾਹਿਬ ਔਰ ਜਿਹੜੇ ਪੀਅਰ ਪੋਲੀਅਵ ਸਾਹਿਬ ਦੋਨੋਂ ਕਲੀਅਰਲੀ ਕਹਿ ਚੁੱਕੇ ਨੇ, ਬਟ ਕੱਲ ਇੱਥੇ ਤੱਕ ਵੀ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੇ ਪੀਅਰ ਪੋਲੀਅਵ ਸਾਹਿਬ ਨੇ ਜਿਹੜਾ ਯੂ ਟਰਨ ਲਿਆ ਤੇ ਪੀਅਰ ਪੋਲੀਅਵ ਸਾਹਿਬ ਨੇ ਚਿੱਠੀ ਲਿਖ ਕੇ ਕੋਈ ਦਿੱਤੀ ਹੋਣੀ ਹੈ, ਉਹਨਾਂ ਦਾ ਕਹਿਣਾ ਹੈ ਕਿ ਓਨਟੈਰੀਓ ਸੋਰੀ ਨੋਟ ਓਨਟੈਰੀਓ ਜੀ BC ਦੀ ਗੁਰਦੁਆਰਾ ਕੌਂਸਲ ਦਾ BC ਦੀ ਗੁਰਦੁਆਰਾ ਕੌਂਸਲ ਦਾ ਕਹਿਣਾ ਹੈ ਕਿ ਇੱਕ ਚਿੱਠੀ ਉਹਨਾਂ ਨੂੰ ਲਿਖ ਕੇ ਦਿੱਤੀ ਹੋਈ ਹੈ ਤੇ ਜਿਹੜਾ ਇਹਨਾਂ ਨੇ ਯੂ ਟਰਨ ਲਿਆ ਇੰਡੀਆ ਦੇ ਮੁੱਦੇ ਦੇ ਤੇ ਉਹ ਕਹਿੰਦੇ ਅਸੀਂ ਚਿੱਠੀ ਫਿਰ ਜਨਤਕ ਕਰ ਦਿਆਂਗੇ, ਪਬਲਿਕ ਵਿਲ ਉਹਨਾਂ ਨੂੰ ਐਕਸਪੋਜ਼ ਕਰ ਦਿਆਂਗੇ, ਪਬਲਿਕ ਦੇ ਸਾਹਮਣੇ ਰੱਖ ਦਿਆਂਗੇ ਚਿੱਠੀ। ਹੁਣ ਪਤਾ ਨਹੀਂ ਉਹਨਾਂ ਕੋਲ ਚਿੱਠੀ ਹੈ ਕੋਈ ਕਿ ਨਹੀਂ, ਕੀ ਹੈ ਉਹ ਕਹਿ ਰਹੇ ਨੇ ਚਿੱਠੀ ਹੈ, ਸੋ ਉਹ ਵੀ ਦੱਸ ਦਿਆਂਗੇ ਕਿ ਕੀ ਵਾਕਈ ਮੋਦੀ ਸਾਹਿਬ ਦਾ ਇਨਵੀਟੇਸ਼ਨ ਕੈਂਸਲ ਹੁੰਦਾ ਹੈ ਨਹੀਂ ਹੁੰਦਾ, ਜੇ ਉਹ ਆਉਂਦੇ ਨੇ ਤਾਂ ਕਿਹੜੇ ਕਿਹਨਾਂ ਨਾਲ ਮੁਲਾਕਾਤ ਹੁੰਦੀ ਹੈ। ਸੋ ਸਾਡੀ ਸਭ ਤੋਂ ਜ਼ਿਆਦਾ ਨਿਗਾਹ ਤਿੰਨ ਜਣਿਆਂ ਤੇ, ਪਹਿਲੀ ਨਿਗਾਹ ਸਾਡੀ ਸਾਡੇ ਆਪਣੇ ਪ੍ਰਧਾਨ ਮੰਤਰੀ ਮਾਰਕ ਕਰਨੀ ਸਾਹਿਬ ਤੇ, ਮਾਰਕ ਕਰਨੀ ਸਾਹਿਬ ਕਿਹਦੇ ਕਿਹਦੇ ਨਾਲ ਮਿਲਦੇ ਨੇ, ਕੀ ਕੀ ਕਰਦੇ ਨੇ, ਉਹ ਸਾਰੀ ਰਿਪੋਰਟ ਤੁਹਾਨੂੰ ਦਵਾਂਗੇ। ਨੰਬਰ 1, ਨੰਬਰ 2 ਡੋਨਲਡ ਟਰੰਪ ਸਾਹਿਬ, ਕਿਉਂਕਿ ਓਬਵੀਅਸਲੀ ਸਰ ਇਸ ਵੇਲੇ ਦੁਨੀਆ ਅਸੀਂ ਉਹਨਾਂ ਨੂੰ ਪਸੰਦ ਕਰੀਏ ਨਾ ਕਰੀਏ, ਦੁਨੀਆ ਦੇ ਸਭ ਤੋਂ ਪਾਵਰਫੁਲ ਕੰਟਰੀ ਦੇ ਉਹ ਰਾਸ਼ਟਰਪਤੀ ਨੇ, ਸੋ ਡੋਨਲਡ ਟਰੰਪ ਸਾਹਿਬ ਕਿੱਥੇ ਜਾ ਰਹੇ ਨੇ, ਕੀ ਕਰ ਰਹੇ ਨੇ, ਇਹਦੀ ਪਲ ਪਲ ਦੀ ਖ਼ਬਰ ਵੀਡੀਓ ਸਹਿਤ ਸਾਡੀ ਟੀਮ ਪੂਰੀ ਉੱਥੇ ਪਹੁੰਚੇਗੀ, ਅੱਜ ਫਲਾਈ ਕਰ ਜਾਣਾ, ਸੋ ਸਾਰੀ ਰਿਪੋਰਟ ਤੁਹਾਨੂੰ ਕੈਲਗਰੀ ਤੋਂ ਉੱਥੋਂ ਐਲਬਰਟਾ ਤੋਂ ਸਾਰੀ ਰਿਪੋਰਟ ਵੀ ਜਿਹੜਾ G7 ਸਮਿਟ ਤੇ ਕੀ ਹੋ ਰਿਹਾ, ਤੇ ਜ਼ਾਹਿਰ ਜੀ ਗੱਲ ਹੈ ਕਿ ਮਾਰਕ ਕਰਨੀ ਸਾਹਿਬ ਨੰਬਰ 1, ਨੰਬਰ 2 ਟਰੰਪ ਸਾਹਿਬ ਤੇ ਨੰਬਰ 3 ਮੋਦੀ ਸਾਹਿਬ ਵੀ ਪਹੁੰਚ ਰਹੇ ਨੇ, ਸੋ ਉਹਨਾਂ ਦੀ ਵੀ ਪਲ ਪਲ ਦੀ ਖ਼ਬਰ ਪਹੁੰਚ ਰਹੇ ਨੇ, ਕੀ ਨੂੰ ਮਿਲ ਰਹੇ ਨੇ, ਕੀ ਕਰ ਰਹੇ ਨੇ, ਉਹ ਵੀ ਸਾਰੀ ਰਿਪੋਰਟ ਸਾਨੂੰ ਇੱਥੇ ਮਿਲੇਗੀ। ਓਟਵਾ ਦੇ ਵਿੱਚ ਬੜੀਆਂ ਇੰਪੋਰਟੈਂਟ ਡਿਵੈਲਪਮੈਂਟਸ ਹੋ ਰਹੀਆਂ ਨੇ, ਓਟਵਾ ਦੇ ਵਿੱਚ ਮੀਟਿੰਗਸ ਹੋ ਰਹੀਆਂ ਨੇ ਕਿ ਮੋਦੀ ਸਾਹਿਬ ਦੀ ਫੇਰੀ ਰੋਕੀ ਜਾਏ, 10 ਲਿਬਰਲ ਮੈਂਬਰ ਪਾਰਲੀਮੈਂਟ ਨੇ ਵੀ ਮੁਲਾਕਾਤ ਕੀਤੀ ਹੈ, ਕੰਜ਼ਰਵੇਟਿਵ ਦੇ ਮੈਂਬਰ ਪਾਰਲੀਮੈਂਟ ਦੇ ਨਾਲ ਵੀ ਕੱਲ ਮੁਲਾਕਾਤ ਕੀਤੀ ਹੈ, ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਰਿਪ੍ਰੈਜੈਂਟੇਟਿਵ ਨੇ ਔਰ BC ਦੀ ਗੁਰਦੁਆਰਾ ਕੌਂਸਲ ਨੇ, ਸੋ ਕੀ ਉਹਦਾ ਕੋਈ ਅਸਰ ਹੁੰਦਾ ਨਹੀਂ ਹੁੰਦਾ, ਸੋ ਓਟਵਾ ਵੀ ਅਸੀਂ ਲਗਾਤਾਰ ਤੁਹਾਨੂੰ ਅਪਡੇਟ ਦੇਵਾਂਗੇ। ਸੋ ਓਟਵਾ ਤੋਂ ਅਪਡੇਟ, ਕੈਲਗਰੀ ਤੋਂ ਸਾਡੀ ਟੀਮ ਪਹੁੰਚ ਰਹੀ ਹੈ, ਉੱਥੋਂ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ, ਔਰ ਇੱਥੇ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਬਹੁਤ ਕੁਝ ਚੱਲ ਰਿਹਾ, ਉਹਦੀ ਅਪਡੇਟ ਔਰ ਗਲੋਬਲ ਲੈਵਲ ਦੇ ਉੱਤੇ ਵੀ ਬੜਾ ਕੁਝ ਚੱਲ ਰਿਹਾ, ਸੋ ਕੋਸ਼ਿਸ਼ ਕਰਾਂਗੇ ਕਿ ਵਾਈ ਮੀਡੀਆ ਦੇ ਚੈਨਲ ਵਾਇਆ ਸਾਨੂੰ ਬਹੁਤ ਅਸੀਂ ਲਗਾਤਾਰ ਬਿਜ਼ੀ ਰਹਾਂਗੇ ਅਗਲੇ 4-5 ਦਿਨ। ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਸਭ ਤੋਂ ਪਹਿਲਾਂ ਪਰਮਾਤਮਾ ਦਾ, ਫਿਰ ਸਾਰੀ ਕਮਿਊਨਿਟੀ ਦਾ ਵੀ ਤੁਹਾਡੀ ਸਪੋਰਟ ਦੇ ਨਾਲ, ਔਰ ਜਿਹੜੇ ਬੱਚੇ ਹੁਣ ਯੰਗ ਬੱਚੇ ਆਪਣੇ ਆਪ ਹੀ ਸਾਰਾ ਕੁਝ ਸੰਭਾਲਦੇ ਨੇ, ਸੋ ਕਹਿੰਦੇ ਵੀ ਸਰ ਅਸੀਂ ਏਦਾਂ ਏਦਾਂ ਸਾਰੀ ਪਲੈਨਿੰਗ ਕੀਤੀ ਹੋਈ ਆ। ਔਰ ਮੈਂ ਬਸ ਇੰਨੀ ਗੱਲ ਤੁਹਾਨੂੰ ਹੋਰ ਦੱਸਾਂ ਕੁਇਕਲੀ ਕਿ ਵਾਈ ਮੀਡੀਆ ਦੀ ਜਿਹੜੀ ਯੂਥ ਬ੍ਰਿਗੇਡ ਹੈ, ਇਹਨਾਂ ਨੇ ਕੁਝ ਇੱਕ ਦੋ ਅਹਿਮ ਚੀਜ਼ਾਂ ਹੋਰ ਪਲੈਨ ਕੀਤੀਆਂ ਨੇ, ਜਿਹਦੀ ਅਨਾਊਂਸਮੈਂਟ ਮੇਰੇ ਖਿਆਲ ਦੇ ਨਾਲ ਅਸੀਂ ਅਗਲੇ ਹਫ਼ਤੇ ਤੁਹਾਡੇ ਲਈ ਕਰਦਾਂਗੇ। ਸੋ 2-3 ਇੰਪੋਰਟੈਂਟ ਅਨਾਊਂਸਮੈਂਟਸ ਵਾਈ ਮੀਡੀਆ ਦੁਆਰਾ ਹੋ ਰਹੀਆਂ ਨੇ, ਉਹ ਨੈਕਸਟ ਵੀਕ ਜਿਹੜੀਆਂ ਅਸੀਂ 2-3 ਇੰਪੋਰਟੈਂਟ ਅਨਾਊਂਸਮੈਂਟ ਕਰਾਂਗੇ, ਪਰ ਇਸ ਵੀਕਐਂਡ ਅਸੀਂ ਬਿਜ਼ੀ ਹੈ, ਵੈਸੇ ਇਸ ਵੀਕ ਸ਼ਾਇਦ ਅਸੀਂ ਅਨਾਊਂਸਮੈਂਟ ਕਰਨੀ ਸੀਗੀ, ਬਟ ਇਸ ਵੀਕ ਆ ਸਾਰਾ ਕੁਝ G7 ਸਮਿਟ ਨੂੰ ਕਵਰ ਕਰਨ ਲਈ, ਕਿਉਂਕਿ ਟੀਮ ਗਰਾਊਂਡ ਤੇ ਵੀ ਚਾਹੀਦੀ ਹੈ ਉੱਥੇ, ਔਰ ਇੱਥੇ ਸਟੂਡੀਓ ਵੀ ਚਾਹੀਦੀ ਹੈ, ਉਧਰੋਂ ਇਜ਼ਰਾਈਲ ਔਰ ਇਰਾਨ ਦੀ ਜੰਗ ਲੱਗ ਗਈ ਹੈ, ਸੋ ਬਹੁਤ ਕੁਝ ਚੱਲ ਰਿਹਾ। ਸੋ ਇਹ 3-4 ਦਿਨ ਅਸੀਂ ਬਹੁਤ ਬਿਜ਼ੀ ਰਹਾਂਗੇ ਚੈਨਲ ਵਾਈਜ਼ ਤੇ ਕਵਰੇਜ ਲਈ, ਬਟ ਨੈਕਸਟ ਵੀਕ ਅਸੀਂ ਇੰਪੋਰਟੈਂਟ ਕੁਝ ਅਨਾਊਂਸਮੈਂਟਸ ਜਿਹੜੀਆਂ 2 ਇੰਪੋਰਟੈਂਟ ਅਨਾਊਂਸਮੈਂਟਸ ਨੇ ਵਾਈ ਮੀਡੀਆ ਦੀ ਯੂਥ ਬ੍ਰਿਗੇਡ ਵੱਲੋਂ, ਉਹ ਮੈਂ ਅਗਲੇ ਹਫ਼ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਰਮੇਸ਼ਿੰਦਰ ਚੌਹਾਨ ਸਾਹਿਬ, ਹਾਂਜੀ ਸੋਰੀ ਜੀ ਮੈਨੂੰ ਤੁਹਾਨੂੰ ਥੋੜ੍ਹਾ ਜਿਹਾ ਇੰਟਰਪਟ ਕਰਨਾ ਪਿਆ, ਰਮੇਸ਼ਿੰਦਰ ਚੌਹਾਨ ਸਾਹਿਬ
ਜੀ ਕੋਈ ਗੱਲ ਨਹੀਂ ਯੁਧਵੀਰ ਜੀ, ਥੈਂਕ ਯੂ ਵੈਰੀ ਮੱਚ, ਗੁੱਡ ਮਾਰਨਿੰਗ ਟੂ ਯੂ, ਯੁਧਵੀਰ ਜੀ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਕੋਈ ਵੀ ਤੁਹਾਡਾ ਲਿਸਨਰ ਹੈ ਨਾ ਇਹੋ ਜਿਹਾ ਨੀ ਜਿਹੜਾ ਤੁਹਾਨੂੰ ਪਿਆਰ ਨਾ ਕਰਦਾ ਹੋਵੇ, ਸਭ ਤੁਹਾਨੂੰ ਬਹੁਤ ਪਿਆਰ ਕਰਦੇ ਆ, ਤੁਹਾਡਾ ਸਨਮਾਨ ਕਰਦੇ ਆ, ਜਿਹੜੇ ਤੁਹਾਡੇ ਕਾਲਰ ਹੈ ਉਹ ਵੀ ਬੜੇ ਅੱਛੇ ਆ, ਸਾਰੇ ਸੂਝਵਾਨ ਹੈ, ਕਿਸੇ ਚ ਕੋਈ ਕਮੀ ਨੀ ਆਪਾਂ ਕਰ ਸਕਦੇ। ਤੇ ਹਰਪਾਲ ਜੀ ਦੀ ਮੈਂ ਦੇਖੋ ਕਦੀ ਉਹਨਾਂ ਨੂੰ ਮਿਲਿਆ ਨੀ, ਤਾਂ ਮੈਂ ਬਹੁਤ ਰਿਸਪੈਕਟ ਕਰਦਾ, ਇੱਜ਼ਤ ਕਰਦਾ, ਉਹਨਾਂ ਨੂੰ ਸਤਿਕਾਰ ਦਿੰਦਾ, ਉਹ ਇਸ ਕਰਕੇ ਕਿ ਯੁਧਵੀਰ ਜੀ ਉਹ ਤੁੱਕਿਆਂ ਨਾਲ ਨੀ ਗੱਲ ਕਰਦੇ, ਉਹਨਾਂ ਦੀ ਮੇਰੇ ਦਿਲ ਦੇ ਵਿੱਚ ਕਿਉਂ ਇੱਜ਼ਤ ਜ਼ਿਆਦਾ ਵੱਧਦੀ ਹੈ, ਕਿਉਂਕਿ ਜਦ ਵੀ ਕੋਈ ਗੱਲ ਕਰਦੇ ਨਾ ਉਹ ਰਾਈਟ ਵੇ, ਜਿਵੇਂ ਤੁਸੀਂ ਗੱਲ ਕਰਦੇ ਉਹ ਫੈਕਟ ਤੇ ਫਿਗਰ ਦਿੰਦੇ ਆ, ਉਹ ਬੜਾ ਮੈਨੂੰ ਤਾਂ ਬਹੁਤ ਮਜ਼ਾ ਆਉਂਦਾ, ਕਿਉਂਕਿ ਆਈ ਲਰਨ ਫਰੋਮ ਯੂ ਗਾਇਸ। ਮੈਂ ਕੀ ਹੈ, ਮੈਂ ਤਾਂ ਕੁਛ ਵੀ ਨੀ ਸੀ, ਮੈਂ ਤੁਹਾਡੇ ਨਾਲ ਜ਼ਿਆਦਾ ਜੁੜਿਆ, ਮੈਂ ਕੀ ਦੱਸਾਂ ਤੁਹਾਨੂੰ ਕਿ ਮੈਨੂੰ ਆਪਣੇ ਆਪ ਤੇ ਵੀ ਫਖਰ ਫੀਲ ਹੁੰਦਾ ਕਿ ਮੈਂ ਯਾਰ ਕੁਛ ਨਾ ਕੁਛ ਲਰਨ ਕਰ ਰਿਹਾ। ਲੇਕਿਨ ਹਾਂ, ਮੇਰੇ ਵਰਗਾ ਇਨਸਾਨ ਆ ਜਾਂਦਾ, ਉਹ ਜੋ ਮਰਜ਼ੀ ਕਹੀ ਜਾਵੇ, ਮੈਂ ਹੁਣ ਜੋ ਮਰਜ਼ੀ ਤੁਹਾਡੇ, ਤੁਸੀਂ ਮੈਨੂੰ ਟਾਈਮ ਦਿੰਦੇ ਹੋ, ਮੇਰਾ ਸਨਮਾਨ ਕਰਦੇ ਹੋ, ਵਕਤ ਦਿੰਦੇ ਹੋ, ਮੈਂ ਆਪਣੇ ਦਿਲ ਦੀ ਭੜਾਸ ਕਰ ਜਾਂਦਾ, ਉਹ ਗੱਲ ਅਲੱਗ ਹੈ। ਲੇਕਿਨ ਜੇ ਕੋਈ ਗੱਲ ਆਪਾਂ, ਮਜ਼ਾ ਉਦੋਂ ਹੀ ਆਉਂਦਾ ਜਦ ਅਗਲਾ ਕਹੇ ਵੀ ਦੇਖ ਕਾਕਾ ਗੱਲਬਾਤ ਕਰੀ, ਆ ਜਾ ਚੈਪਟਰ ਖੋਲ ਕੇ ਪੜ੍ਹ ਲਈ, ਜਾਂ ਫਲਾਣੀ ਨਿਊਜ਼ ਹੈ ਫਲਾਣੇ ਪੇਪਰ ਦੀ ਹੈ ਉੱਥੋਂ ਇਹਨੂੰ ਕੱਢ ਲਈ, ਚੈੱਕਆਊਟ ਕਰ ਲਈ, ਫੇਰ ਸਵਾਦ ਆਉਂਦਾ ਯੁਧਵੀਰ ਜੀ। ਉਹ ਇਸ ਕਰਕੇ ਜਿਹੜੇ ਤੁਹਾਡੇ ਸਪੈਸ਼ਲ ਕਾਲਰ ਹਰਪਾਲ ਜੀ ਹੋਏ, ਜਿਹਨਾਂ ਨੂੰ ਮੈਂ ਸੁਣਦਾ ਨਾ ਮੈਨੂੰ ਪ੍ਰੋਗਰਾਮ ਬੰਨਿਆ ਜਾਂਦਾ ਥੋੜਾ ਬੰਦਾ ਕਹਿੰਦਾ ਵੀ ਹੁਣ ਦੇਖ ਲੋ ਮੈਂ ਤੁਸੀਂ ਬਿਲੀਵ ਕਰੋਗੇ ਮੈਂ 7:30 ਆਪਣੀ ਡੈਸਕ ਤੇ ਹੁੰਦਾ ਬੈਂਚ ਤੇ ਲੇਕਿਨ ਮੈਨੂੰ ਇੰਤਜ਼ਾਰ ਰਹਿੰਦਾ ਕਿ ਯੁੱਧਵੀਰ ਦੀ ਆਵਾਜ਼ ਯਾਰ ਕਦ ਸੁਣੇ ਮੈਂ ਕੌਫੀ ਵੀ ਪੀ ਲੈਂਦਾ ਆਪਣੀ ਚਾਹ ਚੂਹ ਬਣਾ ਕੇ ਵੀ ਮੈਂ ਹਮੇਸ਼ਾ ਇਸੀ ਇੰਤਜ਼ਾਰ ਰਹਿੰਦਾ ਕਿ ਯੁੱਧਵੀਰ ਦੇ ਬੋਲ ਕਦ ਕੰਨਾਂ ਚ ਪੈਣ ਆਈ ਫੀਲ ਸੈਟਿਸਫੈਕਸ਼ਨ ਮੈਨੂੰ ਬਹੁਤ ਸਵਾਦ ਆਉਂਦਾ ਏਦਾਂ ਹੁੰਦਾ ਵੀ ਜਿਵੇਂ ਕੋਈ ਤੁਹਾਡੀ ਆਤਮਾ ਦੀ ਸੋਲ ਹੁੰਦੀ ਹੈ ਨਾ ਤੁਹਾਨੂੰ ਮਿਲ ਗਈ ਬਸ ਇਹੀ ਮੈਂ ਕਹਿਣਾ ਚਾਹੁੰਦਾ ਕਿ ਕੋਈ ਇਨਸਾਨ ਬੁਰਾ ਨਹੀਂ ਕੋਈ ਕੁਛ ਨਹੀਂ ਹਾਂ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਮੈਂ ਸਾਰਿਆਂ ਨੂੰ ਕਹਿੰਦਾ ਆਪਣੇ ਕੰਮ ਤੇ ਵੀ ਆਪਣੇ ਵਰਕਰਸ ਨੂੰ ਕਹਿੰਦਾ ਯਾਰ ਗੱਲ ਜਿਹੜੀ ਹੈਗੀ ਆ ਤੁਹਾਨੂੰ ਤੁਸੀਂ ਸਲੇਵ ਨਹੀਂ ਤੁਸੀਂ ਵਰਕਰ ਹੈ ਕੰਪਨੀ ਨੇ ਤੁਹਾਨੂੰ ਖਾ ਨਹੀਂ ਜਾਣਾ ਵਟ ਦੇ ਗੋਇੰਗ ਟੂ ਡੂ ਨਾ ਤੁਹਾਨੂੰ ਉਹਨਾਂ ਨੇ ਫਾਇਰ ਕਰਨਾ ਨਾ ਕੋਈ ਸਜ਼ਾ ਦੇਣੀ ਆ ਤੁਸੀਂ ਗੱਲ ਓਪਨਲੀ ਤੇ ਖੁੱਲ ਕੇ ਕਰੋ ਘੁਮਾ ਕੇ ਨਾ ਕਰੋ ਇਹ ਪਤਾ ਨੀ ਕੀ ਗੱਲ ਯੁੱਧਵੀਰ ਜੀ ਸਿੰਸ ਮੈਂ 21 ਦਾ ਇੱਥੇ ਆ ਗਿਆ ਸੀ ਇਹ ਮੇਰੀ ਸ਼ੁਰੂ ਤੋਂ ਸਕੂਲ ਟਾਈਮ ਚ ਆਦਤ ਹੈ ਕਿ ਮੈਨੂੰ ਗੋਲ ਮੋਲ ਗੱਲ ਕਰਨ ਦੀ ਆਦਤ ਨਹੀਂ ਨਾ ਮੈਂ ਝੂਠ ਬੋਲਦਾ ਨਾ ਮੈਨੂੰ ਜ਼ਰੂਰਤ ਹੀ ਹੈ ਮੈਨੂੰ ਕਿਹੜਾ ਕਿਸੇ ਨੇ ਫਾਇਦਾ ਡੰਗ ਦੇਣਾ ਮੈਂ ਓਪਨਲੀ ਗੱਲ ਕਰ ਦਿੰਦਾ ਅੱਜ ਤੁਹਾਡੇ ਤੋਂ ਵੀ ਮੈਨੂੰ ਥੋੜਾ ਜਿਹਾ ਸ਼ਿਕਵਾ ਉਹ ਕਿਉਂ ਮੈਂ ਤੁਸੀਂ ਮੈਨੂੰ ਛੋਟੇ ਹੋ ਮੈਂ ਤੁਹਾਡੀ ਇੱਜ਼ਤ ਕਰਦਾ ਲੇਕਿਨ ਉਹ ਇਹ ਹੈ ਦੇਖੋ ਤੁਸੀਂ ਕਹਿ ਰਹੇ ਸੀ ਕਿ ਇੰਡੀਆ ਨੂੰ ਕੈਨੇਡਾ ਨੂੰ ਡੋਜ਼ੀਅਰ ਦੇਣਾ ਚਾਹੀਦਾ ਸੀ ਮੰਨ ਗਿਆ ਮੈਂ ਤੁਹਾਡੀ ਗੱਲ ਲੇਕਿਨ ਯੁੱਧਵੀਰ ਜੀ ਫਿਰ ਦੂਸਰੀ ਵੱਲੋਂ ਤੁਸੀਂ ਕਹਿੰਦੇ ਹੋ ਕਿ ਜਾਂ ਤੁਸੀਂ ਪਾਕਿਸਤਾਨ ਦੇ ਹਵਾਲੇ ਨਾਲ ਨਿਊਜ਼ ਦਿੰਦੇ ਹੋ ਕਿ ਇੰਡੀਆ ਥੱਕ ਗਿਆ ਡੋਜ਼ੀਅਰ ਦੇ ਕੇ ਇੰਡੀਆ ਨੇ ਇੰਨੇ ਡੋਜ਼ੀਅਰ ਦਿੱਤੇ ਇੰਨੀ ਡੋਜ਼ੀਅਰ ਦਿੱਤੇ ਫਾਈਨਲੀ ਉਹਨਾਂ ਨੂੰ ਦੁਖੀ ਹੋ ਕੇ ਜਿਹੜਾ ਹੈਗਾ ਪਾਕਿਸਤਾਨ ਦੇ ਘਰੇ ਅਟੈਕ ਕਰਨਾ ਪਿਆ ਇਸ ਗੱਲ ਨੂੰ ਮੰਨਦੇ ਹੋ ਤੁਸੀਂ ਤੇ ਜੇ ਇੰਡੀਆ ਨੇ ਡੋਜ਼ੀਅਰ ਪਾਕਿਸਤਾਨ ਨੂੰ ਦਿੱਤੇ ਸੀ ਯੁੱਧਵੀਰ ਜੀ ਤਾਂ ਇੰਡੀਆ ਨੇ ਡੋਜ਼ੀਅਰ ਕੈਨੇਡਾ ਸਰਕਾਰ ਨੂੰ ਵੀ ਦਿੱਤੇ ਆ ਤੁਹਾਨੂੰ ਯਾਦ ਹੋਣਾ ਤੁਹਾਡੇ ਹੀ ਚੈਨਲ ਤੇ ਇਹ ਗੱਲ ਰਿਪੀਟ ਕੀਤੀ ਗਈ ਸੀ ਕਿ ਅਮਰਿੰਦਰ ਸਿੰਘ ਜੀ ਜਦ ਆਪਣੇ ਟਰੂਡੋ ਸਾਹਿਬ ਮੇਰਾ ਖਿਆਲ ਇਹਨਾਂ ਦੀ ਟੀਮ ਵਗੈਰਾ ਇੰਡੀਆ ਗਈ ਸੀ ਤਾਂ ਉਹਨਾਂ ਨੇ ਇਹਨਾਂ ਨੂੰ ਲਿਸਟ ਦਿੱਤੀ ਸੀ ਹਜੇ ਵੀ ਕਹਿੰਦੇ ਉਹ 23 ਬੰਦਿਆਂ ਦੀ ਲਿਸਟ ਹੈ ਜਿਹੜੇ ਇੰਡੀਆ ਦੇ ਵਿੱਚ ਵਾਂਟਡ ਹੈ ਉਹਨਾਂ ਦੀ ਐਕਸਟ੍ਰੈਡੀਸ਼ਨ ਇੰਡੀਆ ਮੰਗਦਾ ਤੇ ਕੀ ਗੱਲ ਹੁਣ ਕੈਨੇਡਾ ਉਹਨਾਂ ਨੂੰ ਐਕਸਟ੍ਰੈਡਾਈਜ਼ ਕਰੇਗਾ ਇਹ ਤਾਂ ਸਿਰਫ ਇੱਕ ਬੰਦੇ ਦੇ ਪਿੱਛੇ ਇੰਨਾ ਸਿਆਪਾ ਇਹਨਾਂ ਨੇ ਖੜਾ ਕੀਤਾ ਵਾ ਐਕਟੀਵਿਸਟ ਆਪਣੇ ਨਿੱਜਰ ਸਾਹਿਬ ਮੈਂ ਹੁਣ ਉਹ ਇਸ ਦੁਨੀਆਂ ਚ ਨਹੀਂ ਰਹੇ ਮੈਂ ਹੁਣ ਫਾਲਤੂ ਗੱਲ ਨਹੀਂ ਕਰਦਾ ਲੇਕਿਨ ਉਹ ਕੀ ਹੈ ਕੀ ਨਹੀਂ ਕਿੱਦਾਂ ਆਏ ਉਹਨਾਂ ਨੂੰ ਨਿੱਜੜ ਦੀ ਥਾਂ ਤੇ ਜੇ ਮੈਂ ਉਹਨਾਂ ਨੂੰ ਕਹਾਂ ਰਵੀ ਸ਼ਰਮਾ ਕਹਿ ਕੇ ਗੱਲ ਕਰਾਂ ਤਾਂ ਮੇਰਾ ਖਿਆਲ ਜ਼ਿਆਦਾ ਬਿਹਤਰ ਹੋਏਗੀ ਤੇ ਕੈਨੇਡਾ ਯੁੱਧਵੀਰ ਦੀ ਦੁੱਧ ਧੋਤਾ ਜਿਹੜੀ ਤੁਸੀਂ ਹਮੇਸ਼ਾ ਕੈਨੇਡਾ ਦੀ ਗੱਲ ਕਰਦੇ ਹੋ ਕੈਨੇਡਾ ਦੁੱਧ ਧੋਤਾ ਕੈਨੇਡਾ ਨੀ ਝੂਠ ਬੋਲ ਰਿਹਾ ਕੈਨੇਡਾ ਨੂੰ ਨੀ ਪਤਾ ਵੀ ਕਿੰਨੇ ਸਾਲਾਂ ਦੇ ਇਹ ਅੰਦਰੋਂ ਅੰਦਰੀ ਗੱਲਬਾਤ ਚੱਲ ਰਹੀ ਆ ਹੁਣ ਉਹ ਇੰਨੀ ਜਿਹੜੇ ਵੱਖਵਾਦੀ ਆ ਉਹ ਇੰਨੇ ਸਟਰੋਂਗ ਹੋ ਚੁੱਕੇ ਆ ਕਿ ਉਹ ਪੋਲੀਟੀਸ਼ੀਅਨਾਂ ਦੇ ਗਲਾਵੇਂ ਨੂੰ ਹੱਥ ਪਾਉਂਦੇ ਆ ਪੋਲੀਟੀਸ਼ੀਅਨਾਂ ਦੀ ਜ਼ਰੂਰਤ ਨੀ ਤੁਸੀਂ ਆਪ ਦੱਸ ਰਹੇ ਕਿ ਪੋਲੀਵੀਰ ਸਾਹਿਬ ਦਾ ਇਹ ਉਹ ਕਹਿ ਰਹੇ ਕਿ ਸਾਡੇ ਕੋਲ ਲੈਟਰ ਹੈ ਤੇ ਇਹਦਾ ਮਤਲਬ ਫਿਰ ਬਲੈਕਮੇਲਿੰਗ ਹੋ ਗਈ ਨਾ ਤੁਸੀਂ ਲੀਡਰਾਂ ਨੂੰ ਵੀ ਬਲੈਕਮੇਲ ਕਰ ਰਹੇ ਤੇ ਸਾਡੇ ਬਲੈਕ ਜਿਹੜੇ ਲੀਡਰ ਹੈ ਉਹਨਾਂ ਦੇ ਵੀ ਵੀਕ ਪੁਆਇੰਟ ਹੈ ਕਿ ਉਹਨਾਂ ਨੇ ਲੈਟਰ ਕਿਉਂ ਦਿੱਤੀ ਫਿਰ ਵੋਟਾਂ ਖਾਤਰ ਮੈਂ ਇਹ ਤੁਹਾਨੂੰ ਯੁੱਧ ਵਿੱਚ ਕਹਿ ਰਿਹਾ ਕਿ ਥੋੜੀ ਜਿਹੀ ਅੱਜ ਇਹ ਗੱਲ ਮੈਨੂੰ ਥੋੜੀ ਵੀ ਆਈ ਕੰਫਰਟੇਬਲ ਨਹੀਂ ਫੀਲ ਕੀਤਾ ਮੈਂ ਆਪਣੇ ਆਪ ਨੂੰ ਕਿ ਤੁਸੀਂ ਕਹਿ ਰਹੇ ਹੋ ਕਿ ਇੰਡੀਆ ਨੂੰ ਕੈਨੇਡਾ ਨੂੰ ਡੋਜ਼ੀਅਰ ਦੇਣੇ ਚਾਹੀਦੇ ਇੰਡੀਆ ਤਾਂ ਆਲਰੇਡੀ ਯੁੱਧ ਵਿੱਚ ਦੇ ਰਿਹਾ ਸਾਲਾਂ ਤੋਂ ਦੇ ਰਿਹਾ ਇਹ ਉਸ ਟਾਈਮ ਤੋਂ ਦੇ ਰਿਹਾ ਮੈਂ ਤੁਹਾਨੂੰ ਯਾਦ ਕਰਾ ਦਿੰਦਾ ਤੁਸੀਂ ਤਾਂ ਇੱਥੇ ਹੈ ਨਹੀਂ ਸੀ ਇੱਥੇ ਬਲੂ ਸਟਰੀਟ ਤੇ ਪ੍ਰੋਟੈਸਟ ਹੋਇਆ ਸੀ ਬੰਦੇ ਦਾ ਨਾਮ ਲੈ ਕੇ ਮੈਂ ਤੁਹਾਨੂੰ ਦੱਸ ਦਿੰਦਾ ਏਜੰਸੀਆਂ ਮਿਲੀਆਂ ਵੀ ਸੀ ਉਹਨਾਂ ਨਾਮ ਸੀ ਫੌਜਾ ਸਿੰਘ ਬੈਂਸ ਉਦੋਂ ਗੋਲੀ ਚੱਲੀ ਸੀ ਯੁੱਧਵੀਰ ਜੀ ਇੱਥੇ ਬਲੂ ਸਟਰੀਟ ਤੇ ਪ੍ਰੋਟੈਸਟ ਤੇ ਗੋਲੀ ਚੱਲੀ ਸੀ ਤੇ ਉਹਦਾ ਕੇਸ ਵੇਸ ਸਾਰਾ ਕੁਝ ਰਫਾ ਦਫਾ ਹੋ ਗਿਆ ਉਹ ਬੰਦਾ ਕਿੱਥੇ ਹੈ ਕਿੱਥੇ ਨਹੀਂ ਉਹ ਆਪਾਂ ਮਿੱਟੀ ਪਾਓ ਲੇਕਿਨ ਜਿੰਨੀ ਵੀ ਸਰਕਾਰਾਂ ਹੁੰਦੀਆਂ ਇਹ ਸਭ ਆਪਣੇ ਮਤਲਬ ਲਈ ਬਹੁਤ ਕੁਛ ਕਰਦੀਆਂ ਤੇ ਬਸ ਮੈਨੂੰ ਇਹ ਥੋੜੀ ਜਿਹੀ ਗੱਲ ਥੋੜੀ ਥੋੜੀ ਠੀਕ ਨਹੀਂ ਲੱਗੀ ਕਿ ਜਿਹੜਾ ਤੁਸੀਂ ਕਹਿ ਰਹੇ ਵੀ ਡੋਜ਼ੀਅਰ ਦੇਣਾ ਚਾਹੀਦਾ ਡੋਜ਼ੀਅਰ ਤਾਂ ਦੇ ਕੇ ਥੱਕ ਗਈ ਯੁੱਧ ਵਿੱਚ ਮੇਰੀ ਨਿੱਜੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਕੁਛ ਨਹੀਂ ਲੇਕਿਨ ਮੈਂ ਇਹ ਕਹਿ ਰਿਹਾ ਵੀ ਆਪਾਂ ਕਹਿੰਦੇ ਫਿਰ ਪਾਕਿਸਤਾਨ ਨੂੰ ਡੋਜ਼ੀਅਰ ਦੇ ਕੇ ਥੱਕ ਕੇ ਤਾਂ ਹਿੰਦੁਸਤਾਨ ਨੂੰ ਕਰਨਾ ਪਿਆ ਤੇ ਜਿਹੜੇ ਇੱਥੇ ਡੋਜ਼ੀਅਰ ਦਿੱਤੇ ਫਿਰ ਉਹ ਬੰਦੇ ਉਹਨੂੰ ਵਾਪਸ ਤਾਂ ਕਰਨਾ ਇਹ ਚੱਕਰ ਹੈ ਯੁੱਧਵੀਰ ਜੀ ਤੁਸੀਂ ਕੁਛ ਕਹਿਣਾ ਚਾਹੋ ਸੋਰੀ ਜੇ ਮੇਰੀ ਕਿਸੇ ਗੱਲ ਨਾਲ ਤੁਹਾਡੀ ਫੀਲਿੰਗ ਹਰਟ ਹੋਈਆਂ ਹੋਣ ਤੁਸੀਂ ਛੋਟੇ ਭਰਾ ਹੋ ਤੇ ਤਾਂ ਮੈਨੂੰ ਕਹਿਣਾ ਪਿਆ ਯੁੱਧਵੀਰ ਜੀ ਮੈਂ ਮਾਫੀ ਮੰਗਦਾ ਜੇ ਮੇਰੀ ਵਜ੍ਹਾ ਤੋਂ ਤੁਹਾਡਾ ਤੁਹਾਨੂੰ ਠੇਸ ਪਹੁੰਚੀ ਹੈ ਤੁਸੀਂ ਕਹਿ ਸਕਦੇ ਹੋ ਕੁਛ ਕਹਿਣਾ ਚਾਹੋ ਯੁੱਧਵੀਰ
ਹਾਂ ਨਹੀਂ ਨਹੀਂ ਬਿਲਕੁਲ ਨਹੀਂ ਸਰ ਮੈਂ ਤੇ ਸਾਰਿਆਂ ਦੀ ਰਿਸਪੈਕਟ ਕਰਦਾ ਲਵ ਫੋਰ ਆਲ ਹੈ ਤੇ ਬਾਕੀ ਬਸ ਮੈਂ ਇੰਨੀ ਗੱਲ ਕਹਾਂਗਾ ਕਿ ਦੇਖੋ ਮੈਂ ਇਸ ਲਈ ਕਹਿ ਰਿਹਾ ਕਿ ਇੰਡੀਆ ਨੂੰ ਡੋਜ਼ੀਅਰ ਦੇਣੇ ਚਾਹੀਦੇ ਨੇ ਕਿਉਂਕਿ ਦੇਖੋ ਕੱਲ ਜਿਹੜੀ ਖਬਰ ਆਈ ਹੈ ਨਾ ਜਗਮੀਤ ਸਿੰਘ ਹੋਣਾ ਦੇ ਬਾਰੇ ਸਟੂਅਰਟ ਬੈਲ, ਕਿਉਂਕਿ ਮੈਂ ਇਹਨੂੰ ਪਰਸਨਲੀ ਜਾਣਦਾ ਔਰ ਬਹੁਤ ਸਾਲਾਂ ਤੋਂ ਜਾਣਦਾ ਇਸ ਸ਼ਖਸ ਨੂੰ, ਸਟੂਅਰਟ ਬੈਲ ਜਿਹਨੇ ਸਟੋਰੀ ਕੀਤੀ ਹੈ ਗਲੋਬਲ ਮੇਲ, ਸੋਰੀ ਨਾਟ ਗਲੋਬਲ ਮੇਲ, ਗਲੋਬਲ ਨਿਊਜ਼ ਵਾਸਤੇ ਉਹਨਾਂ ਨੇ ਸਟੋਰੀ ਕੀਤੀ ਹੈ। ਕਿਸੇ ਸਮੇਂ ਨੈਸ਼ਨਲ ਪੋਸਟ ਵਾਸਤੇ ਲਿਖਦੇ ਹੁੰਦੇ ਸੀਗੇ ਔਰ ਫਿਰ ਇਹ ਗਲੋਬਲ ਨਿਊਜ਼ ਚਲੇ ਗਏ। ਇਨਵੈਸਟੀਗੇਟਿਵ ਰਿਪੋਰਟਰ ਹੈ, ਬੜਾ ਪੁਰਾਣਾ ਰਿਪੋਰਟਰ ਹੈ ਸਟੂਅਰਟ ਬੈਲ, ਜਿਹਨੇ ਸਟੋਰੀ ਕੀਤੀ ਹੈ। ਸਟੋਰੀ ਕੀ ਹੈ ਕਿ ਜਗਮੀਤ ਸਿੰਘ ਉਹਨਾਂ ਨੂੰ ਫਾਲੋ ਕੀਤਾ ਜਾ ਰਿਹਾ ਸੀਗਾ। ਜਗਮੀਤ ਸਿੰਘ ਜੀ ਦੇ ਕਈ ਵਿਚਾਰਾਂ ਨਾਲ ਸ਼ਾਇਦ ਮੈਂ ਸਹਿਮਤ ਨਾ ਹੋਵਾਂ, ਬਟ ਜੇ ਕੱਲ ਨੂੰ ਜਗਮੀਤ ਸਿੰਘ ਜੀ ਨੂੰ ਵਾਕਈ ਕੋਈ ਟਾਰਗੇਟ ਕਰ ਰਿਹਾ ਸੀਗਾ ਤੇ ਇਹ ਬਹੁਤ ਚਿੰਤਾਜਨਕ ਗੱਲ ਹੈ ਔਰ ਮੈਂ ਸਮਝਦਾ ਕਿ ਗੱਲ ਠੀਕ ਨਹੀਂ ਹੈ। ਇਹ ਉਹ ਕੋਈ ਵੀ ਹੋਵੇ, ਕੌਣ ਦੇ ਪਿੱਛੇ, ਮੈਂ ਉਸ ਤੇ ਕੋਈ ਕੰਕਲੂਜਨ ਨਹੀਂ ਕਰਨਾ ਚਾਹੁੰਦਾ, ਕਿਉਂਕਿ RCMP ਨੇ ਵੀ ਜਗਮੀਤ ਸਿੰਘ ਜੀ ਨੂੰ ਇਹ ਨਹੀਂ ਦੱਸਿਆ ਕਿ ਕੌਣ ਉਹਨਾਂ ਨੂੰ ਫਾਲੋ ਕਰ ਰਿਹਾ ਸੀਗਾ। ਠੀਕ ਹੈ, ਸੋ ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਕਿ ਵਿਚਾਰ ਸਾਡੇ ਕਿਸੇ ਨਾਲ ਮੇਲ ਖਾ ਰਹੇ ਜਾਂ ਨਹੀਂ ਖਾ ਰਹੇ ਉਹ ਇੱਕ ਅਲੱਗ ਚੀਜ਼ ਹੈ, ਲੇਕਿਨ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਯੈਸ, ਸਾਨੂੰ ਇਸ ਗੱਲ ਦਾ ਬਹੁਤ ਖਿਆਲ ਰੱਖਣ ਦੀ ਜ਼ਰੂਰਤ ਹੈ ਕਿ ਕਿਸੇ ਮਤਲਬ ਕਿ ਨਾ, ਦੇਖੋ ਇੰਡੀਆ, ਮੇਰੇ ਵਿਚਾਰ ਆਪਣੇ ਨੇ, ਮੇਰੇ ਵਿਚਾਰ ਇਹ ਹੈ ਕਿ ਇੰਡੀਆ ਇੱਕ ਬਹੁਤ ਹੀ ਬੜੀ ਪਾਵਰ ਬਣ ਚੁੱਕਾ ਹੈ ਔਰ ਆਉਣ ਵਾਲੇ ਸਮੇਂ, ਬਹੁਤ ਮੈਂ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ, ਰਿਸਪੈਕਟਫੁਲੀ ਕਿਸੇ ਦੀ ਫੀਲਿੰਗ ਨਾ ਹਟ ਕਰਾਂ, ਮੈਨੂੰ ਐਸਾ ਲੱਗਦਾ ਹੈ ਕਿ ਇੰਡੀਆ ਨੂੰ ਦੁਨੀਆ ਦੀ ਕੋਈ ਵੀ ਤਾਕਤ, ਜੇ ਕੋਈ ਤਾਕਤ ਰੋਕੇਗੀ ਤਾਂ ਇੰਡੀਆ, ਜੇ ਖੁਦ ਗਲਤੀਆਂ ਕਰੇਗਾ ਫਿਰ ਇੰਡੀਆ ਲਈ ਨੁਕਸਾਨ ਹੋਏਗਾ। ਅਦਰ ਦੈਨ ਦੈਟ ਇੰਡੀਆ ਦੇ ਵਿੱਚ ਸਭ ਕੁਝ ਹੈ, ਇੰਡੀਆ ਹੈਜ਼ ਆਲ ਦਾ ਬਾਕਸਿਸ ਟਿਕਟ। ਨਿਤਿਨ ਗਡਕਰੀ ਸਾਹਿਬ ਦੀ ਮੈਂ ਇੰਟਰਵਿਊ ਸੁਣ ਰਿਹਾ ਸੀ, ਸਵਾਦ ਹੀ ਆ ਗਿਆ ਉਹਨਾਂ ਦੀ, ਮਤਲਬ ਐਸੇ ਉੱਥੇ ਨਿਸਵਾਰਥ ਕੰਮ ਕਰਨ ਵਾਲੇ ਦੇਸ਼ ਭਗਤ ਲੋਕ ਬੈਠੇ ਨੇ ਜਿਹੜੇ ਇੰਡੀਆ ਲਈ ਕੰਮ ਕਰਨਾ ਚਾਹੁੰਦੇ ਨੇ, ਇੰਡੀਆ ਦੇ ਵਿੱਚ ਨੌਲੇਜ ਹੈ, ਸਭ ਕੁਝ ਹੈ ਇੰਡੀਆ ਦੇ ਵਿੱਚ, ਸਭ ਕੁਝ ਕਰ ਸਕਦਾ ਇੰਡੀਆ। ਲੇਕਿਨ ਇਹ ਜਿਹੜੀ ਗੱਲ ਆ, ਮੈਂ ਰਿਸਪੈਕਟਫੁਲੀ ਇਹਦੇ ਨਾਲ ਬਹੁਤ ਰਿਸਪੈਕਟਫੁਲੀ ਡਿਸਐਗਰੀ ਕਰਾਂਗਾ ਕਿ ਦੂਸਰੀ ਕੰਟਰੀਜ਼ ਦੇ ਵਿੱਚ ਜਾ ਕੇ, ਖਾਸ ਕਰ ਜਿਹੜੇ ਤੁਹਾਡੀਆਂ ਐਲਾਈਜ਼ ਨੇ, ਅਸੀਂ ਤਾਂ ਸਰ ਮੈਰੀ ਐਨ ਜਿਹੜੇ ਸੀਗੇ ਨਾ, ਮੈਨੂੰ ਇੰਟਰਵਿਊ ਤਾਂ ਦਿੰਦੇ ਸੀਗੇ ਆਨ ਦੀ ਈਅਰ ਕਿ ਅਸੀਂ ਜਾ ਰਹੇ ਹਾਂ ਡੈਲੀਗੇਸ਼ਨ ਲੈ ਕੇ, ਇੰਡੋ ਪੈਸਿਫਿਕ ਪਾਲਿਸੀ, ਫੋਰਨ ਮਿਨਿਸਟਰ ਮੈਲੀ ਜੋਲੀ ਜੀ, ਚਾਈਨਾ ਦੇ ਨਾਲ ਵਪਾਰ ਕਰਨਾ ਕਰੋ ਨਾ ਕਰੋ, ਇੰਡੀਆ ਦੇ ਨਾਲ ਇੰਡੋ ਪੈਸਿਫਿਕ ਪਾਲਿਸੀ, ਮਤਲਬ ਅਮਰੀਕਾ ਤੋਂ ਲੈ ਕੇ ਬ੍ਰਿਟੇਨ ਤੋਂ ਲੈ ਕੇ ਕੈਨੇਡਾ ਤੱਕ ਇੰਡੀਆ ਦੀ ਬੱਲੇ ਬੱਲੇ ਹੋ ਰਹੀ ਸੀਗੀ। ਮੈਂ ਇੱਕ ਈਵੈਂਟ ਤੇ ਮਿਲਿਆ ਮੈਰੀਅਨ ਜੀ, ਮੈਨੂੰ ਸਾਈਡ ਤੇ ਲੈ ਗਏ, ਉਹ ਕਹਿੰਦੇ ਜੀ ਯੈਸ ਯੁਧਵੀਰ, ਆਈ ਐਮ ਸੋ ਐਕਸਾਈਟਡ, ਮਤਲਬ ਇੰਡੀਆ ਦੀ ਤਾਂ ਬੱਲੇ ਬੱਲੇ ਹੋ ਰਹੀ ਹੈ। ਉਸ ਦਰਮਿਆਨ ਆਹ ਖਬਰ ਆ ਗਈ ਅਚਾਨਕ ਹੀ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਮੈਲਨੀ ਜੋਲੀ ਜਾਂ ਮੈਰੀ ਐਂਜ ਕੋਈ ਵੀ ਮਿਨਿਸਟਰ ਜਿਹੜਾ ਹੈ ਉਹ ਟਰੂਡੋ ਸਾਹਿਬ ਦੀ ਮਰਜ਼ੀ ਤੋਂ ਬਿਨਾਂ ਸਭ ਕੁਝ ਕਰਿਆ ਹੋਏਗਾ? ਇਹ ਟਰੂਡੋ ਸਾਹਿਬ ਨੇ ਕਿਹਾ ਹੋਣਾ ਕਿ ਇੰਡੀਆ ਇੰਡੋ ਪੈਸਿਫਿਕ ਪਾਲਿਸੀ ਆ, ਅਮਰੀਕਾ ਇੰਗਲੈਂਡ ਸਾਰੇ ਗੱਲ ਕਰ ਰਹੇ ਸੀਗੇ ਔਰ ਡੈਲੀਗੇਸ਼ਨ ਤੇ ਡੈਲੀਗੇਸ਼ਨਾਂ ਜਾ ਰਹੀਆਂ। ਉਸ ਦਰਮਿਆਨ ਅਸੀਂ ਹਰਦੀਪ ਨਿੱਜਰ ਹੋਣਾ ਦਾ ਖਬਰ ਆ ਗਈ। ਸੋ ਮੇਰਾ ਜ਼ਾਤੀ ਤੌਰ ਤੇ ਮੰਨਣਾ ਹੈ ਕਿ ਇਹਦੇ ਵਿੱਚ ਨੁਕਸਾਨ ਜ਼ਿਆਦਾ ਹੈ ਤੇ ਫਾਇਦਾ ਕੋਈ ਜ਼ਿਆਦਾ ਨਹੀਂ ਹੈ। ਸੋ ਇਸ ਲਈ ਹਾਂ, ਮੈਂ ਮੰਨਦਾ ਹੈ ਕਿ ਬੜੀ ਪੇਸ਼ੈਂਸ ਦੀ ਜ਼ਰੂਰਤ ਹੁੰਦੀ ਹੈ ਕਿ ਤੁਹਾਡੇ, ਦੇਖੋ ਇੰਡੀਆ ਇਜ਼ ਵਨ ਆਫ ਦਾ ਬਿਗੇਸਟ ਵਿਕਟਮਸ ਆਫ ਟੈਰਰਿਜ਼ਮ। ਮੈਂ ਕਲੀਅਰ ਕਹਿੰਦਾ, ਇੰਡੀਆ ਇਜ਼ ਵਨ ਆਫ ਦਾ ਬਿਗੇਸਟ ਵਿਕਟਮਸ ਆਫ ਟੈਰਰਿਜ਼ਮ, ਲੇਕਿਨ ਪੇਸ਼ੈਂਸ ਰੱਖਣੀ ਪਏਗੀ। ਜਦੋਂ ਅਸੀਂ ਦੂਸਰੀ ਕੰਟਰੀ ਜਾ ਕੇ ਕੁਝ ਕਰਦੇ ਹਾਂ ਉਹਦੇ ਨਾਲ ਨੁਕਸਾਨ ਬਹੁਤ ਬਹੁਤ ਜ਼ਿਆਦਾ ਹੈ, ਫਾਇਦਾ ਮੇਰੇ ਮੁਤਾਬਿਕ ਨਹੀਂ। ਸਰ ਹੋਲਡ ਕਰ ਲੈਣਾ ਲਾਈਨ, ਰਮੇਸ਼ਿੰਦਰ ਚੌਹਾਨ ਸਾਹਿਬ, ਰਾਜੀਵ ਜੀ ਤੁਹਾਡੀ ਲਾਈਨ ਵੀ ਆਉਂਦੀ ਰਹੂਗੀ, ਦਿਲਾਵਰ ਸਾਹਿਬ, ਗੁਰਦੇਵ ਜੀ, ਹਰਪਾਲ ਜੀ ਵੀ ਅਜੇ ਹੋਲਡ ਤੇ ਨੇ, ਇਕਬਾਲ ਸਾਹਿਬ ਵੀ ਨਾਲ ਨੇ, ਸਭ ਨਾਲ ਗੱਲ ਕਰਾਂਗੇ। ਲੇਕਿਨ ਏਮ 770 ਦੇ ਲਿਸਨਰਸ ਤੋਂ ਇੱਥੇ ਇਜਾਜ਼ਤ ਲੈਣ ਤੋਂ ਪਹਿਲਾਂ ਮੈਂ ਕੁਇਕਲੀ ਦੱਸਾਂ ਕਿ ਵੀਕਐਂਡ ਦੇ ਉੱਤੇ ਬਹੁਤ ਕੁਝ ਹੈ। ਆ ਸਾਊਥ ਅਫਰੀਕਾ ਆਸਟ੍ਰੇਲੀਆ ਦੇ ਮੈਚ ਦੀ ਅਪਡੇਟ, ਇਜ਼ਰਾਈਲ ਇਰਾਨ ਦੀ ਅਪਡੇਟ ਔਰ G7 ਤੇ ਸਾਡੀ ਪੂਰੀ ਟੀਮ ਉੱਥੇ ਪਹੁੰਚ ਰਹੀ ਹੈ, ਪੂਰੀ ਤੁਹਾਨੂੰ ਮਿੰਟ ਮਿੰਟ ਦੀ ਜਾਣਕਾਰੀ ਅਸੀਂ ਦੇਵਾਂਗੇ, ਕਿਉਂਕਿ ਮੇਨ ਸਟ੍ਰੀਮ ਮੀਡੀਆ ਨੇ ਡੈਫੀਨੇਟਲੀ, ਉਹਨਾਂ ਨੇ ਵੀ ਆਪਣੀ ਕਵਰੇਜ ਕਰਨੀ ਹੈ, ਟਰੰਪ ਸਾਹਿਬ ਕੀ ਕਰ ਰਹੇ ਨੇ ਅਸੀਂ ਵੀ ਦੇਵਾਂਗੇ, ਮਾਰਕ ਕਾਰਨੀ ਸਾਹਿਬ ਕੀ ਕਰ ਰਹੇ ਨੇ ਅਸੀਂ ਵੀ ਦੇਵਾਂਗੇ, ਲੇਕਿਨ ਸਾਡੀ ਖਾਸ ਕਵਰੇਜ ਟਰੰਪ ਸਾਹਿਬ ਤੇ, ਮਾਰਕ ਕਾਰਨੀ ਸਾਹਿਬ ਤੇ, ਬਾਕੀ ਸਾਰੇ ਲੀਡਰ ਤੇ, ਲੇਕਿਨ ਮੋਦੀ ਸਾਹਿਬ ਦੀ ਵੀ ਪਲ ਪਲ ਦੀ ਰਿਪੋਰਟ ਆ ਰਹੇ ਆ, ਨਹੀਂ ਆ ਰਹੇ, ਕੀ ਹੋ ਰਿਹਾ, ਸਾਰੀ ਰਿਪੋਰਟ ਤੁਹਾਨੂੰ ਚੈਨਲ ਵਾਈਜ਼ ਦੇ ਲਗਾਤਾਰ ਮਿਲਦੀ ਰਹੇਗੀ। ਸੋ ਤੁਸੀਂ ਚੈਨਲ ਵਾਈਜ਼ ਜਿਹੜਾ ਇਸ ਵੀਕਐਂਡ ਦੇ ਉੱਤੇ ਲਗਾਤਾਰ ਆਨ ਕਰਕੇ ਰੱਖਣਾ ਹੈ, 400 ਚੈਨਲ ਵਾਈਜ਼ ਤੁਸੀਂ ਘਰ ਦੇ ਵਿੱਚ ਟੀਵੀ 'ਚ ਕਿੱਥੇ ਦੇਖ ਸਕਦੇ ਹੋ, 400 ਕਾਲ ਕਰ ਲਓ ਜਾਂ ਟੈਕਸਟ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ। ਹੈਵ ਅ ਵੰਡਰਫੁਲ ਡੇ, ਥੈਂਕ ਯੂ।
ਯੂ ਆਰ ਲਿਸਨਿੰਗ ਟੂ WTOR 770 AM, ਯੰਗਸਟਾਊਨ, ਟੋਰਾਂਟੋ।
ਮੇਰੀ ਪੂਰੇ ਸਾਲ ਕੀ ਸੇਵਿੰਗ $400 ਹੋਈ ਹੈ।
ਮੇਰੀ ਸੇਵਿੰਗ $350।
ਮੇਰੀ ਸੇਵਿੰਗ ਸਿਰਫ $100।
ਔਰ ਮੇਰੀ ਸੇਵਿੰਗ ਸਭ ਤੋਂ ਜ਼ਿਆਦਾ ਹੋਈ ਹੈ, ਮੈਨੇ ਸੇਵ ਕੀਏ ਹੈ $1,775।
ਕਿਆ ਚਮਤਕਾਰ ਕੀਆ, ਮੁਝੇ ਵੀ ਗੁਰ ਸਿਖਾਓ ਨਾ।
ਕੋਈ ਬਾਤ ਸਾਦਾ ਸੀ ਹੈ, ਹਮਾਰੇ ਪਾਸ ਦੋ ਗਾੜੀਆਂ ਔਰ ਇੱਕ ਘਰ ਹੈ ਔਰ ਇਨ ਸਭ ਕੀ ਇੰਸ਼ੋਰੈਂਸ ਮਿਲਾ ਕਰ ਮੈਨੇ ਜ਼ਬਰਦਸਤ ਸੇਵਿੰਗ ਕੀ ਹੈ ਔਰ ਇਹ ਜਾਦੂ ਕੀਆ ਹੈ ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ ਨੇ। ਆਪ ਵੀ ਆਪਣੀ ਗਾੜੀ ਔਰ ਘਰ ਕੇ ਇੰਸ਼ੋਰੈਂਸ ਮੈਂ ਖੂਬ ਸੇਵਿੰਗ ਕਰ ਸਕਤੇ ਹੈ। ਟਰਮ ਐਂਡ ਕੰਡੀਸ਼ਨ ਅਪਲਾਈ, ਆਲ ਸਟੇਟ ਪਿਕਰਿੰਗ ਏਜੰਸੀ ਕੇ ਰਾਜਾ ਬਾਸ਼ਾ, 6472903773 6472903773।
Tired of missing your favorite Indian shows? Introducing Fastway IPTV, your gateway to 11,000 plus channels and 150,000 plus movies and series, all in one box. Catch-up TV, Full HD Streaming, VOD and Regional Channels. One-time payments, long-term peace of mind, just $216 for 2-year subscription and free 4K IPTV box. Just $360 for 5-year subscription and free 4K IPTV box. Call now 866-692-4788 and bring home the ultimate South Asian entertainment experience. Free delivery all over Canada and US. Fastway IPTV, entertainment your way.
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना? क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गार्लिक की जी सारे घर दा फर्नीचर